ਅਸੀਂ ਤੁਹਾਡੇ ਜਾਣੇ ਪਛਾਣੇ ਏਰੀਏ ਤੋਂ ਜੀ, ਫਗਵਾੜੇ ਤੋਂ, ਨਰੂਰ ਪਿੰਡ ਸਾਡਾ ਨਾਲ, ਸਾਡਾ ਪਿੰਡ ਨਸੀਰਾਬਾਦ ਤੇ ਨਰੂਰ ਦੇ ਗੁਆਂਢੀ ਨਾਲ ਆ ਅਸੀਂ ਨਰੂਰ ਦੇ।
ਰੋਕਾ ਦੇ ਜ਼ਰੀਏ ਹੀ ਸਾਰਾ ਕੁਛ ਹੋਣਾ ਹੈ। ਸੋ ਮੈਨੂੰ ਲੱਗ ਰਿਹਾ ਕਿ ਜਿਹੜੀਆਂ ਇਹ 15-17 ਫਲਾਈਟਾਂ ਹੋਰ ਚੱਲ ਰਹੀਆਂ ਨੇ 21 ਮਈ ਤੱਕ, 5 ਮਈ ਤੋਂ 21 ਮਈ ਤੱਕ, ਸੋ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਥੋੜਾ ਜਿਹਾ ਥੋੜੀ ਜਿਹੀ ਸਿਚੁਏਸ਼ਨ ਥੋੜੀ ਹੋਰ ਠੀਕ ਹੋਏਗੀ। ਬਾਕੀ ਮੈਂ ਇਹ ਨਹੀਂ ਕਹਿ ਰਿਹਾ ਕਿ ਕਾਫੀ ਲੋਕ ਆ ਗਏ ਨੇ, ਮੈਂ ਕਹਿ ਰਿਹਾ ਸੀ ਵੀ ਹੋਇਆ ਕੀ ਕਿ ਮੈਨੂੰ ਤਕਰੀਬਨ ਜਿਹਨਾਂ ਲੋਕਾਂ ਦੇ ਨਾਲ ਮੇਰਾ ਕੰਟੈਕਟ ਹੋਇਆ, ਸੋ 70 ਤੋਂ 80 ਜਣਿਆਂ ਦੇ ਨਾਲ ਮੇਰਾ ਕੰਟੈਕਟ ਹੋਇਆ। 70-80 ਦੇ ਵਿੱਚੋਂ, ਮੈਂ ਐਗਜੈਕਟ ਨੰਬਰ ਨਹੀਂ ਮੈਨੂੰ ਪਤਾ, ਪਰ ਇਹਦੇ ਵਿੱਚ ਹੋਣਾ ਕਿਤੇ 70-80 ਦੇ ਵਿੱਚੋਂ 40 ਲੋਕ ਜਿਹੜੇ ਨੇ ਜਿਹਨਾਂ ਨਾਲ ਮੇਰਾ ਕੰਟੈਕਟ ਹੋਇਆ। ਮੈਨੂੰ ਤਾਂ ਪਤਾ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਜੇ ਵੀ ਲੋਕ ਹੈਗੇ ਨੇ। ਅਸੀਂ ਤਾਂ ਗਵਰਨਮੈਂਟ ਨੂੰ ਲਗਾਤਾਰ ਇੱਥੋਂ ਪੁਸ਼ ਕਰ ਰਹੇ ਹਾਂ ਸਰ, ਅਸੀਂ ਸਰ ਲਗਾਤਾਰ ਉਹਨਾਂ ਨੂੰ ਪੁਸ਼ ਕਰ ਰਹੇ ਹਾਂ ਗਵਰਨਮੈਂਟ ਨੂੰ ਕਿ ਹੋਰ ਜ਼ਿਆਦਾ ਹੋਰ ਜ਼ਿਆਦਾ ਹੋਰ ਜ਼ਿਆਦਾ। ਉਹ ਕਰੀ ਵੀ ਜਾ ਰਹੇ ਨੇ, ਉਹ ਕਹੀ ਵੀ ਜਾਂਦੇ ਨੇ ਕਿ ਲਓ ਜੀ ਹੁਣ ਹੋਰ ਫਲਾਈਟਾਂ ਆ ਗਈਆਂ, ਹੁਣ ਹੋਰ ਫਲਾਈਟਾਂ ਆ ਗਈਆਂ। ਅਸੀਂ ਤਾਂ ਇੱਥੇ ਤੱਕ ਵੀ ਕਹਿ ਰਹੇ ਹਾਂ ਕਿ ਜਿਹੜੀ ਆ ਵੇਜ ਸਬਸਿਡੀ ਦਿੱਤੀ ਹੋਈ ਹੈ, ਠੀਕ ਹੈ, ਔਰ ਰੀਸੈਂਟਲੀ ਸਾਡੀ ਗੱਲ ਹੋਈ ਹੈ ਮਿਨਿਸਟਰ ਦੇ ਨਾਲ, ਅਸੀਂ ਉਹਨਾਂ ਨੂੰ ਕਿਹਾ ਕਿ ਜਿਹੜੀ ਤੁਸੀਂ ਵੇਜ ਸਬਸਿਡੀ ਦਿੱਤੀ ਹੈ ਉਹਨਾਂ ਨੂੰ ਠੀਕ ਹੈ, ਚਾਹੇ ਕੋਈ ਯੂਨੀਅਨ ਹੈ ਚਾਹੇ ਕੁਛ ਹੈ, ਤੁਸੀਂ ਜੇ ਹੁਕਮ ਕਰੋ ਤਾਂ ਕੰਮ ਹੋ ਹੀ ਸਕਦਾ, ਸਾਰਾ ਕੁਛ ਸਰਕਾਰ ਦੇ ਹੱਥ ਦੇ ਵਿੱਚ ਹੈ। ਸੋ ਸਰਕਾਰ ਐਸਾ ਨਹੀਂ ਹੈ ਕਿ ਨਹੀਂ ਕਰ ਰਹੀ, ਸਰਕਾਰ ਕਰ ਵੀ ਰਹੀ ਹੈ, ਬਟ ਮੈਂ ਤੁਹਾਡੀ ਵੀ ਗੱਲ ਦੇ ਨਾਲ ਸਹਿਮਤ ਹੈ ਕਿ ਹੋਰ ਥੋੜ੍ਹਾ ਜਿਹਾ ਜ਼ਿਆਦਾ ਕਰ ਸਕਦੀ ਹੈ ਸਰਕਾਰ। ਸੋ ਤੁਸੀਂ ਈਮੇਲ ਪਾਓ ਉਹਨਾਂ ਨੂੰ, ਇਨ ਟੱਚ ਰਹੋ ਉਹਨਾਂ ਦੇ ਨਾਲ, ਤੁਸੀਂ ਮੈਨੂੰ ਵੀ ਈਮੇਲ ਪਾ ਦਿਓ, ਕਾਪੀ ਕਰ ਦਿਓ, ਅਸੀਂ ਲਗਾਤਾਰ ਉਹਨਾਂ ਤੋਂ ਪੁੱਛਦੇ ਰਵਾਂਗੇ। ਸੋ ਰਮੇਸ਼ਵਰ ਸਿੰਘ ਸੰਘਾ ਸਾਹਿਬ, ਰੂਬੀ ਸੋਤਾ ਜੀ, ਸੋਨੀਆ ਸਿੱਧੂ ਜੀ, ਸਾਰੇ ਹੀ ਕਹਿ ਰਹੇ ਨੇ ਕਿ ਸਭ ਨੂੰ ਲੈ ਕੇ ਆਣਗੇ, ਠੀਕ ਹੈ, ਟਾਈਮ ਜ਼ਰੂਰ ਲੱਗ ਸਕਦਾ ਹੈ, ਬਟ ਕਿਸੇ ਨੂੰ ਉੱਥੇ ਪਿੱਛੇ ਨਹੀਂ ਛੱਡਿਆ ਜਾਏਗਾ।
ਆਪਣੀ ਸਾਰੀ ਇਨਫੋਰਮੇਸ਼ਨ ਭੇਜ ਦਿਆਂਗਾ, ਇਨ ਕੇਸ ਤੁਸੀਂ ਕਿਸੇ ਨਾਲ ਕੰਟੈਕਟ ਕਰਨਾ ਹੋਵੇ ਤੁਸੀਂ ਦੱਸ ਸਕਦੇ ਹੋ ਵੀ ਆਹ ਵੀ ਬੰਦੇ ਉੱਥੇ ਟਿਕੇ ਨੇ, ਅੜੇ ਨੇ।
ਹਾਂਜੀ, ਮੈਂ ਤੁਹਾਨੂੰ ਈਮੇਲ ਕਰ ਦਾਂਗਾ, ਤੁਸੀਂ ਆਪਣੀ ਉੱਤੇ ਜਾਣਕਾਰੀ ਮੈਨੂੰ ਭੇਜ ਦੇਣਾ, ਠੀਕ ਹੈ ਸਰ? ਤੁਸੀਂ ਪ੍ਰੋਗਰਾਮ ਹੁਣੇ ਸੁਣਦੇ ਰਹਿਣਾ, ਅੱਗੇ ਚੱਲ ਕੇ ਗੁਰਦੀਪ ਸਿੰਘ ਜੀ ਗੱਲ ਕਰਨਗੇ, ਉਹ ਵੀ ਹੁਣੇ ਆਏ ਨੇ ਇੰਡੀਆ ਤੋਂ, ਸਾਨੂੰ ਦੱਸਣਗੇ ਵੀ ਹੋਰ ਡਿਟੇਲ, ਸ਼ਾਇਦ ਉਹਨਾਂ ਕੋਲ ਜਾਣਕਾਰੀ ਮਿਲ ਜਾਏ, ਮੈਂ ਹੁਣੇ ਗੁਰਦੀਪ ਸਿੰਘ ਜੀ ਨੂੰ ਵੀ ਉਹਨਾਂ ਦੀ ਵੀ ਗੱਲ ਸੁਣਨ ਲੱਗਾ। ਤੁਸੀਂ ਪ੍ਰੋਗਰਾਮ ਇਸੇ ਤਰ੍ਹਾਂ ਉੱਥੇ ਸੁਣਦੇ ਰਹੋ, ਠੀਕ ਹੈ ਜੀ?
ਠੀਕ ਹੈ ਜੀ, ਠੀਕ ਹੈ, ਠੀਕ,
ਓਕੇ ਓਕੇ, ਥੈਂਕ ਯੂ ਸਰ, ਮੈਂ ਨੰਬਰ ਤੁਹਾਡਾ ਸੇਵ ਕਰ ਲਿਆ ਇੰਡੀਆ ਦਾ, ਜਰਨੈਲ ਸਿੰਘ ਜੀ, ਆਈ ਵਿਲ ਸਟੇ ਇਨ ਟੱਚ ਵਿਦ ਯੂ। ਓਕੇ, ਥੈਂਕ ਯੂ,
ਬਹੁਤ ਮਿਹਰਬਾਨੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਵੈਲਕਮ ਸਰ, ਵੈਲਕਮ, ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਸਿੰਘ ਜੀ ਨਾਲ ਗੱਲ ਕਰਨ ਤੋਂ ਪਹਿਲਾਂ, ਬੌਬੀ ਜੀ, ਮੈਨੂੰ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਬਿਲਕੁਲ ਯਾਦ ਆ ਰਿਹਾ ਹੈ ਕਿ ਸਾਡੇ ਜਿਹੜੇ ਦੋਨੋਂ ਸਾਡੀਆਂ ਮੀਡੀਆ ਦੀਆਂ ਸ਼ਖਸੀਅਤਾਂ ਹੈਗੀਆਂ, ਉਹਨਾਂ ਦੀ ਖਾਸ ਗੱਲ ਇਹ ਸੀਗੀ ਕਿ ਕਦੇ ਵੀ ਉਹਨਾਂ ਨੇ ਬੌਬੀ ਜੀ ਟੈਂਪਰ ਨਹੀਂ ਲੂਜ਼ ਕਰਨਾ, ਔਰ ਚਾਹੇ ਕਿਸੇ ਦੇ ਨਾਲ ਵਿਚਾਰ ਸਹਿਮਤ ਹੈ ਨਹੀਂ ਸਹਿਮਤ ਹੈ, ਆਪਣੀ ਗੱਲ ਬਹੁਤ ਸਲੀਕੇ ਦੇ ਨਾਲ, ਬੜੇ ਸਹਿਜ ਦੇ ਨਾਲ, ਜੋਗਿੰਦਰ ਗਰੇਵਾਲ ਸਾਹਿਬ ਵੀ ਔਰ ਆਪਣੇ ਕਰਮ ਸਿੰਘ ਪੁਨੀਆ ਸਾਹਿਬ ਵੀ ਰੱਖਦੇ ਸੀਗੇ, ਔਰ 2015 ਦੀ ਇਲੈਕਸ਼ਨ ਦੇ ਦਰਮਿਆਨ ਬੌਬੀ ਜੀ, ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਥੋੜ੍ਹਾ ਜਿਹਾ ਸੌਫਟ ਕਾਰਨਰ ਉਹਨਾਂ ਦਾ ਸੀਗਾ ਪੁਨੀਆ ਸਾਹਿਬ ਦਾ ਲਿਬਰਲ ਪਾਰਟੀ ਲਈ, ਪਰ ਤੁਹਾਨੂੰ ਯਾਦ ਹੋਏ ਕਿ ਜੇ ਅਸੀਂ ਲਿਬਰਲ ਪਾਰਟੀ ਦੇ ਕਈ ਸਵਾਲ ਖੜੇ ਕਰਨੇ ਤੇ ਕਰਮ ਸਿੰਘ ਪੁਨੀਆ ਸਾਹਿਬ ਨੇ ਕਦੇ ਹੈਸੀਟੇਟ ਨਹੀਂ ਕਰਨਾ ਇਸ ਗੱਲ ਨੂੰ ਮੰਨਣ ਨੂੰ ਕਿ ਹਾਂ ਇਹ ਲਿਬਰਲ ਪਾਰਟੀ ਦੀਆਂ ਗਲਤੀਆਂ ਨੇ, ਉਹ ਮੰਨ ਵੀ ਜਾਇਆ ਕਰਦੇ ਸੀਗੇ।
ਬਿਲਕੁਲ ਜੀ,
ਔਰ
ਜਿਵੇਂ ਤੁਸੀਂ ਕਿਹਾ ਕਿ ਵੱਡੀ ਗੱਲ ਇਹ ਸੀਗੀ ਕਿ ਦੋਨੋਂ ਸ਼ਖਸੀਅਤਾਂ ਇਹੋ ਜਿਹੀਆਂ ਸੀ, ਕਦੇ ਵੀ ਉਹਨਾਂ ਦਾ ਕਿਸੇ ਕੰਟਰੋਵਰਸੀ ਜਾਂ ਇਹੋ ਜਿਹੀ ਕਦੇ ਵੀ ਇਹ ਚੀਜ਼ ਤੋਂ ਦੂਰ ਰਹਿਣਾ, ਆਪਣੇ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਤੇ ਆਪਣੇ ਵਿਚਾਰ ਖੁੱਲ ਕੇ ਰੱਖਣਾ, ਇਹ ਸ਼ਬਦਾਂ ਸੀ ਦੋਨਾਂ ਦੇ ਵਿੱਚ
ਜੀ। ਔਰ ਮੈਨੂੰ ਨਹੀਂ ਪਤਾ ਕਿ ਤੁਸੀਂ ਉੱਥੇ ਮੌਜੂਦ ਸੀਗੇ ਕਿ ਨਹੀਂ ਸੀਗੇ, ਜਦੋਂ ਜੋਗਿੰਦਰ ਗਰੇਵਾਲ ਸਾਹਿਬ ਨੇ ਬੜਾ ਇੱਕ ਅਹਿਮ ਸਵਾਲ ਖੜਾ ਕਰ ਦਿੱਤਾ ਸੀਗਾ, ਕਿਉਂਕਿ ਅਕਸਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਈਵਨ ਬੀਂਗ ਜਰਨਲਿਸਟ ਕਈ ਸਵਾਲ ਖੜੇ ਕਰਨ ਤੋਂ ਪੱਤਰਕਾਰ ਵੀਰ ਵੀ ਸਾਡੇ ਥੋੜ੍ਹਾ ਜਿਹਾ ਝਿਜਕ ਜਾਂਦੇ ਨੇ, ਮੈਂ ਐਸਾ ਤਾਂ ਨਹੀਂ ਕਹਾਂਗਾ ਕਿ ਡਰਦੇ ਨੇ ਜਾਂ ਘਬਰਾਉਂਦੇ ਨੇ, ਪਰ ਝਿਜਕ ਜਾਂਦੇ ਨੇ ਕਿ ਜੀ ਚਲੋ ਛੱਡੋ, ਅਸੀਂ ਇਹੋ ਜਿਹਾ ਸਵਾਲ ਕਿਉਂ ਪੁੱਛਣਾ, ਕੋਈ ਠੀਕ ਹੈ ਬਸ ਹੌਲੀ ਹੌਲੀ ਤੁਸੀਂ ਵੀ ਠੀਕ ਹੋ ਮੈਂ ਵੀ ਠੀਕ ਹੋ, ਐਸੀ ਜੀ ਗੱਲ ਕਰਕੇ ਪ੍ਰੈਸ ਕਾਨਫਰੰਸ ਜਾਂ ਕੋਈ ਸਭਾ ਹੋਵੇ ਤੇ ਚਲੋ ਖਤਮ ਕੀਤੀ ਤੇ ਆਰਾਮ ਦੇ ਨਾਲ ਚਾਹ ਪਕੌੜੇ ਸਮੋਸੇ ਖਾਧੇ ਤੇ ਚਲੇ ਗਏ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਜਦੋਂ ਇੱਕ ਪੂਰੀ ਖਚਾ ਖਚ ਭਰਿਆ ਸੀਗਾ ਪੂਰੀ ਸਭਾ ਬੈਂਕਟ ਹਾਲ ਦੇ ਵਿੱਚ, ਇੱਕ ਬੈਂਕਟ ਹਾਲ ਦੇ ਵਿੱਚ ਉਹਨਾਂ ਦੀ ਸਭਾ ਚੱਲ ਰਹੀ ਸੀਗੀ, ਔਰ ਪ੍ਰਸ਼ਾਂਤ ਭੂਸ਼ਣ ਜੀ ਵੀ ਉਹਨਾਂ ਨੇ ਇੰਡੀਆ ਤੋਂ ਸੱਦੇ ਸੀ। ਉਸ ਮੌਕੇ ਦੇ ਉੱਤੇ ਜੋਗਿੰਦਰ ਗਰੇਵਾਲ ਸਾਹਿਬ ਦੁਆਰਾ ਖੜੇ ਹੋ ਕੇ ਸਵਾਲ ਪੁੱਛ ਲੈਣਾ, ਪਹਿਲਾ ਹੀ ਸਵਾਲ ਸੀ ਉਹਨਾਂ ਦਾ, ਸਿੱਧਾ ਹੀ ਪਹਿਲਾਂ ਹੀ ਖੜੇ ਹੋਏ ਜੋਗਿੰਦਰ ਗਰੇਵਾਲ ਸਾਹਿਬ, ਔਰ ਪਹਿਲਾ ਹੀ ਸਵਾਲ ਉਹਨਾਂ ਨੇ ਪੁੱਛ ਲਿਆ ਜੀ ਕਿ ਸਾਨੂੰ ਤਾਂ ਤੁਸੀਂ ਅਜੇ ਕਲੈਰਿਟੀ ਦੇ ਦਿਓ, ਕਲੀਅਰ ਕਰ ਦਿਓ ਕਿ ਵਰਲਡ ਸਿੱਖ ਆਰਗਨਾਈਜੇਸ਼ਨ WSO ਦਾ ਖਾਲਿਸਤਾਨ ਦੇ ਕੀ ਸਟੈਂਡ ਆ, ਕਿ ਕੀ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਹੋ ਵਰਲਡ ਸਿੱਖ ਆਰਗਨਾਈਜੇਸ਼ਨ ਕਿ ਨਹੀਂ। ਦੈਟ ਵਾਸ ਹਿਸ ਫਸਟ ਕੁਐਸਚਨ ਰਾਈਟ ਉੱਥੇ ਸਭਾ ਦੇ ਵਿੱਚ, ਔਰ ਉਹਨਾਂ ਦੇ ਵਰਲਡ ਸਿੱਖ ਆਰਗਨਾਈਜੇਸ਼ਨ ਦੀ ਲੀਡਰਸ਼ਿਪ ਸਾਰੀ ਸਟੇਜ 'ਤੇ ਬੈਠੀ ਸੀਗੀ, ਕਈ ਉਹਨਾਂ ਦੇ ਪਾਸਟ ਪ੍ਰੈਜੀਡੈਂਟ ਜਾਂ ਪਾਸਟ ਲੀਡਰਸ਼ਿਪ ਵੀ ਸੀਗੀ। ਸੋ ਪਹਿਲਾ ਹੀ ਸਵਾਲ ਉਹਨਾਂ ਦਾ ਐਸਾ ਪੁੱਛ ਲੈਣਾ, ਸੋ ਹਾਲਾਂਕਿ ਉਹਨਾਂ ਨੇ ਜਵਾਬ ਦੇ ਹੀ ਦਿੱਤਾ ਵਰਲਡ ਸਿੱਖ ਆਰਗਨਾਈਜੇਸ਼ਨ ਦੇ, ਪਰ ਇੱਥੇ ਅਸੀਂ ਜੋਗਿੰਦਰ ਗਰੇਵਾਲ ਸਾਹਿਬ ਉਹਨਾਂ ਦੀ ਗੱਲ ਕਰ ਰਹੇ ਹਾਂ ਕਿ ਹੀ ਡਿਡ ਨੋਟ ਹੈਸੀਟੇਟ ਟੂ ਸਪੀਕ ਅਪ ਹਿਸ ਮਾਈਂਡ। ਜੀ ਬੋਬੀ ਜੀ,
ਬਿਲਕੁਲ, ਮੈਂ ਉੱਥੇ ਮੌਜੂਦ ਨਹੀਂ ਸੀ ਪਰ ਮੈਨੂੰ ਪਤਾ ਹੈ ਉਹ ਦਿਨ, ਉਹ ਦੌਰ, ਉਹ ਦਿਨ ਮੈਨੂੰ ਯਾਦ ਹੈ। ਜਿਵੇਂ ਤੁਸੀਂ ਕਿਹਾ ਜੋਗਿੰਦਰ ਗਰੇਵਾਲ ਉਹਨਾਂ ਸਤਿਕਾਰਯੋਗ ਸੀਗੇ, ਅਤੇ ਜਦੋਂ ਬੰਦਾ ਸਵਾਲ ਵੀ ਹੈ ਜਾਂ ਜੀ ਪੁੱਛਦਾ, ਉਹ ਪੁੱਛਦਾ ਜਿਹਨੂੰ ਸਮਾਜ ਵਿੱਚ ਪੱਤਰਕਾਰੀ ਵਿੱਚ ਉਹਨਾਂ ਸਤਿਕਾਰ ਵੀ ਸੀ, ਉਹਦੇ ਅਪੋਨੈਂਟ ਵੀ ਉਹਨਾਂ ਸਤਿਕਾਰ ਕਰਦੇ ਸੀਗੇ। ਸੋ ਉਹਨਾਂ ਨੇ ਜਦੋਂ ਇਸ, ਮੈਨੂੰ ਪਤਾ ਜਦੋਂ ਇਹ ਸਭਾ ਜਿਵੇਂ ਤੁਸੀਂ ਦੱਸਿਆ ਆ, ਮੈਂ ਉੱਥੇ ਮੌਜੂਦ ਤਾਂ ਨਹੀਂ ਸੀ ਪਰ ਮੈਨੂੰ ਉਹ ਦਿਨ ਯਾਦ ਆ, ਉਹ ਮੈਨੂੰ ਪੂਰਾ ਯਾਦ, ਬਾਅਦ ਮੈਨੂੰ ਨਾਲ ਗੱਲ ਵੀ ਹੋਈ ਆ। ਤੇ ਪਰ ਜਿਵੇਂ ਉਹਨਾਂ ਨੇ ਉਸ ਦਲੇਰੀ ਦੇ ਨਾਲ ਸਵਾਲ ਪੁੱਛਿਆ, ਪਹਿਲਾਂ ਸਵਾਲ ਹੀ ਜਿਵੇਂ ਤੁਸੀਂ ਜਵਾਬ ਤਾਂ ਦੇ ਚੁੱਕੇ ਆ, ਪਰ ਉਸ ਭਰੀ ਸਭਾ ਦੇ ਵਿੱਚ ਇਹੋ ਜਿਹਾ ਸਵਾਲ ਪੁੱਛਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਾਇਨਾ ਰੱਖਦਾ ਸੀ ਉਸ ਵੇਲੇ।
ਔਰ ਆਖਰੀ ਗੱਲ ਥੋੜ੍ਹੀ ਜਿਹੀ ਟੱਚ ਕਰਾਂਗੇ, ਬਾਕੀ ਬੋਬੀ ਜੀ ਫਿਰ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਕਾਲਰਸ ਕਾਫੀ ਇੰਤਜ਼ਾਰ ਕਰ ਰਹੇ ਨੇ ਔਰ ਤੁਹਾਡੇ ਨਾਲ ਲੱਗੇ ਫਿਰ ਗੱਲਬਾਤ ਦੁਬਾਰਾ ਜਾਰੀ ਰਹੇਗੀ। ਜਿੱਥੇ ਅਸੀਂ ਇਹਨਾਂ ਮੀਡੀਆ ਦੀਆਂ ਸ਼ਖਸੀਅਤਾਂ ਨੂੰ ਯਾਦ ਕਰ ਰਹੇ ਅੱਜ ਅਸੀਂ, ਉੱਥੇ ਹੀ ਇਸ ਵੀਕਐਂਡ ਦੇ ਵਿੱਚ ਕਾਫੀ ਚਰਚਾ ਰਹੀ ਰਿਸ਼ੀ ਕਪੂਰ ਸਾਹਿਬ ਦੀ ਔਰ ਇਰਫਾਨ ਖਾਨ ਸਾਹਿਬ ਦੀ ਵੀ। ਦੋਨੋਂ ਜਣੇ, ਰਿਸ਼ੀ ਕਪੂਰ ਜੀ ਵੀ ਔਰ ਇਰਫਾਨ ਖਾਨ ਸਾਹਿਬ ਵੀ, ਇਸ ਗੱਲ ਲਈ ਮਸ਼ਹੂਰ ਸੀਗੇ ਕਿ ਸਪੈਸ਼ਲੀ ਇਨ ਹਿਸ ਲੇਟਰ ਈਅਰਸ, ਇਰਫਾਨ ਖਾਨ ਸਾਹਿਬ ਤਾਂ ਖੈਰ ਸ਼ੁਰੂ ਤੋਂ ਬੜੇ ਆਊਟਸਪੋਕਨ ਰਹੇ ਨੇ, ਲੇਕਿਨ ਰਿਸ਼ੀ ਕਪੂਰ ਸਾਹਿਬ ਆਪਣੇ ਜ਼ਿੰਦਗੀ ਦੇ ਜਦੋਂ ਕੁਛ ਟਾਈਮ ਉਹਨਾਂ ਨੇ ਕੱਢ ਲਿਆ, ਉਸ ਤੋਂ ਬਾਅਦ ਥੋੜ੍ਹੇ ਜ਼ਿਆਦਾ ਆਊਟਸਪੋਕਨ ਹੋਏ ਨੇ ਟਵਿੱਟਰ ਵਗੈਰਾ 'ਤੇ। ਰਿਸ਼ੀ ਕਪੂਰ ਸਾਹਿਬ ਨੇ ਵੀ ਕੰਟਰੋਵਰਸੀ ਖੜੀ ਕਰ ਦਿੱਤੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਉਹ ਬੀਫ ਖਾਂਦੇ ਨੇ, ਕਿ ਉਹ ਗਾਂ ਦਾ ਮੀਸ ਖਾਂਦੇ ਨੇ। ਲੇਕਿਨ ਇਰਫਾਨ ਖਾਨ ਸਾਹਿਬ ਨੇ ਤਾਂ ਬਹੁਤ ਬੜੀ ਆਪਣੇ ਲਈ ਦੁਵਿਧਾ ਖੜੀ ਕਰ ਲਈ ਸੀਗੀ, ਹਾਲਾਂਕਿ ਉਹ ਪਿੱਛੇ ਨਹੀਂ ਹਟੇ ਆਪਣੀ ਗੱਲ ਤੋਂ, ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਜੀ ਹਾਂਜੀ ਅਸੀਂ ਜਿਹੜਾ ਕੁਰਬਾਨੀ ਦਾ ਕੰਸੈਪਟ ਹੈ ਕਿ ਜਦੋਂ ਅਸੀਂ ਬਕਰੀਦ ਦੇ ਉੱਤੇ ਅਸੀਂ ਕੁਰਬਾਨੀ ਕਰਦੇ ਹਾਂ ਅਤੇ ਕਿਸ ਮਨਸ਼ਾ ਦੇ ਨਾਲ ਕਰਦੇ ਹਾਂ, ਔਰ ਉਹਦੇ ਉੱਤੇ ਉਹਨਾਂ ਨੇ ਸਵਾਲ ਖੜੇ ਕਰ ਦਿੱਤੇ ਸੀਗੇ, ਔਰ ਇਹਦੇ ਉੱਤੇ ਉਹਨਾਂ ਦੇ ਪਿੱਛੇ ਕਾਫੀ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਡਿਸਕਸ਼ਨ ਡਿਬੇਟ ਛਿੜ ਗਈ ਟਵਿੱਟਰ ਦੇ ਉੱਤੇ ਚੈਨਲ ਦੇ ਉੱਤੇ। ਬਾਕੀ ਗੱਲਾਂ ਤਾਂ ਚਲੋ ਉਹਨਾਂ ਦੀ ਆਪਣੀ ਜਗ੍ਹਾ ਸਹੀ ਸੀ ਗਲਤ ਸੀ, ਉਹ ਡਿਸਕਸ਼ਨ ਡਿਬੇਟ ਹੋ ਸਕਦੀ ਹੈ। ਇੱਕ ਗੱਲ ਮੈਨੂੰ ਇਰਫਾਨ ਖਾਨ ਸਾਹਿਬ ਦੀ ਬੜੀ ਵਧੀਆ ਲੱਗੀ ਸੀ ਉਸ ਡਿਸਕਸ਼ਨ ਦੇ ਵਿੱਚ, ਜਿਹਦੇ ਵਿੱਚ ਕਿ ਉਹਨਾਂ ਨੇ ਇਹ ਕਿਹਾ ਕਿ ਮੈਂ ਹਰ ਧਰਮ ਨੂੰ ਜਾਣਨਾ ਚਾਹੁੰਦਾ, ਹਰ ਧਰਮ ਦੇ ਬਾਰੇ ਸਿੱਖਾਂਗਾ, ਔਰ ਹਰ ਧਰਮ ਦੀ ਕੋਈ ਚੰਗੀ ਚੀਜ਼ ਜਿਹੜੀ ਹੈ ਉਹ ਮੈਂ ਅਡੋਪਟ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਇਹ ਚੀਜ਼ ਮੈਨੂੰ ਇਰਫਾਨ ਖਾਨ ਸਾਹਿਬ ਦੀ ਬੜੀ ਵਧੀਆ ਲੱਗੀ। ਜੀ ਬੋਬੀ ਜੀ,
ਦੇਖੋ ਜਗਵੀਰ ਜੀ, ਮੈਂ ਜਿਵੇਂ ਤੁਸੀਂ ਗੱਲ ਕੀਤੀ ਆ ਦੋਨੋਂ ਕਲਾਕਾਰਾਂ ਦਾ, ਮੈਂ ਦੋਨਾਂ ਦਾ ਫੈਨ ਵੀ ਰਿਹਾ ਆ। ਇਰਫਾਨ ਖਾਨ ਉਹਨਾਂ ਦਾ ਮੈਨੂੰ ਬਹੁਤ ਲੋਕਾਂ ਨੂੰ ਯਾਦ ਨਹੀਂ ਹੋਣਾ ਕਿ ਅਰਲੀ 90s ਦੇ ਵਿੱਚ ਇੱਕ ਸੀਰੀਅਲ ਆਇਆ ਸੀ ਬਣੇਗੀ ਆਪਣੀ ਬਾਤ, ਉਹਦੇ ਵਿੱਚ ਇੱਕ ਰੋਲ ਸੀ ਛੋਟਾ ਜਿਹਾ ਇਹਨਾਂ ਦਾ। ਤੇ ਬਾਅਦ ਦੇ ਵਿੱਚ ਖੈਰ ਉਹਨਾਂ ਨੇ ਬੜੀਆਂ ਅੱਛੀ ਮੂਵੀਜ਼ ਵੀ ਬਣਾਈਆਂ, ਜਿਵੇਂ ਮਕਬੂਲ ਮੇਰੀ ਵਨ ਆਫ ਦੀ ਫੇਵਰੇਟ ਮੂਵੀ ਹੈਗੀ ਆ। ਹੋਰ ਇਹਨਾਂ ਦੀ ਰੀਸੈਂਟ ਤੱਕ ਜਦੋਂ ਇਹਨਾਂ ਨੂੰ ਅਵਾਰਡ ਵੀ ਮਿਲਿਆ ਹਿੰਦੀ ਮੀਡੀਅਮ, ਇਹਨਾਂ ਨੇ ਬੜੀਆਂ ਅੱਛੀਆਂ ਮੂਵੀਜ਼ ਬਣਾਈਆਂ ਆ, ਤੇ ਉਹਨਾਂ ਦਾ ਮੈਂ ਜਿੱਥੇ ਫੈਨ ਵੀ ਰਿਹਾ ਆ। ਤੇ ਜਿਵੇਂ ਇੰਟੈਂਸਿਟੀ ਸੀ ਉਹਨਾਂ ਦੀ, ਜਿਹੜੇ ਕਹਿੰਦੇ ਕਈ ਵਾਰੀ ਉਹ ਸ਼ਬਦ ਨਹੀਂ ਸੀ ਬੋਲਦੇ, ਉਹ ਅੱਖਾਂ ਦੇ ਨਾਲ ਹੀ ਬਹੁਤ ਗੱਲ ਕਹਿ ਜਾਂਦੇ ਹੁੰਦੇ ਸੀਗੇ। ਸੋ ਇਰਫਾਨ ਖਾਨ ਉਹਨਾਂ ਦਾ ਇੱਕ ਆਪਣਾ ਅੰਦਾਜ਼ ਸੀਗਾ, ਜਿਵੇਂ ਤੁਸੀਂ ਦੱਸਿਆ ਕਿ ਜਿਵੇਂ ਇਹਨਾਂ ਨੇ ਬਿਨਾਂ ਪਰਵਾਹ ਕਿਤੇ ਡਰ ਕੇ, ਜਿਵੇਂ ਉਹ ਇੱਕ ਅਦਾਕਾਰਾਂ ਵਿੱਚ ਉਹ ਗੱਲ ਚਾਹੀਦੀ ਵੀ ਆ, ਜਿਹੜੇ ਲੋਕ ਆਰਟਸ ਦੇ ਵਿੱਚ ਨਾਲ ਜੁੜੇ ਹੁੰਦੇ, ਇੰਡਸਟਰੀ ਨਾਲ ਜੁੜੇ ਹੁੰਦੇ ਨੇ, ਉਹਨਾਂ ਨੇ ਉਸ ਵੇਲੇ ਪਰਵਾਹ ਨਹੀਂ ਕੀਤੀ, ਆਪਣੇ ਬੇਬਾਕੀ ਦੇ ਨਾਲ ਉਹਨਾਂ ਨੇ ਆਪਣੀ ਗੱਲ ਕੀਤੀ ਤੇ ਮੀਡੀਆ 'ਚ ਬੜੀ ਚਰਚਾ ਰਹੀ। ਤੇ ਨਾਲ ਦੀ ਨਾਲ ਮੈਂ ਰਿਸ਼ੀ ਕਪੂਰ ਹੋਣਾ ਜੀ ਦੀ ਗੱਲ ਕਰਦਾ, ਟਵਿੱਟਰ 'ਤੇ ਮੈਂ ਮੰਨਦਾ ਕਿ ਖੀਰਲੇ 5-7 ਸਾਲ ਅਗਰ ਕੋਈ ਬਾਲੀਵੁੱਡ ਦਾ ਅਦਾਕਾਰ ਹੈਗਾ ਆ ਜਿਹਨੂੰ ਮੈਂ ਫੋਲੋ ਕਰਦਾ ਆ, ਜਿਹਨੂੰ ਮੈਂ ਲੁੱਕ ਫਾਰਵਰਡ ਕਰਦਾ ਸੀ, ਉਹਦਾ ਟਵੀਟ ਦੇਖਣੇ ਆ, ਉਹ ਸੀ ਰਿਸ਼ੀ ਕਪੂਰ ਜੀ। ਕਿਉਂਕਿ ਉਹ ਕਦੀ ਵੀ ਪੋਲੀਟੀਕਲੀ ਕਰੈਕਟ ਨਹੀਂ ਸੀ ਹੁੰਦੇ, ਉਹ ਜੋ ਹੁੰਦਾ ਸੀ ਠਾ ਦਿਨ ਟਵੀਟ ਕਰਦੇ ਸੀਗੇ, ਉਹ ਚਾਹੇ ਬੀਫ ਖਾਨ ਦੀ ਗੱਲ ਕੀਤੀ ਹੋਵੇ, ਚਾਹੇ ਉਹਨਾਂ ਨੇ ਇੱਕ ਪਰਿਵਾਰ ਦੇ ਨਾਮ ਤੇ ਏਅਰਪੋਰਟ ਸਟੇਡੀਅਮ, ਜਿਹੜੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਪੋਲੀਟੀਕਲ ਪਰਿਵਾਰ ਆ, ਉਹ ਤੇ ਕੁਐਸਚਨ ਰੇਜ਼ ਕੀਤਾ ਹੋਵੇ ਕਿ ਇੱਕੋ ਹੀ ਪਰਿਵਾਰ ਦੀ ਇੱਡੀ ਵੱਡੀ ਕੀ ਦੇਣ ਆ ਕਿ ਇਹਨਾਂ ਦੇ ਨਾਮ ਤੇ ਸਭ ਕੁਛ ਆ, ਉਹ ਕਦੇ ਵੀ ਉਹ ਦੇਖਦੇ ਨਹੀਂ ਸੀ ਪੋਲੀਟੀਕਲ ਕਰੈਕਟ ਹੋਣਾ, ਉਹ ਆਪਣੀ ਗੱਲ ਕਹਿ ਦਿੰਦੇ ਸੀਗੇ। ਤੇ ਮੈਂ ਜਦੋਂ ਵੀ ਤੁਹਾਡਾ ਸ਼ਾਇਦ ਗੱਲ ਸਾਂਝੀ ਕੀਤੀ ਸੀ ਕਿ ਮੈਂ ਇੰਡੀਆ ਦੇ ਵਿੱਚ ਜਿਹੜੀਆਂ ਜੋ ਇੱਕ ਕੋਇੰਸੀਡੈਂਸ ਆ, ਜਸਟ ਕੋਇੰਸੀਡੈਂਸ, ਕਿ ਜੋ ਸਿਨੇਮੇ ਦੇ ਵਿੱਚ ਪਹਿਲੀ ਤੇ ਲਾਸਟ ਫਿਲਮ ਹਲੇ ਤੱਕ ਦੇਖੀ ਆ, ਹਲੇ ਹੋਰ ਦੇਖਣ ਦਾ ਮੌਕਾ ਮਿਲੇਗਾ, ਉਹ ਦੋਨਾਂ ਵਿੱਚ ਰਿਸ਼ੀ ਕਪੂਰ ਜੀ ਸੀਗੇ। ਮੈਂ ਸਭ ਤੋਂ ਪਹਿਲਾਂ ਇੰਡੀਆ ਚ ਯਾਦ ਆ ਕਿ ਅਸੀਂ ਇੰਗਲੈਂਡ ਤੋਂ ਮੂਵ ਹੋਇਆ ਅਰਲੀ 80s ਦੇ ਵਿੱਚ, ਸਾਡੇ ਪਿੰਡ ਡਾਕਟਰ ਸਾਹਿਬ ਹੁੰਦੇ ਸੀ ਗੋਸਵਾਮੀ ਜੀ, ਅਸੀਂ ਫੈਮਿਲੀ ਦੇ ਨਾਲ ਮੂਵੀ ਦੇਖਣ ਗਏ ਸੀ ਨਸੀਬ, ਜਿਹ ਚ ਅਮਿਤਾਭ ਬੱਚਨ ਤੇ ਰਿਸ਼ੀ ਕਪੂਰ ਹੋਣੀ ਸੀਗੇ, ਸ਼ਤਰੂਘਨ ਸੈਨਾ ਹੋਣੇ ਸੀ, ਅਰਲੀ 80s ਤੁਹਾਨੂੰ ਸ਼ਾਇਦ ਯਾਦ ਹੋਵੇ
ਜੀ। ਜੀ ਬਿਲਕੁਲ,
ਲਾਲ ਰਤਨ ਵਿੱਚ ਮੈਨੂੰ ਯਾਦ ਹੈ ਲੱਗੀ ਸੀ ਜਲੰਧਰ ਦੇ ਵਿੱਚ, ਤੇ ਆਖਰ ਦੀ ਫਿਲਮ ਜਿਹੜੀ ਮੈਂ ਉਸ ਸਿਨੇਮਾ ਦੇ ਵਿੱਚ ਇੰਡੀਆ ਚ ਦੇਖੀ ਆ, ਉਹ ਹੁਣ ਤਾਂ ਦੇਖਣ ਦਾ ਮੌਕਾ ਨਹੀਂ ਮਿਲਦਾ, 2012 ਦੀ ਇਲੈਕਸ਼ਨ ਦੌਰਾਨ ਮੈਂ ਪੰਜਾਬ ਵਿੱਚ ਕੰਪੇਨ ਕਰ ਰਿਹਾ ਸੀਗਾ, ਮੇਰੇ ਫੈਮਿਲੀ ਫਰੈਂਡ ਹੈਗੇ ਆ, ਉਹਨਾਂ ਨੇ ਕਿਹਾ ਕਿ ਮੂਵੀ ਦੇਖਣੀ ਆ, ਤਾਂ ਮੂਵੀ ਸੀ ਅਗਨੀਪਥ, ਜਿੱਥੇ ਰਿਤਿਕ ਰੋਸ਼ਨ ਦੀ ਤੇ ਰਿਸ਼ੀ ਕਪੂਰ ਉਹਨਾਂ ਦਾ ਬਹੁਤ ਹੀ ਜ਼ਬਰਦਸਤ ਨੈਗੇਟਿਵ ਰੋਲ ਸੀਗਾ। ਸੋ ਜਸਟ ਅ ਕੋਇਨਸੀਡੈਂਸ, ਤੇ ਬਾਕੀ ਜਿਵੇਂ ਤੁਸੀਂ ਰਿਸ਼ੀ ਕਪੂਰ ਉਹਨਾਂ ਦੇ ਵੀ ਗਰੂ ਅਪ ਵਿਦ ਹਿਮ, ਰਿਸ਼ੀ ਕਪੂਰ ਹੁੰਦੇ ਸੀਗਾ 70s ਤੋਂ ਲੈ ਕੇ ਹੁਣ ਤੱਕ, ਰਿਸ਼ੀ ਕਪੂਰ ਇੱਕ ਇਹੋ ਜਿਹਾ ਕਿਰਦਾਰ ਸੀਗੇ ਕਿ ਉਹ ਹੋ ਸਕਦਾ ਕਿਸੇ ਫਿਲਮ ਵਿੱਚ ਉਹਨਾਂ ਦੇ, ਚਾਹੇ ਬੌਬੀ ਤੋਂ ਲੈ ਕੇ ਚਾਂਦਨੀ ਲੈ ਲਓ, ਪ੍ਰੇਮ ਰੋਗ ਲੈ ਲਓ, ਤੁਸੀਂ ਅਗਨੀਪਥ ਲੈ ਲਓ, ਕੋਈ ਵੀ ਮੂਵੀ ਦੇਖ ਲਓ, ਉਹ 1 or 2 ਨੋਟ ਆਊਟ ਰੀਸੈਂਟਲੀ ਆਈ ਹੈ ਕਪੂਰ ਐਂਡ ਸੰਸ ਆਏ, ਕਿਤੇ ਹੋ ਸਕਦਾ ਕਿ ਦੂਜਾ ਕਲਾਕਾਰ ਉਹਨਾਂ ਦੇ ਉਹਦਾ ਮੇਨ ਰੋਲ ਹੋਵੇ, ਜਿਵੇਂ ਬੌਬੀ ਮੂਵੀ ਹੋਵੇ, ਡਿੰਪਲ ਦੀ ਹੋਵੇ, ਚਾਂਦਨੀ ਸ਼੍ਰੀਦੇਵੀ ਦੀ ਹੋਵੇ, ਪ੍ਰੇਮ ਰੋਗ ਉਹ ਹੋਵੇ, ਪਤਨੀ ਕੋਲਾਪੁਰੀ ਦੀ, ਪਰ ਉਹ ਮੂਵੀਆਂ ਜਿਹੜੀਆਂ ਸੀਗੀਆਂ ਸਾਰੀਆਂ ਉਹ ਰਿਸ਼ੀ ਕਪੂਰ ਜੀ ਦੇ ਬਿਨਾਂ ਇਨਕੰਪਲੀਟ ਸੀ। ਸੋ ਇਹ ਤੁਸੀਂ ਮੂਵੀ ਦੇਖਦੇ ਸ਼ਾਇਦ ਉਹ ਮੂਵੀ ਮੇਨ ਇਹ ਨਹੀਂ ਸੀਗਾ ਕਿ ਰਿਸ਼ੀ ਕਪੂਰ ਉਹਨਾਂ ਦੀ, ਪਰ ਦੋਜ਼ ਮੂਵੀਜ਼ ਵਰ ਇਨਕੰਪਲੀਟ ਵਿਦਆਊਟ ਹਿਮ। ਸੋ ਰਿਸ਼ੀ ਕਪੂਰ ਇੱਕ, ਮੈਂ ਇਹ ਸਮਝਦਾ ਕਿ ਇਹੋ ਜਿਹਾ ਐਕਟਰ ਆ ਹੂ ਕੰਟਰੀਬਿਊਟਡ ਬੈਕ ਟੂਵਰਡਸ ਮੈਕਸੀਮਮ ਹਿੱਟਸ, ਜਿੱਥੇ ਉਹਨਾਂ ਦੇ ਬਿਨਾਂ ਉਹ ਸਾਰੀਆਂ ਮੂਵੀਜ਼ ਇਨਕੰਪਲੀਟ ਰਹਿ ਜਾਣੀਆਂ ਸੀ, ਜਿਹੜੀਆਂ ਕਿ ਅੱਜ ਆਈਕੋਨਿਕ ਮੂਵੀਜ਼ ਆ।
ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ ਬੌਬੀ ਜੀ, ਬੜਾ ਮਜ਼ਾ ਆਉਂਦਾ ਤੁਹਾਡੇ ਨਾਲ ਹਮੇਸ਼ਾ ਹੀ ਗੱਲਬਾਤ ਕਰਕੇ, ਐਂਡ ਵੀ ਵਿਲ ਕੈਰੀ ਔਨ ਦਾ ਡਿਸਕਸ਼ਨ ਲੇਟਰ। ਥੈਂਕ ਯੂ
ਧੰਨਵਾਦ ਜੀ,
ਧੰਨਵਾਦ ਜੀ। ਔਰ ਅਸੀਂ ਵਧਾਂਗੇ ਜੀ ਅਗਲੀ ਕਾਲ ਵੱਲ। ਹਾਂਜੀ ਸੋਰੀ ਜੀ, ਸਾਡੇ ਕਾਲਰਸ ਨੂੰ ਬੜੀ ਦੇਰ ਇੰਤਜ਼ਾਰ ਕਰਨਾ ਪਿਆ, ਸੋ ਅਸੀਂ ਗੁਰਦੀਪ ਜੀ ਤੁਹਾਡੀ ਕਾਲ ਲਵਾਂਗੇ ਐਂਡ ਦੈਨ, ਕਿਉਂਕਿ ਗੁਰਦੀਪ ਜੀ ਹਾਲ ਹੀ ਦੇ ਵਿੱਚ ਇੰਡੀਆ ਤੋਂ ਆਏ ਨੇ। ਗੁਰਦੀਪ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ।
ਯੁਰਵੀ ਜੀ ਸਤਿ ਸ਼੍ਰੀ ਅਕਾਲ, ਥੈਂਕ ਯੂ ਤੁਹਾਡਾ ਕਾਲ ਲੈਣ ਲਈ ਸਭ ਤੋਂ ਪਹਿਲਾਂ।
ਹਾਂਜੀ, ਔਰ ਸਾਡੇ ਇੱਕ ਭੈਣ ਜੀ ਹੈਗੇ ਨੇ ਜੀ, ਨਵਜੀਤ ਭੈਣ ਜੀ, ਉਹਨਾਂ ਨੇ ਭੈਣ ਜੀ ਨੇ ਕਿਹਾ ਹੈ ਕਿ ਵੀਰ ਜੀ, ਮਾਈ ਸਿਸਟਰ ਐਂਡ ਨੈਫਿਊ ਐਂਡ ਫਾਦਰ ਇਨ ਲਾਅ ਕੇਮ ਟੂਡੇ ਐਟ 5 AM, we have to keep eyes on the email and then we need to fill up the traveler's information including password and destination sent to them, then the email will come back to you about dates. It took us only 1 week to get the tickets, we did apply last week, if any further information needed my number is this. Unhone apna number bhi waise bheja, so je kisi nu information chahiye hogi unna to bhi le sakde ha, but main Gurdeep ji tade vichar lavanga ji on there, ki kehna chahoge sir?
Jiv ji, ਦੇਖੋ ਜਿਹੜੀ ਗਿਣਤੀ ਆ ਇੰਡੀਆ ਵਿੱਚ ਜਿਹੜੇ ਸਟੱਕ ਹੋਏ ਲੋਕ, ਉਹਨਾਂ ਦੀ ਕਾਫੀ ਜ਼ਿਆਦਾ ਵੱਡੀ ਗਿਣਤੀ ਹੈ। ਮੈਨੂੰ ਲੱਗਦਾ ਜੇ ਸਿਟੀਜ਼ਨ ਹੀ ਇਕੱਲੇ ਹੋਣ ਤੇ ਸ਼ਾਇਦ ਤੁਹਾਡੇ ਕੋਲ ਕਰੈਕਟ ਇਨਫੋਰਮੇਸ਼ਨ ਹੋਵੇ, ਤਾਂ ਮੈਨੂੰ ਲੱਗਦਾ 15 to 20 thousand ਜਿਹੜੇ ਸਿਟੀਜ਼ਨ ਨੇ ਉਹ ਉੱਥੇ ਇਸ ਵਕਤ ਇੰਡੀਆ ਦੇ ਵਿੱਚ ਜਿਹੜੇ ਫਸੇ ਹੋਏ ਹਨ। ਐਡੀ ਜਲਦੀ ਸਾਰਿਆਂ ਨੂੰ ਕੱਢਣਾ ਐਡਾ ਈਜ਼ੀ ਵੀ ਨਹੀਂ ਹੈ, ਕਿਉਂਕਿ ਇੱਕ ਫਲਾਈਟ ਜਾਂਦੀ ਹੈ 350-400 ਤੋਂ ਜ਼ਿਆਦਾ ਬੰਦੇ ਵਿੱਚੋਂ ਨਹੀਂ ਆ ਸਕਦੇ। ਮੈਂ ਜਿੱਥੋਂ ਤੱਕ ਜੀ ਜੇ ਮੈਂ ਆਪਣੀ ਸਟੋਰੀ ਸ਼ੇਅਰ ਕਰਾਂ ਤੇ ਸ਼ਾਇਦ ਤੁਹਾਨੂੰ ਇਹਦੇ ਵਿੱਚੋਂ ਜਿਹੜੇ ਹੋਰ ਸੁਣ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਪ੍ਰੋਸੀਜਰ ਕੀ ਆ ਜਾਂ ਕਿਸੇ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਨਹੀਂ ਦਿੱਤੀ ਜਾਂਦੀ, ਉਹ ਸ਼ਾਇਦ ਉਹਨਾਂ ਨੂੰ ਸਮਝ ਲੱਗ ਜਾਵੇਗੀ। ਮੈਂ ਯੁਦਵੀ ਜੀ 18-19 February ਨੂੰ ਗਿਆ ਸੀ ਤੇ ਮੇਰੀ ਵਾਪਸੀ ਜਿਹੜੀ ਸੀ ਉਹ 26 March ਦੀ ਸੀ, ਤੇ ਤੁਹਾਨੂੰ ਪਤਾ 22 ਨੂੰ ਜਿਹੜਾ ਲਾਕਡਾਊਨ ਕਰਕੇ ਉੱਥੇ ਸਟੱਕ ਹੋ ਗਏ, ਤੇ ਮੈਂ 15 March ਨੂੰ ਜਿਹੜਾ ਰੋਕਾ ਜਿਹਨੂੰ ਕਹਿੰਦੇ ਆ ਸ਼ਾਇਦ ਰਜਿਸਟ੍ਰੇਸ਼ਨ ਆਫ ਕੈਨੇਡੀਅਨ ਅਬਰੋਡ, ਉਹਦੇ ਉੱਤੇ ਜਿਹੜੀ ਆਪਣੀ ਇਨਫੋਰਮੇਸ਼ਨ ਸੀ ਉਹ ਆਪਣੀ ਤੇ ਫੈਮਿਲੀ ਦੀ, ਮੈਂ ਫੈਮਿਲੀ ਸਮੇਤ ਗਿਆ ਸੀ, ਦੋਨੋਂ ਬੱਚੇ ਮੈਂ ਤੇ ਹਸਬੈਂਡ ਵਾਈਫ, ਉਹ ਆਪਾਂ ਉਹਦੇ ਉੱਤੇ ਫਿਲ ਕਰ ਦਿੱਤੀ ਸੀ ਸਾਰੀ ਇਨਫੋਰਮੇਸ਼ਨ। ਉਸ ਤੋਂ ਬਾਅਦ ਜਦੋਂ ਜੀ ਜਦੋਂ ਪਹਿਲੀਆਂ ਫਲਾਈਟਸ 2 ਚੱਲੀਆਂ ਨੇ ਜਿਹੜੀਆਂ ਸ਼ਾਇਦ ਦਿੱਲੀ ਤੋਂ ਚੱਲੀਆਂ ਨੇ, ਉਹਦੇ ਵਿੱਚ ਕਾਫੀ ਲੋਕ ਆਏ, ਉਹਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ, ਮੈਂ ਵੀ ਤੁਹਾਨੂੰ ਕਾਲ ਕਰਕੇ ਕਿਹਾ ਸੀ ਕੁਛ ਪਾਰਸ਼ਲਿਟੀ ਦੇ ਜਿਹੜੇ ਪ੍ਰੂਫ ਨੇ ਲੋਕਾਂ ਨੇ ਕੁਛ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤੇ, ਕੁਛ ਪਤਵੰਤੇ ਕਹਿ ਲਓ ਕੁਛ ਹੋਰ ਕਹਿ ਲਓ ਨੇੜਲੇ ਜਿਹੜੇ ਉਹ ਆਏ। ਉਸ ਤੋਂ ਬਾਅਦ ਯੁਦਵੀ ਜੀ ਦੁਬਾਰਾ ਅੱਗੇ ਸੀਰੀਜ਼ ਆਫ ਫਲਾਈਟਸ ਜਿਹੜੀ ਜਦੋਂ ਜ਼ਿਆਦਾ ਡਿਮਾਂਡ ਹੋਈ ਉਹ ਸ਼ੁਰੂ ਹੋਈਆਂ। ਪ੍ਰੋਸੀਜਰ ਯੁਦਵੀ ਜੀ ਸਿੰਪਲ ਆ, ਜਿਹੜੀ ਈਮੇਲ ਇੱਕ ਆਉਂਦੀ ਆ ਤੁਹਾਨੂੰ ਅੰਬੈਸੀ ਵੱਲੋਂ ਆਉਂਦੀ ਆ, ਤੇ ਉਹਦੇ ਵਿੱਚ ਇੱਕ ਗੂਗਲ ਫਾਰਮ ਜਿਹੜੇ ਉਹ ਦਿੱਤੇ ਹੁੰਦੇ ਨੇ ਉਹ ਫਿਲ ਕਰਨੇ ਹੁੰਦੇ ਨੇ, ਤੇ ਅਸੀਂ ਵੀ ਉਹ ਸਾਰੇ ਫਾਰਮ ਜਿਹੜੇ ਉਹ ਫਿਲ ਕੀਤੇ ਸੀ, ਤੇ ਉਹਦੇ ਵਿੱਚ ਇੱਕ ਆਪਸ਼ਨ ਵੀ ਦਿੰਦੇ ਨੇ ਕਿ ਜੇ ਕਿਸੇ ਨੂੰ ਲੋਨ ਦੀ ਜ਼ਰੂਰਤ ਆ ਜਿਹੜੇ ਨਹੀਂ ਪੇ ਕਰ ਸਕਦੇ ਉੱਥੇ, ਜਾਂ ਕ੍ਰੈਡਿਟ ਕਾਰਡ ਵਗੈਰਾ ਦੀ ਕੋਈ ਪ੍ਰੋਬਲਮ ਆ, ਤੇ ਉਹ ਲੋਨ ਤੁਸੀਂ ਜਿਹੜੇ ਉਹ ਅਪਲਾਈ ਕਰ ਸਕਦੇ ਹੋ, ਤੇ ਉਹ ਲੋਨ ਦੇ ਥਰੂ ਜਿਹੜੀ ਟਿਕਟ ਜਿਹੜੀ ਆ ਉਹ ਤੁਹਾਨੂੰ ਅੰਬੈਸੀ ਬਾਏ ਕਰਕੇ ਦਿੰਦੀ ਹੈ, ਤੇ ਉਹਦਾ ਬਿੱਲ ਜਿਹੜਾ ਉਹ ਤੁਹਾਨੂੰ ਭੇਜ ਦਿੰਦੇ ਨੇ, ਤੇ ਉਹ ਸ਼ਾਇਦ 2 ਮਹੀਨੇ ਦਾ ਟਾਈਮ ਆ ਉਹਦੇ ਵਿੱਚ ਜਿਹੜੇ ਪੈਸੇ ਉਹ ਗੌਰਮੈਂਟ ਨੂੰ ਵਾਪਸ ਕਰਨੇ ਹੁੰਦੇ ਨੇ। ਮੈਂ ਜੁਰਵੀਰ ਜੀ ਜਿਹੜਾ ਇਹ ਗੂਗਲ ਫਾਰਮ ਜਿਹੜਾ ਪਹਿਲੀਆਂ ਦੋ ਫਲਾਈਟਾਂ ਜਿਹੜੀਆਂ ਜਿਹਦੇ ਵਿੱਚ ਸ਼ਾਇਦ ਕਾਫੀ ਲੋਕ ਆਏ ਸੀ ਉਸ ਤੋਂ ਬਾਅਦ ਮੈਂ ਫਿਲ ਕੀਤਾ ਹੈ ਤੇ ਇਹ ਜਦੋਂ ਫਾਰਮ ਫਿਲਮ ਕੀਤਾ ਇਹਦੇ ਵਿੱਚ ਮੈਂ ਜਿਹੜੇ ਲੋਨ ਜਿਹੜਾ ਉਹਦੇ ਵਾਸਤੇ ਜਿਹੜੀ ਐਪਲੀਕੇਸ਼ਨ ਆਪਣੇ ਵੱਲੋਂ ਆਪਣੀ ਤੇ ਵਾਈਫ ਦੀ ਬੱਚਿਆਂ ਦੀ ਸਾਰਿਆਂ ਦੀ ਮੈਂ ਫਿਲ ਕਰ ਦਿੱਤੀ ਸੀ ਉਹਦਾ ਰੀਜ਼ਨ ਸੀ ਕਿਉਂਕਿ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਸਿਸਟਮ ਆ ਦੋ ਫਲਾਈਟਾਂ ਚੱਲਣ ਤੋਂ ਬਾਅਦ ਇਹਨਾਂ ਨੇ ਕੁਛ ਫਲਾਈਟਾਂ ਓਪਨ ਕਰ ਦਿੱਤੀਆਂ ਸੀ ਜਿਹੜੀਆਂ ਓਪਨ ਪਾਸਵਰਡ ਭੇਜੇ ਗਏ ਸੀ ਈਮੇਲ ਦੇ ਥਰੂ ਤੇ ਉਹ ਤੁਹਾਨੂੰ ਪਾਸਵਰਡ ਦੇ ਥਰੂ ਤੁਸੀਂ ਕਤਾਰ ਦੀ ਜਿਹੜੀ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਟਿਕਟ ਬੁੱਕ ਕਰ ਸਕਦੇ ਸੀ ਸਿਸਟਮ ਏਡੇ ਸਲੋ ਸੀ ਕਿ ਕੋਈ ਟਿਕਟ ਬੁੱਕ ਕਰ ਹੀ ਨਹੀਂ ਸਕੇ ਬਹੁਤ ਘੱਟ ਜਿਹੜੇ ਖਾਸ ਕਰ ਕਈਆਂ ਦੇ ਜਿਹੜੇ ਰਿਲੇਟਿਵ ਇੱਥੇ ਕੈਨੇਡਾ ਚ ਬੈਠੇ ਸੀ ਉਹਨਾਂ ਨੇ ਟਿਕਟਾਂ ਬੁੱਕ ਕਰ ਦਿੱਤੀਆਂ ਉਹ ਫਲਾਈਟਾਂ ਵਿੱਚ ਉਹ ਆ ਗਏ ਉਸ ਤੋਂ ਬਾਅਦ ਹਾਲਾਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਣੇ ਐਮ ਪੀ ਨੂੰ ਈਮੇਲ ਕਰੋ ਮੈਂ ਵੀ ਉਹ ਕਾਫੀ ਚਿਰ ਪਹਿਲਾਂ ਹੀ ਆਪਣੇ ਜਿਹੜੇ ਇੱਥੋਂ ਦੇ ਐਮ ਪੀ ਨੇ ਸਰਬਰੰਪਨੀਸ ਦੇ ਉਹਨਾਂ ਨੂੰ ਈਮੇਲ ਕੀਤੀ ਸੀ ਮੈਂ ਪੀ ਐਮ ਓ ਆਫਿਸ ਵੀ ਕੀਤੀ ਸੀ ਉਹਨਾਂ ਨੇ ਈਮੇਲ ਜਿਹੜੀ ਉਹ ਸ਼ਾਇਦ ਹੋਰ ਅੱਗੇ ਵੀ ਫਾਰਵਰਡ ਕਰ ਦਿੱਤੀ ਸੀ ਉਹਨਾਂ ਦਾ ਜਿਹੜਾ ਜਵਾਬ ਉਹ ਵੀ ਆ ਗਿਆ ਸੀ ਖੈਰ ਇਸ ਪ੍ਰੋਸੀਜਰ ਤੋਂ ਅੱਗੇ ਜਦੋਂ ਵੀ ਜੀ ਅੰਬੈਸੀ ਤੋਂ ਇੱਕ ਕਾਲ ਆਉਂਦੀ ਹੈ ਤੁਹਾਨੂੰ ਅੰਬੈਸੀ ਨੇ ਅੱਗੇ ਸ਼ਾਇਦ ਏਜੰਟ ਹਾਇਰ ਕੀਤੇ ਨੇ ਜਿਹੜੇ ਟਿਕਟ ਵਗੈਰਾ ਦਿੰਦੇ ਨੇ ਉਹ ਫਿਰ ਤੁਹਾਨੂੰ ਦੱਸਦੇ ਨੇ ਕਿ ਤੁਹਾਡਾ ਲੋਨ ਅਪਰੂਵ ਆ ਜਿਹਨਾਂ ਜਿਹਨਾਂ ਨੇ ਲੋਨ ਵਾਸਤੇ ਅਪਲਾਈ ਕੀਤਾ ਜਦੋਂ ਵੀ ਜੀ ਉਹਨਾਂ ਦੀ ਟਿਕਟ ਜਿਹੜੀ ਆ ਉਹ ਅੰਬੈਸੀ ਦੁਆਰਾ ਜਿਹੜੇ ਉਹ ਪੈਸੇ ਪੇ ਕੀਤੇ ਜਾਂਦੇ ਨੇ ਤੇ ਉਹ ਜਿਹੜੀ ਥੋੜਾ ਜਿਹਾ ਮੈਨੂੰ ਲੱਗਦਾ ਕਿ ਉਹਦੇ ਵਿੱਚ ਈਜ਼ੀ ਆ ਬਜਾਏ ਕਿ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੇ ਨਾਲ ਟਿਕਟ ਲੈਣ ਦੀ ਬਜਾਏ ਥੋੜਾ ਜਿਹਾ ਕਿਉਂਕਿ ਅੰਬੈਸੀ ਕੋਲ ਉਹ ਰੈਕਡ ਹੁੰਦਾ ਹੈ ਕਿੰਨਾ ਬੰਦਿਆਂ ਨੂੰ ਲੋਨ ਵਗੈਰਾ ਚਾਹੀਦੇ ਨੇ ਤੇ ਉਹ ਉਹਨਾਂ ਨੂੰ ਜਿਹੜਾ ਜਿਹਨਾਂ ਨੇ ਅਪਲਾਈ ਕੀਤੇ ਨੇ ਉਹਨਾਂ ਨੂੰ ਕਾਲ ਕਰਕੇ ਦੱਸ ਦਿੰਦੇ ਨੇ ਕਿ ਤੁਹਾਡੀ ਟਿਕਟ ਵਗੈਰਾ ਜਿਹੜੀ ਉਹ ਹੋ ਗਈ ਹੈ ਉਹਦਾ ਬਿੱਲ ਜਿਹੜਾ ਉਹ ਤੁਹਾਨੂੰ ਭੇਜ ਦਿੰਦੇ ਨੇ ਫਿਰ ਜਦੋਂ ਵੀ ਜੀ ਟਿਕਟ ਆਉਣ ਤੋਂ ਬਾਅਦ ਤੁਹਾਨੂੰ ਅੱਗੇ ਪ੍ਰੋਸੀਜਰ ਕਾਫੀ ਉੱਥੇ ਥੋੜਾ ਜਿਹਾ ਕੰਪਲੀਕੇਟਡ ਨਹੀਂ ਕਹਿ ਸਕਦੇ ਹਾਂ ਪਰੇਸ਼ਾਨੀ ਵਾਲਾ ਜ਼ਰੂਰ ਆ ਤੁਹਾਨੂੰ ਏਅਰਪੋਰਟ ਦੇ ਉੱਤੇ 6-7 ਘੰਟੇ ਪਹਿਲਾਂ ਜਾਣਾ ਪੈਂਦਾ ਆ ਉੱਥੇ ਥੋੜੀ ਬਹੁਤੀ ਸਕਰੀਨਿੰਗ ਕਰਦੇ ਨੇ ਵੈਸੇ ਕਿ ਤੁਹਾਡਾ ਟੈਂਪਰੇਚਰ ਕੁਛ ਫਾਰਮ ਭਰਵਾ ਲੈਂਦੇ ਨੇ ਉਸ ਤੋਂ ਬਾਅਦ ਤੁਹਾਨੂੰ ਫਲਾਈਟ ਤੋਂ ਉਤਰ ਨਹੀਂ ਦਿੱਤਾ ਜਾਂਦਾ ਦੋਹਾ ਜਾ ਕੇ ਵੀ ਫਲਾਈਟ ਦੇ ਅੰਦਰ ਹੀ ਬਹਿਣਾ ਪੈਂਦਾ ਆ ਉੱਥੋਂ ਫਿਰ ਕੈਨੇਡਾ ਦੇ ਵਿੱਚ ਆਣ ਕੇ ਇੱਥੋਂ ਫਾਰਮ ਵਗੈਰਾ ਫਿਲ ਕਰਕੇ ਇੱਥੋਂ ਜਦੋਂ ਬਾਹਰ ਆਉਂਦੇ ਆ ਇੱਥੇ ਵੀ ਇੱਥੇ ਸਕਰੀਨਿੰਗ ਤੇ ਨਹੀਂ ਹੁੰਦੀ ਸਿਰਫ ਵਰਬਲੀ ਤੁਹਾਡੇ ਕੋਲ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕੋਈ ਟੈਂਪਰੇਚਰ ਫੀਵਰ ਜਾਂ ਕੁਛ ਇਸ ਤਰ੍ਹਾਂ ਦਾ ਹੈ ਜਾਂ ਨਹੀਂ ਤੇ ਤੁਹਾਨੂੰ ਇਹ ਕਿਹਾ ਜਾਂਦਾ ਕਿ 14 ਦਿਨ ਤੁਸੀਂ ਕੁਆਰੰਟਾਈਨ ਆਪਣੇ ਘਰ ਦੇ ਵਿੱਚ ਰਹਿਣਾ ਕਿਸੇ ਕੋਲ ਬਾਹਰ ਨਹੀਂ ਜਾਣਾ ਕੋਈ ਤੁਹਾਡੇ ਕੋਲ ਨਹੀਂ ਆ ਸਕਦਾ ਤੇ ਤੁਹਾਡਾ ਪਲਾਨ ਪੁੱਛਿਆ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਘਰ ਦੇ ਅੰਦਰ ਜਿਹੜੇ ਉਹ ਰਹਿ ਸਕਦੇ ਹੋ ਜੇ ਕੋਈ ਬਜ਼ੁਰਗ ਆ ਜਾਂ ਕੋਈ ਹੋਰ ਆ ਵਲਨਰੇਬਲ ਜਿਹਨੂੰ ਕਹਿੰਦੇ ਨੇ ਉਹ ਫਿਰ ਤੁਸੀਂ ਘਰ ਦੇ ਵਿੱਚ ਨਹੀਂ ਜਾ ਸਕਦੇ ਇਸ ਤਰ੍ਹਾਂ ਜਦੋਂ ਵੀ ਇਹ ਸਾਰਾ ਜਿਹੜਾ ਪਲਾਨ ਆ ਉਹ ਜਿਹੜਾ ਉਹ ਚੱਲ ਰਿਹਾ ਜੋ ਵੀ ਪ੍ਰੋਸੀਜਰ ਆ ਉਹ ਚੱਲ ਰਿਹਾ ਇਹਦੇ ਵਿੱਚ ਜਿਹੜੀ ਜੀ ਜੇ ਸਵਾਲ ਜਿਹੜੇ ਜਿਸ ਤਰ੍ਹਾਂ ਪਹਿਲੇ ਵੀਰ ਜੀ ਨੇ ਵੀ ਕਿਹਾ ਕਈ ਲੋਕ ਜਿਹੜੇ ਕਾਫੀ ਪਹਿਲਾਂ ਦੇ ਆਏ ਨੇ ਹਾਲਾਂਕਿ ਮੈਂ ਜ਼ਿਆਦਾ ਤੁਹਾਡਾ ਪ੍ਰੋਗਰਾਮ ਤਾਂ ਨਹੀਂ ਸੁਣ ਸਕਿਆ ਇੱਕ ਦੋ ਵਾਰ ਮੈਂ ਟਰਾਈ ਕੀਤੀ ਇੰਟਰਨੈਟ ਸਲੋ ਹੋਣ ਕਰਕੇ ਨਹੀਂ ਪਤਾ ਲੱਗ ਸਕਦਾ ਜ਼ਿਆਦਾ ਪਰ ਕਾਫੀ ਲੋਕਾਂ ਨੇ ਇੱਥੇ ਕੁਛ ਨੈਗੇਟਿਵ ਕਮੈਂਟ ਵੀ ਸਨ ਕੋਈ ਕਹਿੰਦੇ ਜੀ ਇਹ ਸੈਰਾਂ ਕਰਨਗੇ ਗੌਰਮੈਂਟ ਨੂੰ ਕਿਉਂ ਕੰਪਲੇਂਟ ਕਰੀ ਜਾਂਦੇ ਆ ਕੁਛ ਨੇ ਇਹ ਕਿਹਾ ਕਿ ਆਪਣੀ ਮਰਜ਼ੀ ਨਾਲ ਗਏ ਆ ਕਿ ਹੁਣ ਭੁਗਤੋ ਕਾਫੀ ਖੈਰ ਆਪਣੀ ਆਪਣੀ ਸੋਚ ਹੁੰਦੀ ਕੋਈ ਕੀ ਸੋਚਦਾ ਆ ਪਰ ਹਾਲੇ ਕਿ ਇਹ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਲਾਕਡਾਊਨ ਇਸ ਤਰ੍ਹਾਂ ਹੋ ਜਾਵੇਗਾ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਏਗੀ ਕਿ ਐਡੀ ਬੁਰੀ ਤਰ੍ਹਾਂ ਸਾਰੇ ਸਟੱਕ ਹੋ ਜਾਣਗੇ ਕਿਉਂਕਿ ਜਦੋਂ ਜੀ ਜਿਹੜੇ ਕਾਫੀ ਸਾਡੇ ਬਜ਼ੁਰਗ ਨੇ ਉਹ ਨਵੰਬਰ ਦਸੰਬਰ ਚ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਲੇ ਜਾਂਦੇ ਨੇ ਤੇ ਉਹ ਵਿਚਾਰੇ ਆਪਣੀਆਂ ਦਵਾਈਆਂ ਵਗੈਰਾ ਜਿਹੜੀਆਂ 2-4 ਮਹੀਨੇ ਦੀਆਂ ਕਿਉਂਕਿ ਮਾਰਚ ਅਪ੍ਰੈਲ ਚ ਵਾਪਸ ਆਉਣਾ ਸ਼ੁਰੂ ਹੋ ਜਾਂਦੇ ਨੇ ਉਹ ਲੈ ਕੇ ਜਾਂਦੇ ਨੇ ਉਹ ਸਟੱਕ ਹੋ ਗਏ ਸੀ ਉਹਨਾਂ ਨੂੰ ਵੀ ਦਵਾਈਆਂ ਦੀ ਪਰੇਸ਼ਾਨ ਆ ਰਹੀ ਸੀ ਬਹੁਤ ਸੀਰੀਅਸ ਵੀ ਕਈ ਹੈਗੇ ਸੀ ਜਿਹਨਾਂ ਦੇ ਕੈਂਸਰ ਵਗੈਰਾ ਦੀ ਮੈਡੀਸਨ ਨਾਲ ਲੈ ਕੇ ਗਏ ਸਨ ਕਈ ਇਸ ਤਰ੍ਹਾਂ ਦੇ ਵੀ ਜਦੋਂ ਵੀ ਜੀ ਕੇਸ ਨੇ ਹਾਲਾਂਕਿ 15-16 ਅਪ੍ਰੈਲ ਨੂੰ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਤੇ ਕਹਿ ਦਿੱਤਾ ਸੀ ਕਿ ਜਿਹੜੇ ਜ਼ਿਆਦਾ ਲੋਕ ਨੇ ਵੀ ਉਹ ਵਾਪਸ ਕੈਨੇਡੀਅਨ ਜਿਹੜੇ ਉਹ ਵਾਪਸ ਆ ਜਾਣ ਬਟ ਏਡੀ ਜਲਦੀ ਪੋਸੀਬਲ ਨਹੀਂ ਸੀ ਹੈਗਾ ਕਾਫੀ ਫਲਾਈਟਾਂ ਜਿਹੜੀਆਂ ਵਾਇਆ US ਹੈਗੀਆਂ ਸੀ ਥਰੂ ਉਹ ਵੀ ਕੈਂਸਲ ਹੋ ਗਈਆਂ ਯੂਰਪ ਥਰੂ ਜਿਹੜੀਆਂ ਸੀ ਉਹ ਵੀ ਟਿਕਟਾਂ ਕੈਂਸਲ ਹੋ ਗਈਆਂ ਸਿਰਫ ਏਅਰ ਇੰਡੀਆ ਏਅਰ ਕੈਨੇਡਾ ਵਾਲੇ ਜਿਹੜੇ ਪੈਸੰਜਰ ਸਨ ਉਹੀ ਸ਼ਾਇਦ ਜਿਹੜੇ 21 ਤਰੀਕ ਤੱਕ ਜਿਹੜੇ ਉਹ ਵਾਪਸ ਆ ਸਕੇ ਫਿਰ ਟਿਕਟਾਂ ਦੀ ਪ੍ਰਾਈਸ ਜਿਸ ਤਰ੍ਹਾਂ ਮੈਂ ਅਸੀਂ 4 ਮੈਂਬਰ ਸਨ ਤੇ ਮੈਨੂੰ ਇਹ $12,000 ਦੀਆਂ ਜਿਹੜੀਆਂ ਆਲਮੋਸਟ ਇਹ ਟਿਕਟਾਂ ਜਿਹੜੀਆਂ ਐਕਸਟਰਾ ਉਹ ਪੇ ਕਰਨੀਆਂ ਪਈਆਂ ਹਾਲਾਂਕਿ ਇਹਦੇ ਵਿੱਚ ਕਿਸੇ ਦਾ ਵੀ ਕੋਈ ਕਸੂਰ ਨਹੀਂ ਸਿਰਫ ਇੱਕ ਸਵਾਲ ਜਿਹੜਾ ਉਹ ਜ਼ਰੂਰ ਪੁੱਛਣਾ ਬਣਦਾ ਜਿਹੜੇ ਉੱਥੇ ਇੰਡੀਆ 'ਚ ਲੋਕ ਫਸੇ ਨੇ ਕਿ ਇਹ ਪ੍ਰਾਇਓਰਟੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜਾਂ ਨਹੀਂ ਦਿੱਤੀ ਜਾ ਰਹੀ ਇਹਦਾ ਮੈਨੂੰ ਪਤਾ ਨਹੀਂ ਹਾਂ 29th ਵਾਲੀ ਫਲਾਈਟ 'ਚ ਜਦੋਂ ਮੈਂ ਆਇਆ ਸੀ ਤੇ ਉਹਦੇ ਵਿੱਚ ਸਿਰਫ ਬਜ਼ੁਰਗ ਤੇ ਫੈਮਿਲੀਆਂ ਸਨ ਜਿਨ੍ਹਾਂ ਦੇ ਨਾਲ ਬੱਚੇ ਸਨ ਤੇ ਮੈਨੂੰ ਲੱਗਦਾ ਕਿ ਸ਼ਾਇਦ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ 'ਚ ਰੱਖਿਆ ਗਿਆ ਕਿ ਜਿਹੜੇ ਬਜ਼ੁਰਗ ਜਿਨ੍ਹਾਂ ਦੀ ਮੈਡੀਸਨ ਦੀ ਕੋਈ ਜ਼ਰੂਰਤ ਆ ਜਾਂ ਵੈਸੇ ਜਿਹੜੇ ਬਜ਼ੁਰਗ ਨੇ ਜਾਂ ਜਿਨ੍ਹਾਂ ਦੀ ਫੈਮਿਲੀ ਫੁੱਲ ਫੈਮਿਲੀ ਉੱਥੇ ਬੱਚੇ ਛੋਟੇ ਬੱਚੇ ਨਾਲ ਨੇ ਉਹਨਾਂ ਨੂੰ ਸ਼ਾਇਦ ਪ੍ਰੈਫਰੈਂਸ ਦਿੱਤੀ ਗਈ ਹੈ ਹੋਰ ਕੋਈ ਤਰੀਕਾ ਜਿਹੜਾ ਉਹ ਨਹੀਂ ਦੱਸਿਆ ਗਿਆ ਜਾਂ ਨਹੀਂ ਅਪਣਾਇਆ ਗਿਆ ਕਿ ਕਿਹੜੇ ਤਰੀਕੇ ਦੇ ਨਾਲ ਕਿਹਨਾਂ ਕਿਹਨਾਂ ਨੂੰ ਪਹਿਲਾਂ ਕੱਢਿਆ ਜਾਏਗਾ ਜਾਂ ਕਿਹਨਾਂ ਨੂੰ ਬਾਅਦ 'ਚ ਕੱਢਿਆ ਜਾਏਗਾ ਇਹਦਾ ਜਵਾਬ ਜਿਹੜਾ ਉਹ ਮੇਰੇ ਕੋਲ ਨਹੀਂ ਹੈਗਾ ਬਾਕੀ ਜਿਹੜੇ ਵੀ ਇੰਡੀਆ ਤੋਂ
ਹਾਂਜੀ ਸੋਰੀ ਮੈਂ ਇੰਟਰਪਟ ਕਰਾਂ ਜੀ, ਤੁਸੀਂ ਨਾਲ ਲਾਈਨ ਦੇ ਉੱਤੇ ਇਸੇ ਤਰ੍ਹਾਂ ਜੁੜੇ ਰਹਿਣਾ ਔਰ ਬਾਕੀ ਕਾਲਰਸ ਨੂੰ ਰਿਕੁਐਸਟ ਹੈ ਕਿ ਪਲੀਜ਼ ਤੁਸੀਂ ਲਾਈਨਸ ਹੋਲਡ ਕਰ ਲੈਣਾ, ਸਾਨੂੰ ਇਸ਼ਾਰਾ ਹੋ ਰਿਹਾ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਦੇ ਫੌਰਨ ਬਾਅਦ ਅਸੀਂ ਤੁਹਾਡੇ ਨਾਲ ਵੀ ਗੱਲ ਜਾਰੀ ਰੱਖਾਂਗੇ, ਸਾਡੇ ਸੈਗਮੈਂਟ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਜੀ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲ ਜਾਰੀ ਰੱਖਾਂਗੇ ਔਰ ਜਿਹੜੀ ਇਹ ਗੱਲ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਹੈਗਾ ਕਿ ਜੀ ਆਪਣੇ ਚਹੇਤਿਆਂ ਨੂੰ ਪਹਿਲਾਂ ਬੁਲਾ ਲਿਆ ਜਾਂ ਕੋਈ ਪੈਸੇ ਖਾ ਲਏ, ਕੋਈ ਰਿਸ਼ਵਤ ਖਾ ਲਈ, ਕਿਹਨੇ ਪੈਸੇ ਖਾਧੇ ਨੇ, ਕਿਆ ਕਿਸੇ ਐਮ ਪੀ ਨੇ ਪੈਸੇ ਖਾ ਲਏ ਨੇ, ਕੋਈ ਰੂਬੀ ਸੋਤਾ ਜੀ ਨੇ ਪੈਸੇ ਖਾ ਲਏ ਨੇ, ਸੰਘਾ ਸਾਹਿਬ ਨੇ ਪੈਸੇ ਖਾ ਲਏ, ਕਿੰਨੇ ਪੈਸੇ ਖਾ ਲਏ, ਇਹਦੀ ਵੀ ਜਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁਣੇ ਬ੍ਰੇਕ ਤੋਂ ਬਾਅਦ ਕਰ ਦਿੰਦੇ ਹਾਂ, ਸਾਰੀ ਗੱਲਬਾਤ ਇਸ ਬਾਰੇ ਕਰਾਂਗੇ। ਔਰ ਗੁਰਦੀਪ ਸਿੰਘ ਜੀ ਤੁਸੀਂ ਕਿਉਂਕਿ ਉੱਥੋਂ ਆਏ ਹੋ ਇੰਡੀਆ ਤੋਂ, ਤੁਹਾਡੇ ਵਿਚਾਰ ਵੀ ਲਵਾਂਗੇ ਔਰ ਹੋਰ ਕਾਲਰਸ ਦੇ ਵਿਚਾਰ ਵੀ ਇਸ 'ਤੇ ਜ਼ਰੂਰ ਲਾਂਗੇ ਔਰ ਰੁਪਿੰਦਰ ਹਿਰ ਜੀ ਦੇ ਨਾਲ ਵੀ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ PayPal ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ ਵਧੀਆ ਐਕਸਚੇਂਜ ਰੇਟਸ ਦੇ ਨਾਲ, ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ PayPal ਸਰਵਿਸ, ਤੇਜ਼, ਸਿਹਰ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
COVID-19 के खिलाफ हमारे सामूहिक प्रयासों का प्रभाव हो रहा है और हमें इसे जारी रखने की आवश्यकता है। अपने हाथों को अच्छी तरह से और बार बार साबुन और पानी से धोना जारी रखें। खांसते या छींकते समय मुंह को कोहनी से ढके, अपना चेहरा न छुए। इन छोटे प्रयासों का असर हो रहा है। घर पर रहे, सशक्त रहे, जीवन बचाएं। अधिक जानकारी के लिए ontario.ca/coronavirus पर जाएं। ओंटेरियो सरकार द्वारा भुगतान किया गया।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Thank you all our doctors.
Thank you all our nurses.
Thank you all our paramedics.
Thank you all our police force.
Thank you all our frontline workers.
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज, टेलीफोन पे भी सुन सकते हैं। मॉन्ट्रियल 4386209000, अमेरिका 6415525037। 24 घंटे।
फैलन तो रोको, COVID-19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। COVID-19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਅੰਟੈਰੀਓ ਸਰਕਾਰ ਦੁਆਰਾ ਜਾਰੀ।
कोरोना वायरस ने दुनिया में सबकी जिंदगी बदल दी है। इस वक्त में पीके सबरवाल और टीम सबरवाल ये कामना करते हैं कि आप सब हेल्थी रहें, फिट रहें, इन प्रिवेंटिव मेजर्स को फॉलो करें। जब भी आप हाथ धोएं, मिनिमम 20 सेकेंड्स जो हैं, वो हाथ धोने में जरूर लगाएं। अपने हाथों को मुंह पर, आंखों पर लगाना, नाक पर लगाना अवॉइड कीजिए। दो लोगों से ज्यादा गैदरिंग को अवॉइड कीजिए और बाहर लोगों से मिलना अवॉइड कीजिए, यानी कि सोशल डिस्टेंसिंग का पालन करना है आपको। पीके सबरवाल और टीम सबरवाल दिल से धन्यवाद करना चाहते हैं हेल्थ केयर वर्कर्स का, जो इस हेल्थ क्राइसिस में आपके लिए अनकंडीशनल सेवा कर रहे हैं और जिनकी वजह से हम सिक्योर फील कर रहे हैं। मोर इन्फॉर्मेशन ऑन बेसिक प्रिवेंटिव COVID-19 प्रैक्टिसेस, विजिट teamsabarwal.com।
Your search ends here।
मॉर्गेज के ऊपर आके फंस जाती है बात, तुम ही कुछ बतलाओ रे भैया, किससे करें मुलाकात।
हर मॉर्गेज की बात हो कमल भाटिया के साथ।
फॉर योर मॉर्गेज प्लानिंग विद पीस ऑफ माइंड कॉल कमल भाटिया 416-564-6267।
हर मॉर्गेज की बात हो कमल भाटिया के साथ।
हेलो। India Taste Grocery Delhi. Visit the Sikaro 900 Ray Lawson Boulevard, Brampton. Mavis Road and Ray Lawson Boulevard is the major intersection. South of Steagles Avenue West. Call 905-450-5959. 905-450-5959.
Mortgage da matlab hai mortgage. Sahi kya hai na? Galat. Dukate mortgage da matlab hai kuch zyada. Zyada bachta. Rozana de shandar cut rates naal. Zyada sahulat. Mobile mortgage specialist naal jo tuhaade kol aa sakte han. Kise bhi samay evening ja weekends te bhi. Ate tuhaade lai zyada. Kyunki... ड्यूका मेंबर्स होने के नाते तुसी मालिक भी हो अते तुसी प्रॉफिट शेयर करते हो। यही तो है ड्यूका डिफरेंस। तुहाडे लिए ड्यूका की करता है ए जानने लिए विजिट duka.com।
कॉल पुपिंदर सिद्धू 416-270-2727।
ड्यूका क्रेडिट यूनियन। डू मोर बी मोर अचीव मोर।
अरे मिस्टर हस्बैंड, कोई मूवी कोई डिनर तो कराओ इस वीक।
यार अभी नहीं, क्योंकि इंश्योरेंस का रिन्यूअल बहुत बढ़कर आया है।
परेशान मत हो, भैया ने भी इंश्योरेंस टाइगर को फोन लगाया था। तुम भी जल्दी से कॉल करो इंश्योरेंस टाइगर को और रिन्यूअल कम करवाओ।
ऑटो, होम, बिजनेस, ट्रैवल, सुपर वीजा और लाइफ इंश्योरेंस के लिए कॉल कीजिए इंश्योरेंस टाइगर को एट 416-224-2800। दैट्स 416-224-2800। Please do not use cell phone while driving. Always be safe, kyunki nazar hati to durghatna ghati.
Tax de burden to kaun nahi bachna chahunda. Legal tareeke de naal zyada to zyada tax bachat karan layi aur peace of mind de naal rehne layi CPSCA Avnish Agarwal nu 647-522-96 te call karo. Pichle 25 saalan da tajurba hai. Tax aur accounting diyan sincere aur professional sewawan denge CPSCA Avnish Agarwal. Koi navi company register karani hai ya fir existing business layi honest aur experienced accountant di paal vich ho. तो तुहानू टैक्स भरन दे नाल नाल बुककीपिंग पेरोल और HST और बहुत सारियां होर सेवावां देणगे। ट्रक ड्राइवर्स, ओनर ऑपरेटर्स या फिर सेल्फ एम्प्लॉयड हो तो चिंता दी कोई गल नहीं। अज ही तुसी कॉल करो अवनीश अग्रवाल नू, उनां कोल बहुत वधिया पैकेजेस अवेलेबल ने। 647-522-96 647-500-2296 CPSCA अवनीश अग्रवाल।
हरियां ताजियां सब्जियां दे लई, रसीले फल फ्रूट दे लई, पीसे खड़े मसालियां दे लई, किचन यूज लई, भांडियां दे लई, चाह दे नाल मिठे नमकीन स्नैक्स दे लई, रीजनेबल रेट्स दे ग्रोसरी दे लई, जरूर तुसी विजिट करो सब्जी मंडी कैश एंड कैरी। थानू सर्व करदे ने चार लोकेशंस तो, ब्रैम्पटन दे विच 1098 पीटर रॉबर्टसन बुलेवर्ड ब्रैम्पटन, 8997 द गो रोड ब्रैम्पटन, 515 रे लॉसन बुलेवर्ड ब्रैम्पटन। मिसिसागा लोकेशन लई विजिट करो 1525 ब्रिस्टल रोड वेस्ट, यूनिट नंबर 18 मिसिसागा। वधेरी जानकारी लई कॉल 905-567-6999-905-560-6999। सब्जी मंडी कैश एंड कैरी हाजिर होने वाली है अपनी पांचवीं नवी लोकेशन के नाल एट 9825 चिंकूजी रोड ब्रैम्पटन दे विच बहुत जल्द मेजर इंटरसेक्शन चिंकूजी एंड विलियम्स पार्कवे। फॉर ऑल योर ग्रोसरी नीड्स विजिट सब्जी मंडी कैश एंड कैरी।
You can listen to the headlines anywhere. Anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
वाई मीडिया ग्रुप वालों तुहाडे सारयां दा बहुत बहुत स्वागत है और जिथे साडी तुहाडी गलबात इस तरह ही जा रही है असी गुरदीप जी दे नाल गलबात कर रहे हैं। बाकी सारे कॉलर्स नूं भी असी बिल्कुल उहनां दे नाल भी गलबात करांगे, लेकिन मैं डिस्कशन दे विच शामिल करना चाहांगा साडे इस सैगमेंट दे मेन स्पॉन्सर आर्मर इंश्योरेंस तों रुपिंदर हेड जी। रुपिंदर हेड जी, सति श्री अकाल, वेलकम सर, हाउ आर यू?
सति श्री अकाल मेरे वालों सारे श्रोतियां नूं, सति श्री अकाल, नमस्कार ते आदाब ते थैंक यू, वी आर ऑल गुड।
थैंक यू थैंक यू। और गुरदीप जी तुसी अपनी गल मुकम्मल करो सर, और फिर मैं एक दो पॉइंट्स भी डिस्कस करना चाहांगा कि जिहड़ी गल की जा रही सी कि हाँ जी ये पैसे ले रहे ने, फेवरेटिज्म कर रहे ने, इंडिया तो बंदे किदां आ रहे ने, किहड़े बंदियां नूं इत्थे लियांदा जा रहा पहलां फ्लाइटां दे उत्ते, इहदे भी बारे भी कलैरिटी देंगे। जी गुरदीप जी पहलां तुसी अपनी गल मुकम्मल करो सर।
जी दवीप जी, ये बारे काफ़ी सवाल से साढ़े मन के सही जो आप उ क्योंकि उत्थे एक ग्रुप क्रिएट किए गए सन फेसबुक के उपर जिहदे विच सारे जिन्हें उत्थे स्टाक होए से उन्होंने सो काफ़ी सारे उन्हें जिहड़े अपनी इनफॉर्मेशन शेयर करते सन एक दूजे नाल अपने विचार, उत्थे भी काफ़ी पॉइंट जिहड़े चुके गए कि जिहड़ियां पहलियां एक दो फ्लाइटां ने शायद कुछ जिहड़े कह लो कि फेवरेबल जिहड़े बंदे ने उन्हां नूं लिआंदा गया, लिआंदा गया जां नहीं गया ये मेरे को ना कोई प्रूफ है ना मैं कोई कह सकता, पर ये असी ये नहीं कह सकते जिस तरह मैं कह दिया कि मैनू कदों बुलाया जाएगा ये मैनू नहीं पता। असी तो सारे ने जिस तरह प्रोसीजर हैगा अपने रोका तो बाद जी ईमेल आती है वो गूगल फॉर्म होंगे ने वो तुम फिल करने पेंदे ने, उस तो बाद अंबैसी के कोलो ही तुम कॉल होंगी है, तुम जिन्नी मर्जी ईमेल पा लो जिन्नी मर्जी तुम फोन कर लो, फोन भी जरा दिल्ली अंबैसी वाला नहीं चल रहा वो जे कि एमरजेंसी है तो ऑटवा जो मिल जाता है, तो ईमेला भी जिन्नी मर्जी कर लो। एक जे अंबैसी तो ऑफिशियल सन उन्होंने मेरी गलबात हुई क्योंकि थोड़ा जहा एक इशू आ रहा है साढ़े बच्चों की टिकटों का, तो मैं उन्होंने ये सवाल पूछा कि ईमेल का जवाब ज फोन का जवाब क्यों नहीं दिता जाता, तो उन्होंने कहना कि 20-25,000 जे बंद टोटल उत्ते इंडिया हैं वो कहें कि रोज दिया 5-5, 10-10 ईमेल जे एक बंदा पावे तो तुम हिसाब ला सकते हो कि 1-2 लाख ईमेल का जवाब कौन देगा, तो फोन वालों भी उन्होंने यही जवाब से असी खुद कॉन्टैक्ट करते हैं उन्होंने को सारी इनफॉर्मेशन जी आप जिन्हें जिन्होंने भी रजिस्ट्रेशन की उन्होंने को रजिस्ट्रेशन की सारी इनफॉर्मेशन है वो खुद ही कॉन्टैक्ट करते हैं, तो शायद खुद ही वो डिसाइड करते हैं कि किनू बुलाया जाना, किन्हां टिकट देनी है ज किन्हां बाद च देनी है, किन्हां पहला देनी है, पर इहदा कोई प्रोसीजर जिहड़ा वो मेरे को नहीं है। मैं तुहानूं दस्सिया कि जिहड़ी फ्लाइट च असीं आए उहदे विच जरूर बजुर्ग ते फैमिलियां ही सन जिन्हां दे नाल बच्चे सन, कोई सिंगल परसन मैनूं लगता नहीं कोई हैगा सी।
ठीक है जी, इहदे विच मैं रुपिंदर हेर जी दे विचार भी जिहड़े जरूर लवांगा और तुहाडे नाल भी गल करांगा गुरदीप जी और बाकी कॉलर्स नाल भी गल करांगा। जिस तरह गुरदीप जी तुसी भी कहा कि तुसी एक बहुत ही सेंसिबल कॉलर हो और बहुत वधिया तुसी विचार रखते हो, निशान ढिल्लों साहब भी तुहानू वेलकम कर रहे ने, कमल साहब भी तुहानू वेलकम कर रहे ने, कई लोग तुहानू इत्थे गुरदीप जी मिस कर रहे सीगे, सो ढिल्लो साहब कमल साहब सब ने अज तुहाडा वेलकम किया है कि तुसी अज मेरे ख्याल 2-3 महीने बाद अज वाई मीडिया के प्लेटफॉर्म से कॉल की है, सो तुहाडी कॉल नू मिस किया जा रहा सी, तुहाडी 2-3 महीने कॉल ਤੁਹਾਨੂੰ ਅੱਜ ਸਵਾਗਤ ਹੋ ਰਿਹਾ ਤੁਹਾਡਾ ਵੀ ਅੱਜ ਇੱਥੇ, ਔਰ ਉਹਦਾ ਸਵਾਗਤ ਮੈਂ ਵੀ ਤੁਹਾਡਾ ਸਵਾਗਤ ਕਰਦਾ ਹਾਂ, ਉਹਦਾ ਕਾਰਨ ਇਹ ਹੈ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੇ ਵਿਚਾਰ ਰੱਖਦੇ ਹੋ, ਔਰ ਜਿੱਦਾਂ ਤੁਸੀਂ ਕਿਹਾ ਕਿ ਜੀ ਲੋਕ ਐਸੀ ਗੱਲ ਕਰ ਰਹੇ ਸੀਗੇ ਕਿ ਜੀ ਉੱਥੇ ਕੋਈ ਫੇਵਰੇਟਿਜ਼ਮ ਹੋ ਗਿਆ, ਕੋਈ ਪੈਸੇ ਹੋ ਗਏ, ਲੇਕਿਨ ਕੋਈ ਪ੍ਰੂਫ ਨਹੀਂ ਹੈ, ਤੁਸੀਂ ਤੁਸੀਂ ਗੱਲ ਕੀਤੀ ਹੈ, ਪ੍ਰੋਬਲਮ ਕੀ ਹੈਗੀ ਹੈ ਸਰ, ਮੈਂ ਇਹ ਗੱਲ ਜ਼ਰੂਰ ਡਿਸਕਸ ਕਰਨਾ ਚਾਹੁੰਦਾ ਹੈਗਾ ਕਿ ਬਹੁਤ ਜਲਦੀ ਅਸੀਂ ਕੰਕਲੂਜਨ 'ਤੇ ਵੀ ਨਹੀਂ ਪਹੁੰਚਦੇ ਹੈਗੇ ਹਾਂ, ਬਹੁਤ ਜਲਦੀ ਅਸੀਂ ਐਲੀਗੇਸ਼ਨ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ। ਸੋ ਸਾਡੇ ਇੱਥੇ ਰਮੇਸ਼ਵਰ ਸਿੰਘ ਸੰਘਾ ਸਾਹਿਬ ਆਏ ਸੀਗੇ, ਅਸੀਂ ਜਿਹੜੀ ਗੱਲ ਹੋਈ ਅਸੀਂ ਉਹਨਾਂ ਨੂੰ ਖੁੱਲ੍ਹ ਕੇ ਪੁੱਛੀ, ਅਸੀਂ ਕਿਹਾ ਜੀ ਇੱਦਾਂ ਦੀ ਗੱਲ ਹੋ ਰਹੀ ਹੈ ਰਮੇਸ਼ਵਰ ਸਿੰਘ ਸੰਘਾ ਸਾਹਿਬ ਕਿ ਕੋਈ ਫੇਵਰੇਟਿਜ਼ਮ ਹੋ ਰਹੀ ਹੈ, ਕੋਈ ਪੈਸੇ ਖਾ ਲਏ ਆ। ਸੰਘਾ ਸਾਹਿਬ ਕਹਿੰਦੇ ਜੀ ਅਦਾਲਤ ਦੇ ਵਿੱਚ ਚਲੇ ਜਾਓ, ਕੋਰਟ 'ਚ ਚਲੇ ਜਾਓ। ਸੋ ਜੇ ਕਿਸੇ ਕੋਲ ਕੋਈ ਪ੍ਰੂਫ ਆ ਜਾਓ ਕੋਰਟ 'ਚ ਜਾਓ, ਅਤੇ ਉਹਨਾਂ ਨੇ ਤਾਂ ਬੜੀ ਰਮੇਸ਼ਵਰ ਸਿੰਘ ਸੰਘਾ ਸਾਹਿਬ ਨੇ ਬੜੀ ਅਗਰੈਸਿਵ ਅਪਰੋਚ ਲੈ ਲਈ ਇਹਦੇ ਉੱਤੇ, ਔਰ ਉਹ ਇਸ ਲਈ ਕਿਉਂਕਿ ਉਹ ਆਪਣੀ ਜਗ੍ਹਾ ਸਹੀ ਸੀਗੇ। ਸੋ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਸਾਡੇ ਇਹ ਬੜਾ ਰੁਝਾਨ ਦੁਨੀਆ ਭਰ 'ਤੇ ਹੈਗਾ ਹੀ ਹੈ, ਮੈਂ ਦੇਖਦਾ ਹੈ ਕਿ ਸਾਡੇ ਉੱਥੇ ਸਾਊਥ ਏਸ਼ੀਅਨ ਮੀਡੀਆ ਦੇ ਵਿੱਚ ਉੱਥੇ ਤਾਂ ਅਸੀਂ ਦੇਖਦੇ ਹਾਂ ਇੰਡੀਆ ਪਾਕਿਸਤਾਨ ਦੇ ਵਿੱਚ ਤਾਂ ਹੈਗਾ ਹੀ ਆ, ਪਰ ਅਸੀਂ ਇੱਕ ਬਹੁਤ ਵਧੀਆ ਕੰਟਰੀ 'ਚ ਇੱਥੇ ਕੈਨੇਡਾ ਦੇ ਵਿੱਚ, ਕੋਈ ਪ੍ਰੋਬਲਮ ਹੈ ਅਸੀਂ ਉਹਦੇ ਬਾਰੇ ਜ਼ਰੂਰ ਗੱਲ ਕਰੀਏ, ਪਰ ਫੌਰਨ ਇਹ ਕਹਿ ਦੇਣਾ ਕਿ ਜੀ ਹਾਂਜੀ ਠੀਕ ਹੈ ਮੈਂ ਬਿਲਕੁਲ ਇਸ ਗੱਲ ਨਾਲ ਅਸੀਂ ਸਾਰੇ ਸਹਿਮਤ ਹਾਂ ਕਿ ਯੈਸ ਫਲਾਈਟਸ ਜਿਹੜੀਆਂ ਨੇ ਉੱਥੋਂ ਆਉਣੀਆਂ ਇੱਕ ਵੱਡਾ ਚੈਲੇਂਜ ਰਿਹਾ, ਦੇਰ ਰਹੀ, ਲੇਕਿਨ ਇੱਕਦਮ ਹੀ ਇੱਕ ਐਲੀਗੇਸ਼ਨ ਲਗਾ ਦੇਣਾ ਬੜਾ ਵੱਡਾ ਕਿ ਜੀ ਉੱਥੇ ਫੇਵਰੇਟਿਜ਼ਮ ਕਰ ਦਿੱਤਾ, ਆਪਣੇ ਬੰਦਿਆਂ ਨੂੰ ਲੈ ਕੇ ਆ ਗਏ ਪਹਿਲਾਂ ਉੱਥੇ, ਜੀ ਪੈਸੇ ਖਾ ਲਏ, ਜੇ ਪੈਸੇ ਖਾ ਲਏ ਤੁਹਾਡੇ ਕੋਲ ਕੋਈ ਪ੍ਰੂਫ ਹੈ ਤਾਂ ਫਿਰ ਤਾਂ ਅਸੀਂ ਗੱਲ ਕਰੀਏ, ਬਿਨਾਂ ਪ੍ਰੂਫ ਦੇ ਉੱਤੇ ਠੀਕ ਹੈ ਉੱਥੇ ਬੰਦੇ ਹਜ਼ਾਰਾਂ ਦੀ ਤਦਾਦ 'ਚ ਫਸੇ, ਵੀ ਆਰ ਵੈਰੀ, ਅਸੀਂ ਤਾਂ ਇੱਥੇ ਤੱਕ ਵੀ ਮਿਨਿਸਟਰ ਸਾਹਿਬ ਨੂੰ ਕਿਹਾ ਕਿ ਤੁਸੀਂ $0 ਕਰ ਦਿਓ ਜੀ ਇਹਦੀ ਫੀਸ, ਇੱਥੇ ਤੱਕ ਵੀ ਅਸੀਂ ਕਿਹਾ, ਉਹ ਗੱਲ ਸਹੀ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਨਾ ਸਿਰਫ ਸਿਟੀਜ਼ਨ ਨੂੰ ਲਿਆਂਦਾ ਜਾਵੇ ਬਲਕਿ PR ਜਿਹੜੇ ਨੇ ਉਹਨਾਂ ਨੂੰ ਵੀ ਲਿਆਂਦਾ ਜਾਵੇ। ਅਸੀਂ ਲਗਾਤਾਰ ਹਰ ਮਿਨਿਸਟਰ ਨੂੰ, ਹਰ ਮੈਂਬਰ ਪਾਰਲੀਮੈਂਟ ਨੂੰ ਇਹ ਰਿਕੁਐਸਟ ਕਰ ਰਹੇ ਹਾਂ, ਲੇਕਿਨ ਅਸੀਂ ਇਹ ਕਹਿ ਦਈਏ ਜੀ ਇੰਨੇ ਪੈਸੇ ਖਾ ਲਏ, ਮੈਂ ਖੁਦ ਪਰਸਨਲੀ ਘੱਟੋ ਘੱਟ 2 ਜਣਿਆਂ ਨੂੰ ਐਸਿਆਂ ਨੂੰ ਜਾਣਦਾ ਜਿਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਰੂਬੀ ਸੋਤਾ ਜੀ ਨੇ ਰਾਤ 10-10, 11-11 ਵਜੇ ਕਾਲ ਰਿਟਰਨ ਕੀਤੀ ਹੈ। ਮੈਂ ਉਹਨਾਂ ਨਾਲ ਜਦੋਂ ਗੱਲ ਕਰੇ ਉਹ ਕਹਿੰਦੇ ਸਾਨੂੰ ਕਾਲਾਂ ਆ ਰਹੀਆਂ ਉਹਨਾਂ ਦੀਆਂ। ਸੋ ਐਸ ਜਿਹੜੇ ਐਮ ਪੀਜ਼ ਨੇ ਜੋ ਉਹਨਾਂ ਦੇ ਹੱਥ ਵਾਸਤੇ ਉਹ ਕੰਮ ਕਰ ਵੀ ਰਹੇ ਨੇ ਹਜੇ ਕਿ ਮੈਂ ਫਿਰ ਦੁਬਾਰਾ ਕਹਿ ਦੇਵਾਂ ਕਿ ਅਸੀਂ ਹਰ ਐਮ ਪੀ ਨੂੰ ਜਦੋਂ ਇਹ ਗੱਲ ਕਹੀ ਵੀ ਤੁਹਾਡਾ ਰਿਸਪੋਂਸ ਲੋ ਸੀਗਾ, ਕਿਸੇ ਐਮ ਪੀ ਨੇ ਇਸ ਬਾਰੇ ਨਹੀਂ ਸਿਰਫ ਕੱਲੀਆਂ ਜਿਹੜੀਆਂ ਇੰਡੀਆ ਤੋਂ ਫਲਾਈਟਾਂ ਲਿਆਉਂਦੀਆਂ ਉਹਦੇ ਬਾਰੇ ਨਹੀਂ, ਮੈਂ ਈਵਨ ਜਨਰਲ ਓਵਰਆਲ ਰਿਸਪੋਂਸ ਕਹਿ ਰਿਹਾ ਸਲੋ ਹੈ, ਕਿਸੇ ਨੇ ਉਹਨੂੰ ਡਿਨਾਈ ਨਹੀਂ ਕੀਤਾ ਔਰ ਕੋਈ ਇਸ ਗੱਲ ਦਾ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ ਹੁਣ ਜੋ ਹੋ ਗਿਆ ਉਹਨੂੰ ਛੱਡੋ ਹੁਣ ਤਾਂ ਕੰਮ ਵਧੀਆ ਹੋ ਰਿਹਾ। ਮੈਂ ਕਿਹਾ ਜੀ ਹੁਣ ਤਾਂ ਕੰਮ ਤੁਹਾਡਾ ਥੋੜ੍ਹਾ ਠੀਕ ਹੋ ਰਿਹਾ ਬਟ ਤੁਹਾਡਾ ਇਨੀਸ਼ੀਅਲ ਰਿਸਪੋਂਸ ਥੋੜ੍ਹਾ ਸਲੋ ਸੀਗਾ। ਸੋ ਅਸੀਂ ਸਾਡੀ ਇਹ ਪੋਲਿਸੀ ਕਿ ਜੀ ਉਹਨੂੰ ਤੁਸੀਂ ਜੀ ਖਿੱਚਿਆ ਨਹੀਂ ਉਹਨੂੰ ਚੰਗੀ ਤਰ੍ਹਾਂ, ਉਹਨੂੰ ਜੀ ਤੁਸੀਂ ਅਸੀਂ ਖਿੱਚ ਦਈਏ ਉਹਨੂੰ ਟੰਗ ਦਿਓ ਜੀ ਉਹਨੂੰ ਇੱਦਾਂ ਕਰ ਦਿਓ, ਬਈ ਇਹ ਵੀ ਸਾਡੇ ਇਲੈਕਟਿਡ ਰਿਪ੍ਰੈਜੈਂਟੇਟਿਵ ਨੇ, ਕੰਮ ਤਾਂ ਅਸੀਂ ਇਹਨਾਂ ਦੇ ਜ਼ਰੀਏ ਕਰਾਉਣੇ ਆ, ਅਸੀਂ ਇਹਨਾਂ ਨੂੰ ਕਹਿ ਦਈਏ ਜੀ ਪੈਸੇ ਖਾ ਲੈ ਕਿਹੜੇ ਪੈਸੇ ਖਾ ਲੈ। ਸੋ ਮੈਂ ਇੱਕ ਜ਼ਰੂਰ ਅੱਜ ਇਸ ਗੱਲ 'ਤੇ ਜ਼ਰੂਰ ਗੱਲ ਕਰਾਂਗਾ ਕਿ ਜਦੋਂ ਅਸੀਂ ਬਹੁਤ ਸੁਹਿਰ ਤਰੀਕੇ ਦੇ ਨਾਲ ਬਹੁਤ ਸਮਝਦਾਰੀ ਤਰੀਕੇ ਦੇ ਨਾਲ, ਇਹ ਕੋਈ ਸੋਸ਼ਲ ਮੀਡੀਆ ਜਾਂ ਕੋਈ ਫੇਸਬੁੱਕ ਨਹੀਂ ਹੈ ਜਿਹੜੇ ਉੱਥੇ ਵੀ ਤੁਸੀਂ ਜਾਂ ਕੋਈ ਵਟਸਐਪ ਦਾ ਕੋਈ ਗਰੁੱਪ ਨਹੀਂ ਹੈ ਵੀ ਵਟਸਐਪ 'ਤੇ ਜੋ ਮਰਜ਼ੀ ਚੁਟਕਲੇ ਵੀ ਸ਼ੇਅਰ ਕਰੀ ਜਾਓ ਅਤੇ ਝੂਠ ਪ੍ਰਚਾਰ ਵੀ ਕਰੀ ਜਾਓ ਵਟਸਐਪ ਗਰੁੱਪ 'ਤੇ ਜਾਂ ਕੋਈ ਫੇਸਬੁੱਕ 'ਤੇ ਝੂਠਾ ਲਾਈ ਜਾਓ ਜਾਂ ਕੋਈ ਉੱਥੇ ਕਰੀ ਜਾਓ, ਬਹੁਤ ਧਿਆਨ ਦੇ ਨਾਲ ਕਮਿਊਨਿਟੀ ਆਈ ਥਿੰਕ ਇਹ ਸਾਡੇ ਲਈ ਬੜਾ ਜ਼ਰੂਰੀ ਹੈ ਕਿ ਅਸੀਂ ਹਰ ਮੁੱਦੇ 'ਤੇ ਹਰ ਸੈਂਸਿਟਿਵ ਇਸ਼ੂ 'ਤੇ ਗੱਲ ਕਰੀਏ, ਲੇਕਿਨ ਬਿਨਾਂ ਕਿਸੇ ਪਰੂਫ ਦੇ ਵੈਸੇ ਹੀ ਗੱਲ ਕਰੀ ਜਾਣੀ, ਇਹਦੇ ਨਾਲ ਕਮਿਊਨਿਟੀ ਨੂੰ ਨੁਕਸਾਨ ਵੱਧਦਾ ਹੈ। ਇਹ ਸਾਡੇ ਇਲੈਕਟਡ, ਮੈਂ ਵਿਦ ਡਿਊ ਰਿਸਪੈਕਟ ਇਹ ਗੱਲ ਕਰਨਾ ਚਾਹੁੰਦਾ ਵੀ ਜਿਨ੍ਹਾਂ ਨੇ ਆਪਣੀ ਇਲੈਕਸ਼ਨ 'ਚ ਘਰਦਿਆਂ ਦੀ ਵੋਟਾਂ ਨਹੀਂ ਜਿਨ੍ਹਾਂ ਨੂੰ ਪਈਆਂ ਹੋਣ ਨਾ, ਉਹ ਜਿਹੜੇ 15-15, 20-20 ਹਜ਼ਾਰ ਦੇ ਨਾਲ ਜਿਹੜੇ ਇਲੈਕਸ਼ਨ ਦੇ ਵੋਟਾਂ ਜਿੱਤੇ ਹੋਣ, ਉਹਨਾਂ ਨੂੰ ਇੱਦਾਂ ਗੱਲ ਕਰਨਗੇ ਵੀ ਜਿੱਦਾਂ ਇਹਨਾਂ ਨੇ ਪੈਸੇ ਖਾ ਲਏ ਵੀ ਤੁਹਾਡੇ ਪੈਸੇ ਦੇ ਨਾਲ ਕੋਈ ਐਮ ਪੀ ਬਣਾਤਾ ਤੁਸੀਂ। ਬਿਲਕੁਲ ਪੁੱਛੋ, ਮੁਸ਼ਕਿਲ ਤੋਂ ਮੁਸ਼ਕਿਲ ਸਵਾਲ ਪੁੱਛੋ ਬਟ ਰਿਸਪੈਕਟਫੁਲ ਤਰੀਕੇ ਦੇ ਨਾਲ, ਔਰ ਕੋਈ ਐਸੀ ਗੱਲ ਨਾ ਆਪਾਂ ਕਰੀਏ ਬਿਨਾਂ ਮਤਲਬ ਜਿਹੜਾ ਸਾਡੇ ਕੋਲ ਕੱਲ੍ਹ ਨੂੰ ਕੋਈ ਪਰੂਫ ਨਾ ਹੋਵੇ। ਮੁਸ਼ਕਿਲ ਤੋਂ ਮੁਸ਼ਕਿਲ ਬਿਲਕੁਲ ਡਿਸਐਗਰੀ ਕਰ ਜਾਓ ਉਹਨਾਂ ਦੇ ਨਾਲ, ਤੁਸੀਂ ਕਹੋ ਸਰ ਇਹ ਜਿਹੜੀ ਤੁਹਾਡੀ ਪੋਲਿਸੀ ਹੈਗੀ ਹੈ ਤੁਹਾਨੂੰ, ਤੁਸੀਂ 15-20 ਫਲਾਈਟਾਂ ਚਲਾਈਆਂ ਸਰ, ਤੁਹਾਨੂੰ 100 ਫਲਾਈਟ ਚਲਾਉਣੀ ਚਾਹੀਦੀ ਸੀ, ਦੂਸਰੀ ਗੱਲ ਸਰ ਤੁਸੀਂ 3,000 ਲੈ ਰਹੇ ਹੋ ਸਰ, $0 ਲੈਣਾ ਚਾਹੀਦਾ ਸੀਗਾ। ਰਿਸਪੈਕਟਫੁਲ ਤਰੀਕੇ ਨਾਲ ਆਪਣੀ ਗੱਲ ਰੱਖ ਦਿਓ, ਲੇਕਿਨ ਜੇ ਤੁਸੀਂ ਕਹੋ ਜੀ ਮੈਂ ਇਹਨਾਂ ਮਤਲਬ ਬਦਤਮੀਜ਼ੀ ਨਾਲ ਗੱਲ ਕਰਨੀ ਹੈ, ਅਸੀਂ ਇਹਨਾਂ ਨੂੰ ਕੁਰਸੀ ਤੋਂ ਸਵੇਰੇ ਲਾ ਦੇਣਾ, ਅਸੀਂ ਜੀ ਇਹਨਾਂ ਨੇ ਪੈਸੇ ਖਾ ਲਏ ਨੇ, ਪੈਸੇ ਇੰਡੀਆ ਗੌਰਮੈਂਟ ਦੇ ਨਾਲ ਰਲ ਗਏ ਨੇ, ਇਹ ਐਸੀਆਂ ਗੱਲਾਂ ਅਸੀਂ ਆਪਣੇ ਹੀ ਇਲੈਕਟਡ ਜਦੋਂ ਬੱਚਿਆਂ ਨੂੰ ਕਰਾਂਗੇ ਫਿਰ ਕਿੱਦਾਂ ਅਸੀਂ ਐਕਸਪੈਕਟ ਕਰਾਂਗੇ ਕਿ ਕੱਲ੍ਹ ਨੂੰ ਕੰਪੀਟੀਟਿਵ ਬੱਚੇ ਜਿਹੜੇ ਉਹ ਸਾਡੇ ਕੋਲ ਅੱਗੇ ਆਉਣਗੇ। ਸੋ ਇਹ ਅਸੀਂ ਥੋੜ੍ਹਾ ਜਿਹਾ ਇਸ ਚੀਜ਼ ਦਾ ਜ਼ਰੂਰ ਖਿਆਲ ਕਰ ਲਈਏ। ਹਾਂਜੀ ਗੁਰਦੀਪ ਜੀ ਤੁਹਾਡੀ ਗੱਲ ਤੁਸੀਂ ਪੂਰੀ ਕਰੋ, ਫਿਰ ਮੈਂ ਰੁਪਿੰਦਰ ਹੇਰ ਸਾਹਿਬ ਔਰ ਬਾਕੀ ਕਾਲਰਸ ਦੇ ਵਿਚਾਰ ਵੀ ਲੈਣੇ ਆ। ਹਾਂਜੀ ਗੁਰਦੀਪ ਜੀ।
ਜੀ ਜਿਦਵੀਰ ਜੀ ਬਿਲਕੁਲ ਤੁਸੀਂ ਸਹੀ ਗੱਲ ਕਹੀ, ਜਿੱਥੋਂ ਤੱਕ ਜਿਦਵੀਰ ਜੀ ਕੁਛ ਛੋਟੇ ਛੋਟੇ ਜਿਹੜੇ ਇਸ਼ੂ ਉਹ ਜ਼ਰੂਰ ਸਨ ਤੇ ਮੈਨੂੰ ਲੱਗਦਾ ਹਾਲੇ ਵੀ ਹਨ। ਦੇਖੋ ਜਿਦਵੀਰ ਜੀ ਸਰਕਾਰ ਜਿਹੜੀ ਕੋਈ ਵੀ ਗੌਰਮੈਂਟ ਹੁੰਦੀ ਆ ਉਹਦੇ ਕੋਲ ਬਹੁਤ ਵੱਡੇ ਲੈਵਲ ਦੇ ਉੱਤੇ ਰਿਸੋਰਸਿਸ ਹੁੰਦੇ ਨੇ। ਜਦੋਂ ਵੀ ਜੇ 15-20 ਹਜ਼ਾਰ ਬੰਦਾ ਇੰਡੀਆ ਦੇ ਵਿੱਚ ਫਸਿਆ, ਜਿਹੜੀ ਪਹਿਲੀ ਗੱਲ ਆ ਕਿ ਉਹਦੇ ਬਾਰੇ ਕੋਈ ਪ੍ਰਾਇਓਰਟੀ ਜੇ ਨਹੀਂ ਵੀ ਬਣਾ ਸਕਦੇ ਉਹਦੇ ਬਾਰੇ ਕੋਈ ਨਾ ਕੋਈ ਲਿਸਟ ਵਗੈਰਾ ਆਨਲਾਈਨ ਜਾਰੀ ਹੋਣੀ ਚਾਹੀਦੀ ਕਿ ਹਾਂ ਇੰਨੇ ਬੰਦੇ ਸਾਡੇ ਕੋਲ ਹੈ ਨੇ ਤੇ ਇਹਨਾਂ ਦੇ ਨਾਂ, ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੀ ਵਾਰੀ ਆਗ ਹੈਗੀ ਹੈ ਜਾਂ ਆਉਣ ਵਾਲੀ ਹੈ। ਦੂਸਰੀ ਗੱਲ ਜਿੱਥੋਂ ਤੱਕ ਪ੍ਰਾਈਜ਼ ਦੀ ਗੱਲ ਆ ਯੁੱਧਵੀਰ ਜੀ, ਦੇਖੋ ਮੈਂ 4 ਜਣੇ ਅਸੀਂ ਫੈਮਿਲੀ ਦੇ ਮੈਂਬਰ ਦੇ ਗਏ ਸੀ ਤੇ ਅਸੀਂ $12,000 ਜਿਹੜੇ ਉਹ ਖਰਚੇ ਆ, ਠੀਕ ਆ ਉਤਾਰ ਚੜਾਅ ਆਉਂਦੇ ਰਹਿੰਦੇ ਨੇ, ਕੱਲ ਨੂੰ ਕੰਮ ਚੱਲਣਗੇ ਬਿਲਕੁਲ, ਲੋਨ ਵਗੈਰਾ ਲੱਥ ਜਾਣਗੇ, ਸਾਰਾ ਕੁਛ ਨਾਰਮਲ ਹੋ ਹੀ ਜਾਵੇਗਾ। ਇਹਦੇ ਵਿੱਚ ਜ਼ਰੂਰ ਸਾਰੇ ਕਈ ਮੈਂਬਰ ਇੱਦਾਂ ਸਨ ਯੁੱਧਵੀਰ ਜੀ, ਇੱਕ ਪਰਿਵਾਰ ਦੋਵਾਂ ਨੂੰ ਮੈਂ ਵੀ ਜਾਣਦਾ ਜਿਹੜੇ ਮੈਰਿਜ ਕਰਨ ਗਏ ਸੀ, ਇੱਕ ਇੱਕ ਪਰਿਵਾਰ ਦੇ 8-8 ਜੀ ਇੱਕੋ ਪਰਿਵਾਰ ਦੇ ਗਏ ਨੇ। ਹੁਣ ਉਹ ਤੁਸੀਂ ਉਹਨਾਂ ਤੇ ਦੇਖੋ ਕਿ ਉਹਨਾਂ ਨੂੰ $25,000-50,000 ਉੱਥੇ ਉਹਨਾਂ ਨੇ ਮੈਰਿਜ ਵੀ ਕਰਨੀ ਸੀ, ਉਹ ਵੀ ਸ਼ਾਇਦ ਉਹਨਾਂ ਦਾ ਸਾਰਾ ਪ੍ਰੋਗਰਾਮ ਹੋ ਗਿਆ। ਸੋ ਬਹੁਤ ਸਾਰੀਆਂ ਪ੍ਰੋਬਲਮਾਂ ਸਨ, ਜ਼ਰੂਰ ਤੁਹਾਡੀ ਗੱਲ ਠੀਕ ਹੈ, ਪਰ ਛੋਟੇ ਛੋਟੇ ਇਸ਼ੂ ਜਿਹੜੇ ਨੇ ਕਿ ਗੌਰਮੈਂਟ ਆਪਣੇ ਲੈਵਲ ਦੇ ਉੱਤੇ ਕੋਈ ਲਿਸਟ ਵਗੈਰਾ ਜਾਰੀ ਕਰ ਸਕਦੀ ਸੀ ਜਾਂ ਦੱਸ ਸਕਦੀ ਸੀ ਕਿ ਕਿਸ ਤਰੀਕੇ ਨਾਲ ਕਿਸ ਤਰ੍ਹਾਂ ਬੰਦੇ ਕੱਢੇ ਜਾਣਗੇ। ਇੱਕ ਛੋਟਾ ਜਿਹਾ ਇਸ਼ੂ ਜਿਹੜਾ ਮੈਂ ਤੁਹਾਡੇ ਨਾਲ ਹੋਰ ਇੱਥੇ ਸ਼ੇਅਰ ਕਰਦੇ ਹਾਂ ਕਿ ਕੁਛ ਪ੍ਰਾਈਵੇਟ ਤੌਰ ਦੇ ਉੱਤੇ ਵੀ ਇੱਕ ਫਲਾਈਟ ਜਿਹੜੀ ਉਹਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹਨਾਂ ਦੇ ਵੀ ਇਲਜ਼ਾਮ ਨੇ ਕਿ ਸਾਨੂੰ ਜਿਹੜੇ ਕਰੰਟ ਜਿਹੜੇ ਇੱਥੇ ਦੇ ਐਮ ਪੀ ਨੇ ਉਹਨਾਂ ਨੇ ਉਹਨਾਂ ਨੂੰ ਉਹ ਚੱਲਣ ਨਹੀਂ ਦਿੱਤਾ ਹਾਲੇ। ਮੈਂ ਇਹਦੇ ਬਾਰੇ ਇਹ ਨਹੀਂ ਕਹਿੰਦਾ ਕਿ ਐਮ ਪੀ ਸਾਹਿਬ ਦਾ ਕਸੂਰ ਹੈ ਜਾਂ ਨਹੀਂ ਹੈ, ਪਰ ਇਹ ਵੀ ਇੱਕ ਇਸ਼ੂ ਜਿਹੜਾ ਤੁਹਾਨੂੰ ਵੀ ਤੁਹਾਡੇ ਨੋਟਿਸ 'ਚ ਵੀ ਹੋਏਗਾ ਕਿ ਫਲਾਈਟ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਸ਼ਾਇਦ ਸਰੀਵਾਲ ਦੇ ਕਿਸੇ ਬਿਜ਼ਨਸਮੈਨ ਜਿਹੜੇ ਹੈਗੇ ਸਰ ਉਹਨਾਂ ਨੇ ਕੀਤੀ ਸੀ ਕੋਸ਼ਿਸ਼, ਉਹਨਾਂ ਨੂੰ ਜਿਹੜਾ ਉਹ ਨਹੀਂ ਚੱਲਣ ਦਿੱਤਾ ਗਿਆ ਜਾਂ ਕੋਈ ਹੋਰ ਕਾਰਨ ਹੋਣਗੇ, ਪਰ ਮੈਂ ਉਹਦੇ ਬਾਰੇ ਕੋਈ ਕਹਿਣਾ ਨਹੀਂ ਚਾਹੁੰਦਾ। ਜਿਹੜੇ ਵੀ ਇਹ ਛੋਟੇ ਛੋਟੇ ਇਸ਼ੂ ਜਿਹੜੇ ਨੇ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜਾ ਇੰਡੀਆ ਬੈਠਾ ਹੈ ਉਹਦੇ ਕੋਲ ਲਿਮਿਟਿਡ ਰਿਸੋਰਸਿਸ ਨੇ, ਜਾਂ ਤੇ ਉਹਨਾਂ ਕੋਲ ਈਮੇਲ ਜਿਹੜੀ ਹੁੰਦੀ ਹੈ ਉੱਥੋਂ ਉਹਨਾਂ ਨੂੰ ਪਤਾ ਲੱਗਦਾ, ਜਾਂ ਥੋੜ੍ਹਾ ਬਹੁਤਾ ਤੁਹਾਡਾ ਰੇਡੀਓ ਵਗੈਰਾ ਕੋਈ ਸੁਣ ਲਈਦਾ ਜਾਂ
ਹੋਰ ਰੇਡੀਓ ਚੈਨਲ ਜਾਂ ਟੀਵੀ ਦੇਖ ਲਈ ਤਾਂ ਉੱਥੋਂ ਹੀ ਪਤਾ ਲੱਗਦਾ ਆ। ਸੋ ਇਹ ਜਿਹੜੀ ਇਹ ਘਾਟ ਹੈ ਇਹ ਵੀ ਜਿਹੜੀ ਪਲਾਨਿੰਗ ਦੇ ਨਾਲ ਦੂਰ ਕੀਤੀ ਜਾ ਸਕਦੀ ਸੀ ਤੇ ਅੱਗੇ ਵੀ ਹੁਣ ਦੇਖੋ ਤੁਸੀਂ ਕਿੰਨੇ ਲੋਕ ਤੁਹਾਨੂੰ ਕਾਲ ਕਰ ਰਹੇ ਨੇ ਕਿ ਸਾਡੀ ਵਾਰੀ ਕਦੋਂ ਆਏਗੀ, ਸਾਡੀ ਕਦੋਂ ਆਏਗੀ। ਇਸ ਤਰ੍ਹਾਂ ਦੀ ਕੋਈ ਤਿਆਰੀ ਜਾਂ ਨਹੀਂ ਕੀਤੀ ਜਾ ਸਕਦੀ ਜੇ ਸਾਰਾ ਡਾਟਾ ਹੈਗਾ ਆ ਕਿ ਉਹਨਾਂ ਨੂੰ ਈਮੇਲਾਂ ਕੀਤੀਆਂ ਜਾਣ ਕਿ ਹਾਂ ਇੰਨੇ ਇੰਨੇ ਬੰਦੇ ਕਰਕੇ ਨਿਕਲਣਗੇ ਤੇ ਹੋ ਸਕਦਾ ਤੁਹਾਡੀ 10ਵੀਂ ਫਲਾਈਟ ਚ ਵਾਰੀ ਆਵੇ ਜਾਂ 15ਵੀਂ ਚ ਆਵੇ। ਜੇ ਇਸ ਤਰ੍ਹਾਂ ਨਹੀਂ ਤੇ ਖਾਸ ਕਰ ਜਿਹਨਾਂ ਕੋਲ ਮੈਡੀਕਲ ਕੰਡੀਸ਼ਨ ਆ ਜਾਂ ਜਿਹੜੇ ਬਹੁਤ ਛੋਟੇ ਬੱਚੇ ਨੇ ਉਹਨਾਂ ਨੂੰ ਵੀ ਪ੍ਰਾਇਓਰਟੀ ਦਿੱਤੀ ਜਾ ਸਕਦੀ ਮੇਰੇ ਖਿਆਲ ਨਾਲ। ਬਾਕੀ ਉੱਥੇ ਦੇ PR ਜਿਹੜੇ ਨੇ ਉਹ ਵੀ ਆਖਿਰ ਇੱਥੇ ਆਣ ਕੇ ਸਿਟੀਜ਼ਨ ਬਣਨੇ ਨੇ ਤੇ ਜ਼ਰੂਰ ਮੇਰਾ ਖਿਆਲ ਕਿ ਇਹ ਪਲਾਨਿੰਗ ਜਿਹੜੀ ਆ ਇਹਦਾ ਜਿਹੜਾ ਜਵਾਬ ਆ ਉਹ ਜਿਹੜੇ ਅਫੀਸ਼ੀਅਲ ਨੇ ਉਹਨਾਂ ਨੂੰ ਜ਼ਰੂਰ ਦੇਣਾ ਪਵੇਗਾ। ਜਿੱਥੋਂ ਤੱਕ ਈਮੇਲਾਂ ਦਾ ਸਵਾਲ ਹੈ ਜੀ ਵੀਰ ਜੀ, ਮੈਂ ਇੱਕ ਈਮੇਲ ਕੀਤੀ ਸੀ ਆਪਣੇ ਇੱਥੋਂ ਬ੍ਰੈਂਪਟਨ ਈਸਟ ਤੋਂ ਜਿਹੜੇ ਮਨਿੰਦਰ ਸਿੱਧੂ ਜੀ, ਮੈਂ ਨਾਂ ਲੈ ਦੇਣਾ, ਉਹਨਾਂ ਨੇ ਰਾਈਟ ਵੇ ਉਸੇ ਦਿਨ ਹੀ ਜਵਾਬ ਕੀਤਾ ਸੀ, PMO ਆਫਿਸ ਕੀਤੀ ਸੀ ਉਹਨਾਂ ਨੇ, ਨੈਕਸਟ ਡੇ ਜਵਾਬ ਕੀਤਾ ਸੀ, PMO ਆਫਿਸ ਨੇ ਅੱਗੇ ਫਾਰਵਰਡ ਕੀਤੀ ਸੀ, ਜਿਹੜੇ ਰਿਲੇਟਡ ਸ਼ਾਇਦ ਫੋਰਨ ਅਫੇਅਰ ਮਨਿਸਟਰ ਸਨ ਉਹਨਾਂ ਦੀ ਈਮੇਲ ਉਹਨੂੰ ਵਾਪਸ ਆਈ ਸੀ। ਮੇਰੇ ਕੋਲ ਉਹ ਪ੍ਰੂਫ ਪਏ ਨੇ, ਈਮੇਲਾਂ ਦਾ ਮੈਂ ਜ਼ਰੂਰ ਇੱਥੇ ਕਹਿਣਾ ਚਾਹਾਂਗਾ ਕਿ ਜਵਾਬ ਜਿਹੜਾ ਉਹ ਦਿੱਤਾ ਜਾਂਦਾ ਆ। ਤੇ ਇਹ ਛੋਟੇ ਛੋਟੇ ਇਸ਼ੂ ਜਿਹੜੇ ਜੁਦਵੀਰ ਜੀ ਇਹ ਦੂਰ ਕੀਤੇ ਜਾ ਸਕਦੇ ਨੇ, ਇਹਦਾ ਬਾਰੇ ਜ਼ਰੂਰ ਉਹ ਇਹਨਾਂ ਨੂੰ ਧਿਆਨ ਦੇਣਾ
ਚਾਹੀਦਾ ਕਿ ਤੁਸੀਂ ਮਨਿੰਦਰ ਸਿੱਧੂ ਸਾਹਿਬ ਜਿਹੜੇ ਸਾਡੇ ਇੱਥੇ ਬ੍ਰੈਂਪਟਨ ਈਸਟ ਦੇ MP ਹੈਗੇ ਨੇ, ਤੁਸੀਂ ਉਹਨਾਂ ਨੂੰ ਈਮੇਲ ਕੀਤੀ ਤੇ ਜਵਾਬ ਦਿੱਤਾ ਇਹ ਰਿਪੋਰਟ ਆ ਕਿ ਮਨਿੰਦਰ ਸਿੱਧੂ ਹੋਣਾ ਦਾ ਆਫਿਸ ਜਾਂ ਪਰਸਨਲੀ ਮਨਿੰਦਰ ਸਿੱਧੂ ਬੜੇ ਰਿਸਪੋਂਸਿਵ ਨੇ। ਰਿਸਪੋਂਸਿਵ ਦਾ ਮਤਲਬ ਇਹ ਹੈ ਕਿ ਯੈਸ ਜੇ ਉਹਨਾਂ ਨੂੰ ਈਮੇਲ ਪਾਏ ਕੱਲ ਨੂੰ ਕੰਮ ਕਿਸ ਤਰ੍ਹਾਂ ਹੋ ਰਿਹਾ ਉਹ ਸੈਕੰਡਰੀ ਇਸ਼ੂ ਹੈ, ਲੇਕਿਨ ਉਹ ਰਿਸਪੋਂਡ ਜਿਹੜਾ ਹੈ ਜੀ ਉਹਨਾਂ ਦਾ ਆਫਿਸ ਜਿਹੜਾ ਹੈ ਮਨਿੰਦਰ ਸਿੱਧੂ ਹੋਣਾ ਦਾ ਫੌਰਨ ਕਰਦਾ ਹੈ ਕੋਈ ਵੀ ਜਿਹੜੀ ਈਮੇਲ ਕੋਈ ਜਾਂਦੀ ਹੈਗੀ ਹੈ ਉਹਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ। ਮੈਂ ਰੁਪਿੰਦਰ ਹੇਰ ਜੀ ਨੂੰ ਡਿਸਕਸ਼ਨ 'ਚ ਲਿਆਉਣਾ ਚਾਹਾਂਗਾ, ਕਾਲਰਸ ਕਾਫੀ ਇੰਤਜ਼ਾਰ ਕਰ ਰਹੇ ਨੇ। ਗੁਰਦੀਪ ਜੀ ਤੁਸੀਂ ਹੋਲਡ ਕਰ ਲਓ ਜਰਾ। ਕਰਨ ਜੀ ਤੁਸੀਂ ਆਉਂਦੇ ਰਹੋ, ਕਰਨ ਜੀ ਗੋ ਹੈਡ ਕਰਨ ਸਾਹਿਬ।
ਥੈਂਕਸ ਫੋਰ ਟੇਕਿੰਗ ਮਾਈ ਕਾਲ ਸਰ। ਮੈਂ ਇਹ ਕਹਿਣਾ ਸੀ ਕਿ 15-20 ਹਜ਼ਾਰ ਬੰਦਾ ਔਰ ਅਗਰ ਕੰਟਰੀ ਲਾਈਕ ਇੰਡੀਆ ਜਿਹੜਾ ਲੋਕਡਾਊਨ ਕੰਪਲੀਟਲੀ ਲੋਕਡਾਊਨ ਕਰ ਦਿੱਤਾ ਗਿਆ, ਇਟਸ ਨੋਟ ਦੈਟ ਈਜ਼ੀ ਸੀ ਕੈਨੇਡਾ ਲਈ ਜਾਂ ਕਿਸੇ ਵੀ ਕੰਟਰੀ ਲਈ ਉਸ ਤੋਂ ਬੰਦੇ ਕੱਢਣੇ, ਕਿਉਂਕਿ ਫਿਰ ਉਹ ਇੰਡੀਆ ਦੇ ਅੰਦਰ ਸਵਾਲ ਉੱਠਣੇ ਸੀ ਕਿ ਇਹ ਲੋਕਾਂ ਨੂੰ ਪ੍ਰਾਇਰਟੀ ਕਿੱਦਾਂ ਦਿੱਤੀ ਜਾ ਰਹੀ ਹੈ, ਇਹ ਕੌਣ ਹੈਗੇ ਜੋ ਟਰੈਵਲ ਕਰ ਰਹੇ ਏਅਰਪੋਰਟਸ ਨੂੰ। ਔਰ 15-20 ਹਜ਼ਾਰ ਲਈ ਸਰ ਜੀ ਇੱਕ ਜਹਾਜ਼ ਦੇ ਅੰਦਰ 300 ਬੰਦਾ ਆਉਂਦਾ, ਮਗਰ ਉਹਨੂੰ ਮਲਟੀਪਲਾਈ ਵੀ ਕਰੀਏ ਤੇ ਕਿੰਨੇ ਪਲੇਨ ਗਵਰਨਮੈਂਟ ਭੇਜਦੀ ਉੱਥੇ ਲੈਂਡ ਕਰਨ ਲਈ ਤੇ ਉਹਨਾਂ ਨੂੰ ਕਰਨ ਲਈ। ਦੂਸਰੀ ਗੱਲ ਸਰ ਕਿ ਜਿਹੜੇ ਉੱਥੇ ਬੰਦੇ ਤੁਰ ਰਹੇ ਆ ਜਾਂ ਆਉਣਗੇ ਉਹ ਪਹਿਲੇ ਕੀ ਟੈਸਟ ਹੋ ਕੇ ਆਉਣਗੇ ਕਿ ਉਹ ਵਿਦਾਊਟ ਟੈਸਟ ਹੀ ਮਤਲਬ ਜਹਾਜ਼ੇ ਬਿਠਾ ਦਿੱਤੇ ਜਾਣਗੇ। ਤੇ ਸਰ ਅਗਲਾ ਕੁਐਸਚਨ ਮੇਰਾ ਥੋੜਾ ਅਲੱਗ ਸੀ, ਉਹ ਇਹ ਸੀ ਕਿ ਇਹ ਜਿਹੜੀ ਹੁਣ ਸੋਸ਼ਲ ਡਿਸਟੈਂਸਿੰਗ ਇੱਕ ਨਾਰਮਲ ਲਾਈਫ ਬਣੇਗੀ ਜਦੋਂ ਵੈਕਸੀਨ ਨਹੀਂ ਲੱਭਦਾ ਐਸ ਵੀ ਆਲ ਨੋ, ਪਰ ਜਿੱਦਾਂ ਟਰੈਵਲਿੰਗ ਕਰਨ ਦਾ ਫਿਊਚਰ ਦੇ ਅੰਦਰ ਕੰਟਰੀਜ਼ ਦੇ ਅੰਦਰ ਜਿੱਦਾਂ ਕੋਈ ਇੰਡੀਆ ਜਾਣਾ ਚਾਹੇਗਾ ਸਰ ਫਾਲ ਦੇ ਅੰਦਰ ਜਾਂ ਕੁਛ ਵੀ, ਤੁਹਾਡੇ ਹਿਸਾਬ ਨਾਲ ਉਹਦੇ ਨਾਲ ਕੀ ਸਿਸਟਮ ਬਣਾਏਗੀ ਇੰਡੀਅਨ ਗਵਰਨਮੈਂਟ ਜਾਂ ਕੈਨੇਡੀਅਨ ਗਵਰਨਮੈਂਟ ਟਰੈਵਲਿੰਗ ਦਾ ਜਾਂ ਏਅਰਲਾਈਨ ਕੀ ਕਰਨਗੀਆਂ? ਪਲੀਜ਼ ਸਰ ਮੈਂ ਇਹ ਤਾਂ ਸੁਣ ਲੈਣਾ। ਥੈਂਕ ਯੂ।
ਹਾਂਜੀ, ਥੈਂਕ ਯੂ। ਜਿੱਥੇ ਤੱਕ ਜੀ ਟਰੈਵਲਿੰਗ ਦੀ ਗੱਲ ਹੈ, ਤੁਹਾਨੂੰ ਇੰਟਰਸਟਿੰਗ ਚੀਜ਼ ਦੱਸ ਦਿੰਦੇ ਹਾਂ ਕਿ ਇਸ ਵਿੰਟਰ ਦੇ ਵਿੱਚ ਜਿਹੜੀ ਕ੍ਰਿਸਮਸ ਬ੍ਰੇਕ ਜਦੋਂ ਹੋਏਗੀ ਤਾਂ ਉਹਦੇ ਵਿੱਚ ਕੁਛ ਏਅਰਲਾਈਨਸ ਦਾ ਕਹਿਣਾ ਹੈਗਾ ਕਿ ਨੋਰਮਲ ਤੁਸੀਂ ਵੱਖ ਵੱਖ ਕੰਟਰੀ 'ਚ ਫਲਾਈ ਕਰ ਸਕੋਗੇ, ਇਹ ਕੁਛ ਏਅਰਲਾਈਨਸ ਨੇ ਕਿਹਾ ਹੈਗਾ। ਸੋ ਕਿਆ ਉਸ ਵੇਲੇ ਤੱਕ ਹੋ ਜਾਏਗੀ ਇਹ ਆਉਣ ਵਾਲਾ ਟਾਈਮ ਹੀ ਦੱਸੇਗਾ। ਮੈਂ ਰੁਪਿੰਦਰ ਹੇਰ ਜੀ ਨੂੰ ਵੀ ਜ਼ਰੂਰ ਡਿਸਕਸ਼ਨ 'ਚ ਲੈ ਕੇ ਆਉਣਾ ਚਾਹਾਂਗਾ। ਕਰਨ ਜੀ ਨੇ ਬੜੇ ਵਧੀਆ ਸਵਾਲ ਪੁੱਛੇ। ਰੁਪਿੰਦਰ ਜੀ ਤੁਹਾਡੇ ਕਮੈਂਟਸ ਜੋ ਸਾਰੀ ਤੁਸੀਂ ਗੱਲਬਾਤ ਸੁਣ ਰਹੇ ਹੋ ਮੈਂ ਉਹਦੇ 'ਤੇ ਤੁਹਾਡੇ ਕਮੈਂਟਸ ਚਾਹਾਂਗਾ। ਰੁਪਿੰਦਰ ਹੇਰ ਸਾਹਿਬ ਆਰਮਰ ਇੰਸ਼ੋਰੈਂਸ ਤੋਂ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ, ਗੋ ਅਹੈਡ ਸਰ।
ਯਦਵੀਰ ਜੀ ਪਹਿਲਾਂ ਤੇ ਨਾ ਇਟ ਇਜ਼ ਆਲ ਅਬਾਊਟ ਸਪਲਾਈ ਐਂਡ ਡਿਮਾਂਡ। ਉੱਥੇ ਹੁਣ ਇੰਨੇ ਹਜ਼ਾਰਾਂ ਦੇ ਵਿੱਚ ਸਾਡੇ ਜਿਹੜੇ ਕੈਨੇਡੀਅਨ ਰੈਜ਼ੀਡੈਂਟ ਸਟੂਡੈਂਟ ਜਾਂ ਹੋਰ ਲੋਕ ਜਿਹੜੇ ਆ ਉੱਥੇ ਫਸੇ ਹੋਏ ਆ ਬਿਕੋਜ਼ ਆਫ ਦ ਸਿਚੁਏਸ਼ਨ। ਹੁਣ ਆਬਵੀਅਸਲੀ ਯੂਨੋ ਹਰ ਇੱਕ ਬੰਦੇ ਦੀ ਜਿਹੜੀ ਐਕਸਪੈਕਟੇਸ਼ਨ ਹੈ ਪੂਰੀ ਨਹੀਂ ਕੀਤੀ ਜਾਂਦੀ। ਆਈ ਆਲਸੋ ਹਰਡ ਦ ਸੇਮ ਥਿੰਗਸ ਵੀ ਉੱਥੇ ਸਿਫਾਰਿਸ਼ ਚੱਲੀ ਆ, ਉੱਥੇ ਪ੍ਰਾਇਰਟੀ ਜਿਹੜੀ ਆ ਆਈ ਥਿੰਕ ਹੁੰਦਾ ਕੀ ਆ, ਨੈਚੁਰਲ ਟੈਂਡੈਂਸੀ ਆ। ਜੇ ਯੂਨੋ ਜਿਹੜਾ ਵੀ ਲਾਈਮ ਲਾਈਟ ਚ ਲੋਕ ਹੈਗੇ ਆ ਜਾਂ ਫੇਮਸ ਪਰਸਨੈਲਿਟੀ ਚਾਹੇ ਕੋਈ ਮੈਂਬਰ ਪਾਰਲੀਮੈਂਟ ਆ ਜਾਂ ਕੋਈ ਵੀ ਆ, ਜੇ ਉਹਨਾਂ ਦਾ ਕੋਈ ਵੀ ਜਾਣ ਪਛਾਣ ਵਾਲਾ ਬੰਦਾ ਆਪਣੇ ਆਪ ਹੀ ਉਸ ਪ੍ਰਾਇਰਟੀ 'ਚ ਆ ਜਾਏਗਾ, ਇੱਥੇ ਤਾਂ ਨੈਚੁਰਲ ਟੈਂਡੈਂਸੀ ਕਿ ਲੋਕਾਂ ਨੇ ਹਮੇਸ਼ਾ ਹੀ ਕਹਿਣਾ ਆ ਕਿ ਸ਼ਾਇਦ ਇਹ ਸਿਫਾਰਿਸ਼ ਲੱਗੀ ਹੈ। ਆਈ ਥਿੰਕ ਇਟਸ ਵੈਰੀ ਨੈਚੁਰਲ ਬਿਹੇਵੀਅਰ। ਠੀਕ ਹੈ, ਗਲਤ ਚੀਜ਼ ਜਿਹੜੀ ਹੈਗੀ ਆ ਉਹ ਆਈ ਕੰਡੈਮ ਹਮੇਸ਼ਾ ਹੀ ਕਿ ਪਰਸਨਲ ਅਟੈਕ ਕਰਨਾ, ਕਰੈਕਟਰ ਅਸੈਸੀਨੇਸ਼ਨ ਕਿਸੇ ਦੀ ਕਰਨੀ ਬਿਨਾਂ ਕਿਸੇ ਰੀਜ਼ਨ ਦੇ, ਕਿਸੇ ਲੌਜਿਕ ਦੇ ਜਾਂ ਕਿਸੇ ਐਵੀਡੈਂਸ ਦੇ, ਉਹ ਜਿਹੜੀ ਆ ਆਈ ਥਿੰਕ ਉਹ ਮੈਚਿਓਰ ਐਕਟ ਨਹੀਂ ਹੈਗਾ। ਐਂਡ ਆਈ ਸਟਰੋਂਗਲੀ ਕੰਡੈਮ ਦੈਟ ਰਿਗਾਰਡਲੈਸ ਵੈਦਰ ਉਸ ਮੈਂਬਰ ਪਾਰਲੀਮੈਂਟ ਔਰ ਕੌਣ ਹੈਗਾ, ਬਿਕੋਜ਼ ਆਈ ਪਰਸਨਲੀ ਫੀਲ ਕਿ ਇਹ ਸਿਚੁਏਸ਼ਨ ਵਿੱਚ ਹਰੇਕ ਲੈਵਲ ਦੀ ਗਵਰਨਮੈਂਟ ਨੇ, ਚਾਹੇ ਮੈਂਬਰ ਪਾਰਲੀਮੈਂਟ ਨੇ, MPPs ਨੇ, ਗਵਰਨਮੈਂਟ ਇਨ ਫੈਡਰਲ ਇੰਟੈਰੀਓ ਦੇ ਵਿੱਚ ਆ ਜਾਂ ਸਿਟੀ ਦੇ ਲੈਵਲ 'ਤੇ, ਹਰ ਇੱਕ ਨੇ ਜੁੜ ਕੇ ਸਾਰਿਆਂ ਨੇ ਇਕੱਠੇ ਕੰਮ ਕੀਤਾ ਆ ਔਰ ਸਾਨੂੰ ਐਪਰੀਸ਼ੀਏਟ you know, we should not be always criticism judaya, we should not be always doing it. Kadi kadi appreciation is also good, taaki jede log kaam kar rahe hain unhon nu changa lage. And jive Gudeep ji ne kiya, I think he's very maturely said ke, you know, vekho jinna je tak jede numainde ne unna ne airlines nahi chalauniyan, they are always facilitators. ਤੇ ਜਿੰਨਾ ਚਿਰ ਤੱਕ ਉਹ ਈਮੇਲ ਫਾਰਵਰਡ ਕਰ ਰਹੇ ਨੇ, ਰਿਸਪੌਂਸ ਕਰ ਰਹੇ ਆ, ਦੇ ਆਰ ਕਮਿਊਨੀਕੇਟਿੰਗ ਟੂ ਪੀਪਲ, ਥੋੜ੍ਹੀ ਬਹੁਤ ਪੇਸ਼ੈਂਸ ਜਿਹੜੀ ਆ ਸਾਨੂੰ ਆਪ ਵੀ ਰੱਖਣੀ ਚਾਹੀਦੀ ਆ. ਆਈ ਵਾਜ਼ ਆਲਸੋ ਇਨ ਇੰਡੀਆ, ਸੋ ਆਈ ਆਲਸੋ ਮੈਨੇਜ, ਜਦੋਂ ਮੈਂ ਆਇਆ ਉਦੋਂ ਕ੍ਰਾਈਸਿਸ ਵਾਜ਼ ਨੋਟ ਦੈਟ ਮੱਚ, ਬਟ ਜਿੱਥੇ ਵੀ ਕਿਸੇ ਨੂੰ ਅਪਰੋਚ ਕੀਤਾ ਗਿਆ ਦੇ ਹੈਲਪ ਡਾਊਟ. ਐਂਡ ਹਰ ਇੱਕ ਦੀ ਲਿਮਿਟੇਸ਼ਨ ਵੀ ਹੈ, ਔਰ ਲਿਮਿਟੇਸ਼ਨ ਸਮਝਣੀ ਵੀ ਚਾਹੀਦੀ ਆ ਕਿ ਐਮ ਪੀ ਕੈ ਨੋਟ ਡੂ ਐਨੀਥਿੰਗ other than you know forwarding the request for reduction of jehdiyan flight diyan tickets ne, oh apni marzi na koi jahaz di move kar sakde. So sometime sadiyan expectations are also abnormal beyond understanding ke dusre bande di limitation ki hai. That is my analysis. I personally feel as an individual jive tinne sarkaran ne kam kita hai har level te, I think we managed very well jehdi Canadian situation hai, aur holi holi assi ohde to jehde aa bahar vi aa rahe aa. And that is what is my analysis on whatever I heard.
Theek hai, Gurdeep ji, tusi kuch add karna chahoge?
Te utthu aa rahe ne ki ohna da test kita janda ja ਉਹਨਾਂ ਨੂੰ ਉਹਨਾਂ ਦਾ ਕੁਛ ਮੈਡੀਕਲ ਵਗੈਰਾ ਹੁੰਦਾ ਹੈ, ਉਹ ਬਿਲਕੁਲ ਨਹੀਂ ਹੁੰਦਾ ਜੀ. ਵਿੱਚ ਸਿਰਫ ਉੱਥੇ ਏਅਰਪੋਰਟ ਦੇ ਉੱਤੇ ਟੈਂਪਰੇਚਰ ਤੁਹਾਡਾ ਚੈੱਕ ਕੀਤਾ ਜਾਂਦਾ ਹੈ, ਤੁਹਾਨੂੰ ਇੱਕ ਫਾਰਮ ਦਿੱਤਾ ਜਾਂਦਾ ਜਿਹਦੇ ਉੱਤੇ ਲਿਖਿਆ ਹੁੰਦਾ ਤੁਹਾਨੂੰ ਖੰਘ ਬੁਖਾਰ ਜਾਂ ਕੁਛ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਉਹ ਟੇਕ ਕਰੋ. ਤੇ ਸੋਸ਼ਲ ਡਿਸਟੈਂਸਿੰਗ ਜਿਹੜੀ ਉਹ ਐਕਸਪੈਕਟ ਅਸੀਂ ਨਹੀਂ ਕਰ ਸਕਦੇ ਕਿਉਂਕਿ ਪਲੇਨ ਜਿਹੜਾ ਫੁੱਲ ਕਪੈਸਿਟੀ ਦੇ ਉੱਤੇ ਆ ਰਹੇ ਨੇ, ਸਾਰਿਆਂ ਨੂੰ ਮਾਸਕ ਪਾਉਣ ਲਈ ਕਿਹਾ ਜਾਂਦਾ. ਇੱਥੇ ਉਤਰਦਿਆਂ ਵੀ ਜਦਵੀਰ ਜੀ ਸਿਰਫ ਤੁਹਾਡੇ ਕੋਲ ਇੱਕ ਫਾਰਮ ਹੀ ਭਰਵਾਇਆ ਜਾਂਦਾ, ਇੱਥੇ ਟੈਂਪਰੇਚਰ ਵੀ ਜਿਹੜਾ ਉਹ ਨਹੀਂ ਚੈੱਕ ਕੀਤਾ ਜਾਂਦਾ. ਦੂਸਰੀ ਗੱਲ, ਜਿਸ ਤਰ੍ਹਾਂ ਰੁਪਿੰਦਰ ਜੀ ਕਹਿ ਰਹੇ ਨੇ ਕਿ ਜਦਵੀਰ ਜੀ ਬਿਲਕੁਲ ਇਹ ਗੱਲ ਸਹੀ ਹੈ ਕਿ ਜਿਹੜੀ ਜਦੋਂ ਇੱਥੇ ਆਪਾਂ ਰਜਿਸਟ੍ਰੇਸ਼ਨ ਕਰ ਲੈਂਦੇ ਹਾਂ ਉਸ ਤੋਂ ਬਾਅਦ ਐਮ ਪੀ ਵਗੈਰਾ ਦਾ ਤਾਂ ਕੋਈ ਵਿੱਚ ਰੋਲ ਰਹਿ ਹੀ ਨਹੀਂ ਜਾਂਦਾ, ਕਿਉਂਕਿ ਇਹ ਜਿਹੜੀ ਦਿੱਲੀ ਦੇ ਕੌਂਸਲੇਟ ਆਫਿਸ ਆ ਉਹ ਡਿਸਾਈਡ ਕਰਦਾ ਹੈ ਕਿ ਉਹਨਾਂ ਨੇ ਕਿਹਨੂੰ ਕਾਲ ਕਰਨੀ ਹੈ. ਹੁਣ ਉਹਨਾਂ ਕੋਲ ਕੋਈ ਪ੍ਰਾਇਓਰਟੀ ਲਿਸਟ ਜਾਂਦੀ ਹੈ ਨਹੀਂ ਜਾਂਦੀ ਇਹ ਮੈਂ ਨਹੀਂ ਕਹਿ ਸਕਦਾ, ਬਟ ਐਮ ਪੀ ਡਿਸਾਈਡ ਨਹੀਂ ਕਰਦੇ ਕਦੀ ਵੀ ਕਿਹੜੇ ਬੰਦੇ ਨੂੰ ਬੁਲਾਉਣਾ ਜਾਂ ਕਿਹੜੇ ਨੂੰ ਨਹੀਂ ਬੁਲਾਉਣਾ. ਇਹ ਜਿਹੜੇ ਕੌਂਸਲੇਟ ਉੱਥੇ ਦਿੱਲੀ ਦੇ ਵਿੱਚ ਨੇ ਉਹ ਡਿਸਾਈਡ ਕਰਦੇ ਨੇ, ਉਹ ਕਾਲ ਕਰਦੇ ਨੇ. ਸ਼ਾਇਦ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿਉਂਕਿ ਮੈਂ ਲੋਨ ਅਪਲਾਈ ਕੀਤਾ ਸੀ ਤੇ ਮੇਰਾ ਜਿਹੜਾ ਟਿਕਟ ਵਗੈਰਾ ਜਿਹੜੀ ਉਹ ਉਹਨਾਂ ਨੇ ਲੈ ਕੇ ਦਿੱਤੀ ਹੈ, ਸ਼ਾਇਦ ਉਹਨਾਂ ਕੋਲ ਜ਼ਰੂਰ ਇਹ ਇਨਫੋਰਮੇਸ਼ਨ ਹੋਵੇਗੀ ਕਿ ਇਹਨਾਂ ਬੰਦਿਆਂ ਨੇ ਲੋਨ ਅਪਲਾਈ ਕੀਤਾ, ਉਹਨਾਂ ਦੀ ਟਿਕਟ ਦਾ ਅਰੇਂਜਮੈਂਟ ਉਹਨਾਂ ਨੇ ਕੌਂਸਲੇਟ ਨੇ ਕੀਤਾ ਹੈ, ਬਾਕੀ ਜਿਹੜੇ ਆ ਉਹਨਾਂ ਕੋਲ ਕਾਰਡ ਵਗੈਰਾ ਲੈ ਲਏ ਜਾਂਦੇ ਨੇ. ਪਰ ਇਹ ਡਿਸਾਈਡ ਐਮ ਪੀ ਸਾਡੇ ਇੱਥੇ ਬੈਠੇ ਨੇ ਉਹ ਨਹੀਂ ਕਰ ਸਕਦੇ ਕਿ ਕਿਹਨੂੰ ਕਿਹਦਾ ਨਾਂ ਅਸੀਂ ਅੱਗੇ ਭੇਜਣਾ ਜਾਂ ਕਿਹਦਾ ਨਾਂ ਜਿਹੜਾ ਉਹ ਨਹੀਂ ਭੇਜਣਾ.
ਪਾਸਕਾ ਉਹ ਤੇ ਮੈਂਡੇਟਰੀ ਮੈਂ ਸੁਣ ਰਿਹਾ ਸਾਡੇ ਇੱਥੇ. ਵੈਸੇ 20 ਅਪ੍ਰੈਲ ਨੂੰ ਸਾਡੇ ਟਰਾਂਸਪੋਰਟ ਮਿਨਿਸਟਰ ਮਾਰਕ ਗਰਨੋ ਸਾਹਿਬ ਉਹਨਾਂ ਨੇ ਵੀ ਕਿਹਾ ਸੀਗਾ ਕਿ ਜੀ ਨਾਨ ਮੈਡੀਕਲ ਹੀ ਚਾਹੇ ਹੋਣ ਤੁਹਾਡੇ ਕੋਲ, ਪਰ ਫੇਸ ਮਾਸਕ ਜ਼ਰੂਰ ਹੋਵੇ ਜਿਹਦੇ ਨਾਲ ਕਿ ਤੁਹਾਡਾ ਨੱਕ ਤੇ ਮੂੰਹ ਨੋਜ਼ ਔਰ ਮਾਊਥ ਜਿਹੜੇ ਨੇ ਉਹ ਕਵਰ ਹੋਣੇ ਚਾਹੀਦੇ ਨੇ. ਤੇ ਹੁਣ ਤੇ ਮੈਨੂੰ ਪਤਾ ਲੱਗਾ ਹੈ ਕਿ ਜੀ ਅੱਜ ਤੋਂ ਕਈ ਏਅਰਲਾਈਨਸ ਡੈਲਟਾ, ਜੈੱਟ ਬਲੂ, ਯੂਨਾਈਟਿਡ ਇਹ ਸਾਰੀਆਂ ਕਹਿ ਰਹੀਆਂ ਨੇ ਕਿ ਮੈਂਡੇਟਰੀ ਨੇ ਸਾਰੇ ਇੰਪਲੋਈਜ਼ ਵਾਸਤੇ, ਸਾਰੇ ਪੈਸੰਜਰ ਵਾਸਤੇ, ਤੁਸੀਂ ਜੀ ਮਾਸਕ ਪਾ ਕੇ ਰੱਖਣਾ. ਵੈਸੇ ਤਾਂ ਉਹ ਕਹਿੰਦੇ ਜੀ ਘਰੋਂ ਲੈ ਕੇ ਆਓ, ਅਤੇ ਨਹੀਂ ਤਾਂ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਦੇ ਦਿਆਂਗੇ. ਲੁਫਤਾਂਸਾ, ਸਵਿਸ ਏਅਰਲਾਈਨ, ਆਪਣੇ ਅਮੈਰੀਕਨ ਏਅਰਲਾਈਨ, ਸਾਊਥ ਵੈਸਟ, ਸਾਰੇ ਉਹ ਵੀ ਮੇਰੇ ਖਿਆਲ ਨਾਲ ਇੱਕ ਦੋ ਦਿਨਾਂ 'ਚ ਉਹਨਾਂ ਨੇ ਕਰ ਦੇਣੇ ਆ ਮਾਸਕ. ਅਤੇ ਹੁਣ ਮੇਰੇ ਖਿਆਲ ਨਾਲ ਫੇਸ ਮਾਸਕ ਜਾਂ ਤੁਸੀਂ ਏਅਰਲਾਈਨ ਟਰੈਵਲ ਕਰਨੀ ਹੈ, ਫੇਸ ਮਾਸਕ ਮੈਂਡੇਟਰੀ ਹੋ ਰਹੇ ਨੇ ਜੀ ਕਾਫੀ ਏਅਰਲਾਈਨਸ 'ਚ ਮੈਨੂੰ. ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਦੋਂ ਤੁਹਾਨੂੰ ਉੱਥੋਂ ਲਿਆਂਦਾ ਗਿਆ ਅਤੇ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਟੈਂਪਰੇਚਰ ਵੀ ਨਹੀਂ ਚੈੱਕ ਹੋਇਆ, ਆਈ ਥਿੰਕ ਦੈਟ ਇਜ਼ ਵਨ ਆਫ ਦ ਏਰੀਆਜ਼ ਆਫ ਕੰਸਰਨ. ਅਸੀਂ ਕਿਤੇ ਨਾ ਕਿਤੇ, ਮੈਂ ਤੁਹਾਨੂੰ ਇੱਕ ਗੱਲ ਗੁਰਦੀਪ ਜੀ ਸਿੱਧੀ ਪੁੱਛਦਾ, ਇੱਕ ਗੱਲ ਹੋਰ ਤੁਸੀਂ ਮੈਨੂੰ ਸਹੀ ਉਹਦਾ ਜੋ ਤੁਹਾਡੇ ਮਨ 'ਚ ਆਉਂਦਾ ਉਹਦਾ ਤੁਸੀਂ ਜਵਾਬ ਦੇਣਾ, ਔਰ ਮੈਂ ਇਹ ਸਵਾਲ ਫਿਰ ਰੁਪਿੰਦਰ ਹੇਰ ਸਾਹਿਬ ਨੂੰ ਵੀ ਪੁੱਛਾਂਗਾ. ਮੇਰੀ ਇਹ ਰਾਏ ਸੀਗੀ ਕਿ ਜਦੋਂ ਅਸੀਂ ਸ਼ੁਰੂ ਦੇ ਵਿੱਚ ਹੀ ਜਦੋਂ ਸਾਨੂੰ ਪਤਾ ਲੱਗਾ ਸੀਗਾ ਸਾਡਾ ਜਨਵਰੀ 4th ਵੀਕ 'ਚ ਪਹਿਲਾ ਕੇਸ ਆਇਆ ਸੀਗਾ, ਉਦੋਂ ਸਾਨੂੰ ਲੱਗ ਰਿਹਾ ਸੀ ਕਿ ਥੋੜ੍ਹਾ ਜਿਹਾ ਖਤਰਾ ਆ ਰਿਹਾ. ਫਿਰ ਫੈਬਰੀ ਦੇ ਵਿੱਚ ਪਹਿਲੇ 10-15 ਦਿਨ ਅਸੀਂ ਸੋਚਦੇ ਰਹੇ ਕਿ ਰਿਸਕ ਸਾਡਾ ਲੋਅ ਹੈ, ਰਿਸਕ ਸਾਡਾ ਲੋਅ ਹੈ ਫੈਬਰੀ ਦੇ ਵਿੱਚ. ਜੇ ਕਿਤੇ ਅਸੀਂ ਫੈਬਰੀ ਦੇ ਵਿੱਚ ਜਾਂ ਫੈਬਰੀ ਐਂਡ ਵਿੱਚ ਹੀ ਲਗਾ ਲਓ, ਚਾਹੇ ਫੈਬਰੀ, ਚਲੋ ਜਨਵਰੀ 'ਚ ਤਾਂ ਹਜੇ ਕੇਸ ਹੀ ਪਹਿਲਾਂ ਆਇਆ ਸੀਗਾ, ਫੈਬਰੀ ਦੇ 2nd week, 3rd week, 4th week, ਕਿਤੇ ਨਾ ਕਿਤੇ ਜੇ ਅਸੀਂ ਇਹ ਕਹਿ ਦਿੰਦੇ ਕਿ ਜਿੰਨੇ ਵੀ ਬੰਦੇ ਬਾਹਰੋਂ ਆ ਰਹੇ ਨੇ, ਪ੍ਰਤਾਪ ਸਾਹਿਬ ਪਹਿਲਾ ਸਵਾਲ ਤੁਹਾਨੂੰ ਔਰ ਫਿਰ ਰੁਪਿੰਦਰ ਜੀ ਨੂੰ, ਜੇ ਤੁਹਾਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਹੁਣ ਦੇਖੋ ਬਾਹਰੋਂ ਆਏ ਹੋ, ਜੋ ਮਰਜ਼ੀ ਹੋਏ ਤੁਹਾਨੂੰ ਹੁਣ ਘਰ ਨਹੀਂ ਜਾਣ ਦੇਣਾ, ਤੁਸੀਂ ਹੋਟਲ 'ਚ ਰਹਿਣਾ, ਔਰ ਪੈਸਾ ਜਿਹੜਾ ਸਰਕਾਰ ਦੇਵੇਗੀ, ਕਿਉਂਕਿ ਜਿੰਨੇ ਵੀ ਬੰਦੇ ਬਾਹਰੋਂ ਆ ਰਹੇ ਨੇ, ਜਦ ਸਾਡੇ ਕੇਸ ਇੱਕ ਸੀਗਾ ਕੇਸ ਕੈਨੇਡਾ ਦੇ ਵਿੱਚ, ਜਦੋਂ 50 ਕੇਸ ਸੀਗੇ ਕੈਨੇਡਾ, ਜਦੋਂ 100 ਕੇਸ ਸੀਗੇ ਕੈਨੇਡਾ ਦੇ ਵਿੱਚ, ਜਦੋਂ 150 ਕੇਸ ਸੀਗੇ, ਅਸੀਂ 50-100 ਕੇਸਿਸ ਵੇਲੇ ਦੀ ਇਹ ਗੱਲ ਕਰ ਰਹੇ ਹਾਂ. ਅੱਜ ਮੈਂ ਦੁਬਾਰਾ ਉਹੀ ਰੀਵਿਜ਼ਿਟ ਕਰਾਂਗਾ ਕਿ ਜਦੋਂ
ਪਹਿਲੇ 10-20-50-100 ਕੇਸਿਸ ਸੀਗੇ। ਜੇ ਤੁਹਾਨੂੰ ਗੁਰਦੀਪ ਜੀ ਇਹ ਕਿਹਾ ਜਾਂਦਾ ਕਿ ਤੁਹਾਨੂੰ ਤੁਸੀਂ ਆ ਕੇ ਸਾਰੇ ਪਰਿਵਾਰ ਦੇ ਨਾਲ ਗੁਰਦੀਪ ਸਿੰਘ ਜੀ ਤੁਹਾਨੂੰ ਰਹਿਣਾ ਪੈਣਾ ਹੋਟਲ ਦੇ ਵਿੱਚ, ਘਰ ਨਹੀਂ ਤੁਹਾਨੂੰ ਜਾਣ ਦੇਣਾ, ਖਾਣ ਪੀਣ ਨੂੰ ਰਹਿਣ ਨੂੰ ਸਭ ਸਹੂਲਤ ਮਿਲੇਗੀ, ਪੈਸਾ ਵੀ ਸਰਕਾਰ ਦੇਵੇਗੀ ਤੁਹਾਡਾ, ਅਤੇ 14 ਦਿਨ ਬਾਅਦ ਜੇ ਤੁਹਾਡਾ ਕੋਈ ਤੁਹਾਨੂੰ ਸਿਮਟਮਸ ਆ ਗਏ ਫਿਰ ਤਾਂ ਭੇਜਾਂਗੇ ਹੋਸਪਿਟਲ ਦੇ ਵਿੱਚ, ਕਿਉਂਕਿ ਟੈਸਟਿੰਗ ਪਤਾ ਨਹੀਂ ਹਜੇ ਹੋਏਗੀ ਕਿ ਨਹੀਂ ਹੋਏਗੀ। ਔਰ ਜੇ ਤੁਹਾਡੇ ਸਿਮਟਮਸ ਠੀਕ ਰਹੇ 14 ਦਿਨ ਬਾਅਦ, ਤੁਹਾਨੂੰ ਤੁਸੀਂ ਠੀਕ ਹੋ, ਤੁਹਾਡਾ ਪਰਿਵਾਰ ਠੀਕ ਹੈ, ਟੈਂਪਰੇਚਰ ਕੋਈ ਨਹੀਂ ਹੋਇਆ, ਸਭ ਨੋਰਮਲ ਹੋ, ਅਤੇ ਤੁਹਾਨੂੰ ਫਿਰ ਘਰ ਭੇਜ ਦਿਆਂਗੇ 14 ਦਿਨਾਂ ਬਾਅਦ। ਗੁਰਦੀਪ ਜੀ, ਤੁਸੀਂ ਆਪਣੇ ਪਰਿਵਾਰ ਨਾਲ ਇਸ ਚੀਜ਼ ਨੂੰ ਐਕਸੈਪਟ ਕਰਦੇ ਕਿ ਨਹੀਂ ਕਰਦੇ?
ਵੀਰਵਿਤ ਜੀ, ਦੇਖੋ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹਾਂ, ਪਰ ਮੈਂ ਇੱਕ ਇਹ ਗੱਲ ਕਰਨ ਤੋਂ ਪਹਿਲਾਂ ਇੱਕ ਚੀਜ਼ ਐਡ ਕਰ ਦਿੰਦਾ। ਦੇਖੋ ਵੀਰਵਿਤ, ਜਿਹੜੀ ਇਹ ਕੰਟਰੀਜ਼ ਨੇ, ਇਹ ਜਿਹੜੇ ਤੁਹਾਡੇ ਜਿਹੜੇ ਤੁਸੀਂ ਕਹਿ ਲੈਣ ਤੁਹਾਡਾ ਕੰਸੈਂਟ ਜਿਹਨੂੰ ਕਹਿੰਦੇ ਨੇ, ਕਿ ਜਿਹੜਾ ਤੁਹਾਡਾ ਯੈਸ ਨੋ ਕਰਨਾ, ਉਹਦੇ ਉੱਤੇ ਬੜਾ ਬਿਲੀਵ ਕਰਦੇ ਨੇ। ਦੇਖੋ, ਇਹਨਾਂ ਨੇ ਆਉਂਦੇ ਇਹ ਪਲਾਨ ਪੁੱਛਿਆ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਵਲਨਰੇਬਲ ਬੰਦਾ ਜਾਂ ਕੋਈ ਇਸ ਤਰ੍ਹਾਂ ਦਾ ਬਜ਼ੁਰਗ ਜਾਂ ਬੱਚਾ ਤਾਂ ਨਹੀਂ ਹੈ, ਤੁਹਾਡਾ ਪਲਾਨ ਕੀ ਆ, ਇਹ ਚੀਜ਼ ਇਹਨਾਂ ਨੇ ਪੁੱਛੀ ਹੈ। ਜਦੋਂ ਅਸੀਂ ਦੱਸਿਆ ਕਿ ਅਸੀਂ 4 ਹੀ ਮੈਂਬਰ ਆ ਤੇ 4 ਹੀ ਜਿਹੜੇ ਆਪਾਂ ਵਾਪਸ ਆ ਰਹੇ ਨੇ, ਤੇ ਫਿਰ ਉਹਨਾਂ ਨੇ ਇਹ ਸਾਨੂੰ ਕਿਹਾ ਕਿ ਤੁਸੀਂ 14 ਦਿਨ ਕੁਆਰੰਟਾਈਨ ਕਰਨਾ ਆ। ਹੁਣ ਜੇ ਇੱਥੇ ਜਿਹਦੇ ਵਿੱਚ ਮੈਂ ਝੂਠ ਬੋਲ ਕੇ ਆ ਜਾਂ, ਮੇਰੇ ਘਰ 'ਚ ਤਾਂ ਕੋਈ ਨਹੀਂ ਹੈਗਾ, ਤਾਂ ਹੋ ਸਕਦਾ ਇੱਥੇ ਬਜ਼ੁਰਗ ਵੀ ਹੋਣ, ਤੇ ਮੈਨੂੰ ਲੱਗਦਾ ਮੈਂ ਆਪ ਤੇ ਬੇਵਕੂਫ਼ ਹੈ ਹੀ ਆ, ਜਿਹੜਾ ਪਰਿਵਾਰ ਆ ਜਿਹੜਾ ਉਹਨੂੰ ਵੀ ਖਤਰੇ 'ਚ ਪਾ ਰਿਹਾ। ਸੋ ਇਹਦੇ ਵਿੱਚ ਮੈਨੂੰ ਇਹਨਾਂ ਦੀ ਪੋਲਿਸੀ ਇਹ ਗਲਤ ਨਹੀਂ ਲੱਗਦੀ। ਹਾਂ, ਇਹ ਜ਼ਰੂਰੀ ਚੀਜ਼ ਜ਼ਰੂਰ ਹੈ ਕਿ ਇਹ ਚੀਜ਼ ਦਾ ਸਾਨੂੰ ਹੀ ਧਿਆਨ ਰੱਖਣਾ ਪੈਣਾ, ਕਿ ਜੇ ਮੈਨੂੰ ਕੋਈ ਇਸ ਤਰ੍ਹਾਂ ਵਾਇਰਸ ਵਗੈਰਾ ਦਾ ਕੋਈ ਚਾਂਸਿਸ ਹੈ ਜਾਂ ਡਾਊਟ ਹੈਗਾ, ਤਾਂ ਮੈਨੂੰ ਖੁਦ ਹੀ 14 ਦਿਨ ਜਿਹੜਾ ਉਹ ਅਲੱਗ ਰਹਿਣਾ ਚਾਹੀਦਾ। ਜਿੱਥੋਂ ਤੱਕ ਗੌਰਮੈਂਟ ਦੀ ਜ਼ਿੰਮੇਵਾਰੀ ਤੁਸੀਂ ਕਹਿ ਰਹੇ ਹੋ ਜਿਹਦੇ ਵਿੱਚ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕੋਈ, ਕਿਉਂਕਿ ਇਹ ਮਹਾਂਵਾਰੀ ਜਿਹੜੀ ਇਹ ਮਹਾਂਮਾਰੀ ਜਿਹੜੀ ਇਹ ਚੱਲ ਰਹੀ ਹੈ ਜਿਹਦੇ ਵਿੱਚ, ਇਹਦਾ ਕਿਸੇ ਕੋਲ ਵੀ, ਹੁਣ ਤੁਸੀਂ ਦੱਸੋ ਅਮੈਰੀਕਾ ਜਿਹੜਾ ਆ ਉੱਥੇ ਚੰਦ ਦੇ ਉੱਤੇ ਮੰਗਲ ਗ੍ਰਹਿ ਦੇ ਉੱਤੇ ਚੀਜ਼ਾਂ ਭੇਜ ਰਿਹਾ, ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਇੰਨਾ ਕੁਛ ਹੋ ਜਾਣਾ? ਯੁਰਵੀਰ ਜੀ, ਇਹ ਇੰਨੇ 100-200 ਸਾਲਾਂ ਬਾਅਦ 1920 ਤੋਂ ਬਾਅਦ ਇਹ 2020 ਦੇ ਵਿੱਚ ਆਈ ਹੈ, ਕਿਸੇ ਨੇ ਇਹੋ ਜਿਹੀ ਸਿਚੁਏਸ਼ਨ ਜਿਹੜੀ ਐਕਸਪੈਕਟ ਨਹੀਂ ਕੀਤੀ। ਇੰਡੀਆ ਦੇ ਵਿੱਚ ਯੁਰਵੀਰ ਜੀ, ਤੁਸੀਂ ਜਾਣਦੇ ਹੋ ਕਿ ਇੰਡੀਆ ਦੇ ਵਿੱਚ ਜਦੋਂ ਲਾਕਡਾਊਨ ਕੀਤਾ ਗਿਆ, 600 ਦੇ ਕਰੀਬ ਪੂਰੇ ਇੰਡੀਆ ਦੇ ਵਿੱਚ ਕੇਸਿਸ ਸਨ, 130 ਕਰੋੜ ਦੀ ਆਬਾਦੀ ਦੇ ਵਿੱਚ 600 ਕੁਛ ਵੀ ਨਹੀਂ ਹੁੰਦੇ, ਲਾਕਡਾਊਨ ਦੇ ਬਾਵਜੂਦ ਵੀ 40,000 ਟੱਪ ਚੁੱਕੇ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਗੌਰਮੈਂਟਾਂ ਨੂੰ ਆਪਾਂ ਜ਼ਿੰਮੇਵਾਰ ਜਿਹੜਾ ਉਹ ਠਹਿਰਾ ਸਕਦੇ ਹਾਂ, ਕਿਸੇ ਨੇ ਇਹ ਚੀਜ਼ ਜਿਹੜੀ ਐਕਸਪੈਕਟ ਨਹੀਂ ਕੀਤੀ। ਸਾਨੂੰ ਜ਼ਰੂਰ ਓਨੈਸਟ ਰਹਿਣਾ ਚਾਹੀਦਾ ਕਿ ਸਾਡੇ ਕਰਕੇ ਸਾਡੇ ਪਰਿਵਾਰ ਨੂੰ ਜਾਂ ਕਿਸੇ ਵੀ ਜਿਹੜੇ ਬਜ਼ੁਰਗ ਜਾਂ ਬੱਚੇ ਨੂੰ ਕੋਈ ਪ੍ਰੋਬਲਮ ਨਾ ਹੋਵੇ।
ਦੇਖੋ, ਬਹੁਤ ਸਾਰੀਆਂ ਕੰਟਰੀਜ਼ ਨੇ, ਚਾਹੇ ਅਸੀਂ ਸਿੰਗਾਪੁਰ ਦੀ ਗੱਲ ਕਰ ਲਈਏ, ਤਾਇਵਾਨ ਦੀ ਗੱਲ ਕਰ ਲਈਏ, ਵੀਅਤਨਾਮ ਦੀ ਗੱਲ ਕਰ ਲਈਏ, ਹਾਲਾਂਕਿ ਹੋ ਸਕਦਾ ਵੀਅਤਨਾਮ ਦੇ ਕੁਛ ਤਰੀਕਿਆਂ ਦੇ ਨਾਲ ਮੈਂ ਐਗਰੀ ਕਰਾਂ ਜਾਂ ਨਾ ਕਰਾਂ, ਬਟ ਸਿੰਗਾਪੁਰ ਐਂਡ ਤਾਇਵਾਨ ਔਰ ਹੋਰ ਕਈ ਕੰਟਰੀਜ਼ ਨੇ ਬੜਾ ਇਫੈਕਟਿਵਲੀ ਇਹਨੂੰ ਡੀਲ ਕੀਤਾ, ਬਹੁਤ ਇਫੈਕਟਿਵਲੀ। ਚਾਈਨਾ ਨੇ ਤਾਂ ਖਰਾਬੀ ਕੀਤੀ ਆ, ਲੇਕਿਨ ਜੇ ਤੁਸੀਂ ਇੱਕ ਕੰਟਰੀ ਦਾ ਨਾਮ ਲੈਣਾ ਤਾਂ ਫਿਰ ਮੈਂ ਤਾਇਵਾਨ ਲਵਾਂਗਾ, ਜੇ ਤੁਸੀਂ ਜ਼ਿਆਦਾ ਕੰਟਰੀਜ਼ ਦਾ ਨਾਮ ਲੈਣਾ ਤਾਂ ਫਿਰ ਮੈਂ ਸਿੰਗਾਪੁਰ, ਤਾਇਵਾਨ, ਵੀਅਤਨਾਮ ਦਾ ਲਵਾਂਗਾ। ਔਰ ਜੇ ਤੁਸੀਂ ਇਹੀ ਕੰਪੈਰੀਜ਼ਨ ਕਰਨਾ ਹੈ ਕਿ ਨਹੀਂ ਜੀ ਚਲੋ ਸਾਡੇ ਵਰਗੀ ਕੰਟਰੀ ਕੰਪੇਅਰ ਕਰੋ, ਤਾਂ ਜੇ ਸਿੰਗਾਪੁਰ, ਤਾਇਵਾਨ, ਵੀਅਤਨਾਮ ਕਰ ਸਕਦੇ ਹੋ ਤਾਂ ਫਿਰ ਉਹਦੇ ਵਿੱਚ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦਾ ਨਾਮ ਲਵਾਂਗਾ। ਤੁਸੀਂ ਅੱਜ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਦੇ ਵਿੱਚ ਨੰਬਰ ਦੇਖ ਲਓ ਕਿੱਥੇ ਖੜੇ ਨੇ, ਠੀਕ ਹੈ? ਸਾਡੇ ਜਿੰਨੀ ਕੰਟਰੀ ਬੜੀ ਵੱਡੀ ਹੈ ਆਸਟ੍ਰੇਲੀਆ, ਪਾਪੂਲੇਸ਼ਨ ਵੀ ਸਾਡੇ ਨਾਲ ਅਸੀਂ ਕੰਪੇਅਰ ਕਰ ਸਕਦੇ ਹਾਂ, ਸਾਡੀ ਇਕੋਨਮੀਜ਼ ਕੰਪੇਅਰ ਕੀਤੀਆਂ ਜਾਂਦੀਆਂ ਨੇ। ਆਲਮ ਤਾਂ ਇਹ ਸੀਗਾ ਕਿ ਜੀ ਉੱਥੇ ਦੀ ਕਈ ਵਾਰ ਜੋ ਪੋਲਿਸੀ ਆਸਟ੍ਰੇਲੀਆ ਲੱਗਦੀ ਹੈ ਅਸੀਂ ਕੈਨੇਡਾ ਵੀ ਕਈ ਵਾਰ ਕਾਪੀ ਕਰ ਲੈਂਦੇ ਹਾਂ, ਕਾਪੀ ਪੇਸਟ ਮਾਰ ਲੈਂਦੇ ਹਾਂ। ਸੋ ਇਹ ਵੀ ਜੇ ਅਸੀਂ ਕਾਪੀ ਕਰ ਲਿਆ ਹੁੰਦਾ, ਚਲੋ ਤਾਇਵਾਨ ਤੋਂ ਨਹੀਂ ਸੀ ਕਰਨਾ, ਅਸੀਂ ਵੀਅਤਨਾਮ ਤੋਂ ਨਹੀਂ ਸੀ ਕਰਨਾ, ਅਸੀਂ ਸਿੰਗਾਪੁਰ ਤੋਂ ਨਹੀਂ ਸੀ ਕਰਨਾ, ਅਤੇ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਕਰ ਲੈਂਦੇ। ਨਿਊਜ਼ੀਲੈਂਡ ਆਸਟ੍ਰੇਲੀਆ ਤੇ ਅੱਜ ਕਹਿ ਰਹੇ ਸੀ ਇਹ ਟਰੈਵਲ ਵੀ ਸਟਾਰਟ ਕਰਨਾ ਹੈ ਆਪਸ ਦੇ ਵਿੱਚ, ਨਿਊਜ਼ੀਲੈਂਡ ਦੀ ਰਗਬੀ ਟੀਮ ਅੱਜ ਆਸਟ੍ਰੇਲੀਆ ਪਹੁੰਚ ਗਈ ਹੈ। ਸੋ ਅਸੀਂ ਇਹ ਕਹਿ ਕੇ ਨਹੀਂ ਅਸੀਂ ਹਟ ਹਾਂ ਦੇਖੋ, ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਅਸੀਂ ਕਹਿ ਦਈਏ ਜੀ ਚਾਈਨਾ 'ਚ ਬੜਾ ਖਰਾਬ ਹੋ ਗਿਆ, ਉੱਥੇ ਯੂਰਪ 'ਚ ਖਰਾਬ ਹੋ ਗਿਆ, ਅਮੈਰੀਕਾ 'ਚ ਖਰਾਬ ਹੋ ਗਿਆ, ਅਤੇ ਅਸੀਂ ਇੱਥੇ ਵੀ ਸਰ ਸਾਡੇ ਇੱਥੇ ਦੀ ਇੱਕ ਚੰਗੀ ਚੀਜ਼ ਇਹ ਹੈਗੀ ਹੈ ਕਿ ਅਸੀਂ ਅੱਜ ਸੋਚ ਸਕਦੇ ਹਾਂ ਕਿ ਆਉਣ ਵਾਲੇ ਟਾਈਮ ਦੇ, ਅਸੀਂ ਜੋ ਹੋ ਗਿਆ ਉਹਨੂੰ ਛੱਡ ਦਈਏ, ਅਸੀਂ ਉਹਦੇ ਤੋਂ ਸਿਰਫ ਇਸ ਲਈ ਗੱਲ ਕਰ ਰਹੇ ਹਾਂ ਕਿ ਉਹਦੇ ਤੋਂ ਸਿੱਖ ਕੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਕੀ ਕਰ ਸਕਦੇ ਹੈਗੇ ਹਾਂ। ਰੁਪਿੰਦਰ ਜੀ, ਤੁਹਾਡੇ ਕਮੈਂਟ। ਹੈਲੋ,
ਮੈਨੂੰ ਤੁਸੀਂ ਗੱਲ ਕਰ ਰਹੇ ਹੋ ਨਾ, ਉਸੇ ਤਰ੍ਹਾਂ ਮੈਂ 2 ਚੀਜ਼ਾਂ ਇਹਦੇ 'ਚ ਹਾਈਲਾਈਟ ਕਰਨਾ ਚਾਹੁੰਦਾ। ਇੱਕ ਤਾਂ ਇਹਦੇ 'ਚ ਗੌਰਮੈਂਟ ਦਾ ਕੋਈ ਕਸੂਰ ਨਹੀਂ ਹੈ, ਕਸੂਰ ਹੈਗਾ ਯੂਨੋ ਸਾਡਾ ਜਿਹੜਾ ਕੌਨਸਟੀਟਿਊਸ਼ਨ ਆ, ਇੱਥੇ ਸਾਡੇ ਲਾਜ਼ ਬਣੇ ਹੋਏ ਆ ਕੰਸਿਡਰਿੰਗ ਅਸ ਐਜ਼ ਰਿਸਪੋਂਸੀਬਲ ਸਿਟੀਜ਼ਨਸ। ਸੋ ਜੇ ਅਸੀਂ ਡਿਕਲਰੇਸ਼ਨ ਕਰ ਰਹੇ ਹਾਂ ਜਾਂ ਸਾਨੂੰ ਪੁੱਛਿਆ ਜਾ ਰਿਹਾ ਇਫ ਵੀ ਆਰ ਨਾਟ ਟਰੁੱਥਫੁੱਲ, ਔਰ ਅਸੀਂ ਵੱਡੀ ਪਿਕਚਰ ਨਹੀਂ ਵੇਖਦੇ, ਲਾਰਜ ਪਿਕਚਰ ਜਿਹੜੀ ਆ ਕਿ ਇਹਦੇ ਨਾਲ ਅਸੀਂ ਸੁਸਾਇਟੀ ਨੂੰ ਜਾਂ ਆਪਣੇ ਬਾਕੀ ਘਰਦਿਆਂ ਨੂੰ ਕਿਵੇਂ ਅਸੀਂ ਖਤਰੇ 'ਚ ਪਾ ਰਹੇ ਹਾਂ। ਸੋ ਦੈਨ ਗੌਰਮੈਂਟ ਕੈਨ ਨਾਟ ਡੂ ਇਟ, ਵੀ ਕੈਨ ਨਾਟ ਮੇਕ ਇਟ ਜਿਵੇਂ ਉਸ ਮਾਮਲੇ ਵਿੱਚ ਸਾਡੀ ਜਿਹੜੀ ਇਨਫੋਰਸਮੈਂਟ ਹੈਗੀ ਆ ਇੱਥੇ ਉਹ ਵੀਕ ਰਹੀ ਆ, ਠੀਕ ਹੈ, ਇਸ ਕਰਕੇ ਸਾਡੇ ਕੇਸ ਇੱਥੇ ਜਿਹੜੇ ਵੱਧ ਗਏ ਆ। ਇੱਥੇ ਅਸੀਂ ਬਹੁਤ ਜ਼ਿਆਦਾ ਜਿਹੜੀ ਲਿਬਰਟੀ ਸੀਗੀ ਉਹ ਇੰਡੀਵਿਜੁਅਲ ਨੂੰ ਦਿੱਤੀ ਜਿਵੇਂ ਉਹ ਕਰਨਾ ਚਾਹੁੰਦੇ ਆ। ਮੈਨੂੰ ਲੱਗਦਾ ਕਿ ਇੱਥੇ ਮਿਕਸ ਅਪਰੋਚ ਹੋਣੀ ਚਾਹੀਦੀ ਸੀ ਗੌਰਮੈਂਟ ਦੀ। ਕੁਛ ਚੀਜ਼ਾਂ ਮੈਂਡੇਟਰੀ ਕਰਨੀਆਂ ਚਾਹੀਦੀਆਂ ਸੀ ਕਿ ਜਿਵੇਂ ਕੋਈ ਬੰਦਾ ਲੈਂਡ ਕੀਤਾ ਆ ਉਹਦਾ ਟੈਸਟ ਉੱਥੇ ਹੀ ਹੋਏ, ਜੇ ਉਹਦੇ ਜੋ ਸਿਮਟਮ ਹੈਗਾ ਹੀ ਸ਼ੁਡ ਹੈਵ ਬੀਨ ਫੋਰਸਡ ਟੂ ਸਟੇ ਅਵੇ ਫਰੋਮ ਦ ਸੋਸਾਇਟੀ, ਉਵੇਂ ਹੋਣਾ ਚਾਹੀਦਾ ਸੀ। ਉੱਥੇ ਅਸੀਂ ਗਲਤੀ ਕੀਤੀ ਆ, ਅਸੀਂ ਛੱਡਤਾ ਲੋਕਾਂ ਦੀ ਰਿਸਪੋਂਸੀਬਿਲਟੀ ਉੱਤੇ, ਜਿੱਥੇ ਕਿ ਕੁਛ ਲੋਕ ਜਿਹੜੇ ਆ ਉਹਨਾਂ ਨੇ ਉਹ ਰਿਸਪੋਂਸੀਬਿਲਟੀ ਨਹੀਂ ਨਿਭਾਈ, ਜਿਹਦੇ ਕਰਕੇ ਬਾਕੀ ਸੋਸਾਇਟੀ ਜਿਹੜੀ ਉਹਨੂੰ ਅਸਰ ਹੋਇਆ।
ਠੀਕ ਹੈ ਜੀ, ਅੱਜ ਨਿਊਜ਼ੀਲੈਂਡ ਦੇ ਦੇਖੋ ਜੀ, ਅੱਜ ਨਿਊਜ਼ੀਲੈਂਡ ਦਾ ਅੱਜ ਦਾ ਕੇਸ ਜ਼ੀਰੋ ਹੈ। ਨਿਊਜ਼ੀਲੈਂਡ ਦੀ ਇੱਕ ਪ੍ਰੋਵਿੰਸ ਨਹੀਂ ਜੀ, ਤੁਸੀਂ ਨਿਊਜ਼ੀਲੈਂਡ ਦੀ ਕੋਈ ਪ੍ਰੋਵਿੰਸ ਦੇਖ ਲਓ, ਅੱਜ ਦਾ ਮੈਂ ਤੁਹਾਨੂੰ ਨੰਬਰ ਦੱਸ ਰਿਹਾ ਕਿ ਨਿਊਜ਼ੀਲੈਂਡ ਦੇ ਅੱਜ ਦੇ ਕੇਸਿਸ ਜ਼ੀਰੋ ਨੇ, ਅਤੇ ਆਸਟ੍ਰੇਲੀਆ ਦੇ ਪਿਛਲੇ 24 ਘੰਟੇ ਦੇ ਵਿੱਚ 18 ਕੇਸਿਸ ਨੇ। ਆਸਟ੍ਰੇਲੀਆ ਦੀਆਂ ਸਾਰੀਆਂ ਪ੍ਰੋਵਿੰਸਿਸ ਦੇ ਟੋਟਲ ਕੇਸ ਮੈਂ ਗੱਲ ਕਰ ਰਿਹਾ, ਆਸਟ੍ਰੇਲੀਆ ਦੀ ਸਾਰੀਆਂ ਟੋਟਲ 18 ਨੇ, ਨਿਊਜ਼ੀਲੈਂਡ ਦਾ ਕੇਸ ਅੱਜ ਦਾ ਜ਼ੀਰੋ ਹੈ। ਅੱਜ ਮੰਡੇ ਨੂੰ ਜੀ ਨਵਾਂ ਕੇਸ ਸਾਰੇ ਨਿਊਜ਼ੀਲੈਂਡ 'ਚ ਹੈ ਨਹੀਂ। ਸਰਬਜੀਤ ਗਿੱਲ ਸਾਹਿਬ ਤੁਸੀਂ ਆਉਂਦੇ ਰਹੋ, ਸਰਬਜੀਤ ਗਿੱਲ ਸਾਹਿਬ ਗੋ ਹੈਡ।
ਹੈਲੋ,
ਹਾਂਜੀ ਹਾਂਜੀ, ਸਰਬਜੀਤ ਗਿੱਲ ਜੀ ਆਉਂਦੇ ਰਹੋ, ਗੋ ਹੈਡ।
ਹਾਂਜੀ ਹਾਂਜੀ, ਯੁਧਵੀਰ ਜੀ, ਜਿਹੜੀ ਡਿਸਕਸ਼ਨ ਚੱਲ ਰਹੀ ਹੈ ਤੇ ਜਿਹੜੇ ਆਪਣੇ ਕਾਲਰ ਕਹਿ ਰਹੇ ਆ ਕਿ ਦੇ ਡੋਂਟ ਹੋਲਡ ਗਵਰਨਮੈਂਟ ਅਕਾਊਂਟੇਬਲ ਫੋਰ ਦਿਸ, ਤੇ ਮੇਰੇ ਥੋੜੇ ਜਿਹੇ ਵਿਚਾਰ ਇਸ ਤੋਂ ਡਿਫਰੈਂਟ ਹੈ ਜੀ, ਕਿਉਂਕਿ ਡੈਫੀਨੇਟਲੀ ਵੀ ਸ਼ੁਡ ਹੋਲਡ ਗਵਰਨਮੈਂਟ ਅਕਾਊਂਟੇਬਲ, ਕਿਉਂਕਿ ਇਹ ਕੋਈ ਇਸ ਤਰ੍ਹਾਂ ਦਾ ਰੋਗ ਨਹੀਂ ਹੈ ਜੀ ਕਿ ਮੇਰੀ ਲੱਤ ਟੁੱਟੀ ਹੈ ਜਾਂ ਬਾਂਹ ਟੁੱਟੀ ਹੈ ਜਾਂ ਦੂਰੋਂ ਵਿਜੀਬਲ ਹੈ, ਅਸੀਂ ਸੈਗਰੀਗੇਟ ਕਰ ਸਕਦੇ ਹਾਂ। ਗਵਰਨਮੈਂਟ ਨੂੰ ਇਸ ਚੀਜ਼ ਦਾ ਪਤਾ ਸੀਗਾ ਕਿ ਇਹਦੇ ਜਿਹੜੇ ਸਿਮਟਮਸ ਹੈ 10 ਦਿਨ ਬਾਅਦ 15 ਦਿਨਾਂ ਬਾਅਦ ਨਿਕਲ ਕੇ ਆਉਂਦੇ ਆ, ਫਿਰ ਜਾ ਕੇ ਸਾਨੂੰ ਪਤਾ ਲੱਗਦਾ ਹੈ। ਇਸ ਕਰਕੇ ਜਿਹੜੇ ਇਹ ਨਹੀਂ ਮੈਂ ਕਹਿ ਰਿਹਾ ਕਿ ਜਿਹੜੇ ਪੇਸ਼ੈਂਟ ਹੋਇਆ ਕੋਈ ਵੀ ਜਿਹੜਾ ਆ ਰਿਹਾ ਫਲਾਈਟ ਤੋਂ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ, ਮਤਲਬ ਉਹ ਹਾਈਡ ਕਰ ਰਿਹਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੈ ਇਸ ਚੀਜ਼ ਦਾ। ਇਹ ਗਵਰਨਮੈਂਟ ਦੀ ਰਿਸਪੋਂਸੀਬਿਲਿਟੀ ਪੂਰੀ ਬਣਦੀ ਸੀਗੀ ਕਿ ਦੇ ਸ਼ੁਡ ਹੈਵ ਟੇਕਨ ਸਟੈਪਸ ਕਿ ਬਈ ਇਹਦਾ ਸਾਨੂੰ ਪਤਾ ਨਹੀਂ ਲੱਗਦਾ ਹਾਊ ਵੀ ਹੈਵ ਟੂ ਸੈਗਰੀਗੇਟ ਪੀਪਲ, ਕਿਵੇਂ ਅਸੀਂ ਉਹਨਾਂ ਨੂੰ ਉੱਥੇ ਰਾਈਟ ਅਵੇ। ਬੇਸ਼ੱਕ ਮੈਂ ਕਹਿ ਰਿਹਾ ਮੈਂ ਫਾਰਮ ਭਰਤਾ ਕਿ ਮੈਂ ਠੀਕ ਹੈ, ਬਟ ਮੈਂ ਕੀ ਮੈਂ ਠੀਕ ਹੈ ਇਹਦਾ ਕੌਣ ਡਿਸਾਈਡ ਕਰੇਗਾ, ਕਿਉਂਕਿ ਮੈਨੂੰ ਹਜੇ ਮੇਰੇ ਉਹ ਸਿਮਟਮਸ ਬਾਹਰ ਨਹੀਂ ਆਏ ਇਸ ਕਰਕੇ, ਬਟ ਉਹ ਤਾਂ ਮੇਰੇ ਟੈਸਟ ਤੋਂ ਮੈਨੂੰ ਪਤਾ ਲੱਗਦੇ ਆ। ਇਸ ਕਰਕੇ ਜੇ ਆਪਾਂ ਕਹੀਏ ਕਿ ਨਹੀਂ ਗਵਰਨਮੈਂਟ ਰਿਸਪੋਂਸੀਬਲ ਨਹੀਂ ਸੀਗੀ, ਨਹੀਂ ਗਵਰਨਮੈਂਟ ਨੇ ਠੀਕ ਹੈ ਬਾਅਦ ਦੇ ਵਿੱਚ ਜਾ ਕੇ ਗਵਰਨਮੈਂਟ ਨੇ ਬਹੁਤ ਕੁਝ ਕੀਤਾ, ਬਟ ਇਨੀਸ਼ੀਅਲੀ ਦੇਅਰ ਸਟੈਪਸ ਵਰ ਵੈਰੀ ਵੈਰੀ ਲੋ ਵਟ ਦੇ ਹੈਵ ਟੇਕਨ, ਦੇ ਐਕਸ਼ਨਸ ਵਰ ਨਾਟ ਐਸ ਫਾਸਟ ਐਸ ਇਟ ਵਾਸ ਰਿਕੁਆਇਰਡ। ਤਾਂ ਅਸੀਂ ਉਹਨਾਂ ਨੂੰ ਜ਼ਰੂਰ ਇਸ ਦੇ ਵਿੱਚ ਮਤਲਬ ਰੱਖਣਾ ਹੈ ਕਿ ਅਸੀਂ ਉਹਨਾਂ ਨੂੰ ਇਸ ਚੀਜ਼ ਤੋਂ ਆਜ਼ਾਦ ਨਹੀਂ ਕਰ ਸਕਦੇ ਕਿ ਨਹੀਂ ਗਵਰਨਮੈਂਟ ਵਾਸ ਨਾਟ ਰਿਸਪੋਂਸੀਬਲ।
ਠੀਕ ਹੈ ਜੀ, ਥੈਂਕ ਯੂ ਜੀ। ਲਾਸਟ ਕਾਲ ਫਾਰ ਦ ਡੇ ਜੀ, ਚਰਨਜੀਤ ਜੀ ਤੁਸੀਂ ਆਉਂਦੇ ਰਹੋ ਇੰਡੀਆ ਤੋਂ। ਚਰਨਜੀਤ ਸਾਹਿਬ ਲਾਸਟ ਕਾਲ, ਗੋ ਹੈਡ।
ਤੁਸੀਂ
ਆਪਣਾ ਫੋਨ ਨੰਬਰ ਦਿਓ ਜੀ, ਮੈਂ ਚਾਹਾਂਗਾ ਕਿ ਰੁਪਿੰਦਰ ਜੀ ਫੋਨ ਨੰਬਰ ਕੁਇਕਲੀ ਸਿਰਫ ਆਪਣਾ ਦੇਣਾ, ਸਿਰਫ ਫੋਨ ਨੰਬਰ।
ਹਾਂਜੀ, 6477181001, 6476181000।
ਥੈਂਕ ਯੂ ਵਰਮਾ ਜੀ, ਔਰ ਹੈਵ ਅ ਵੰਡਰਫੁਲ ਡੇ। 6472728182, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼ ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
ਹਰ ਤਰਫ ਸੰਨਾਟਾ ਹੈ, सन्नाटे में कुछ शोर है, शोर में एक बेचैनी सी है, लेकिन इस बेचैनी में कहीं छुपी उम्मीद है। ये उम्मीद अल्लाह पर यकीन से, और ये उम्मीद हमारे डॉक्टर्स देते हैं जो जुर्रत और खुलूस से दिन रात कर रहे हैं इंडस हॉस्पिटल, इंडस के तिब्बी मराकज और घर घर जाकर लाखों मुस्तहिक मरीजों का मुफ्त और मेयारी इलाज। इन मरीजों की उम्मीद बने रहिए और इस मुश्किल घड़ी में हमारा साथ दीजिए। दिल की आवाज सुनिए और दिल खोल के ज़कात और अतियात दें।
For donations and more information, please visit indushospital.ca
or call us on 647-914-7070.
ਫੈਲਣ ਤੋਂ ਰੋਕੋ। ਕੋਵਿਡ 19 ਜਾਨਲੇਵਾ ਹੋ ਸਕਦੀ ਹੈ, ਹੁਣੇ ਕੀਤਾ ਅਮਲ ਜੀਵਨ ਬਚਾ ਸਕਦਾ ਹੈ। ਕੋਵਿਡ 19 ਦਾ ਫੈਲਾਅ ਰੋਕਣ ਲਈ ਸਾਨੂੰ ਇਕੱਠਿਆਂ ਕੰਮ ਕਰਨ ਦੀ ਲੋੜ ਹੈ। ਘਰ ਵਿੱਚ ਰਹਿਣਾ ਹੀ ਸਭ ਤੋਂ ਸੁਰੱਖਿਅਤ ਹੈ। ਘਰ ਰਹਿਣ ਨਾਲ ਸਾਡਾ ਪਰਿਵਾਰ, ਦੋਸਤ ਅਤੇ ਗੁਆਂਢੀ ਸੁਰੱਖਿਅਤ ਰਹਿਣਗੇ। ਆਪਣਾ ਫਰਜ਼ ਨਿਭਾਓ, ਘਰ ਰਹੋ। ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਇੰਟੈਰੀਓ ਸਰਕਾਰ ਦੁਆਰਾ ਜਾਰੀ।
ये आपका अपना चैनल है, आप इसको 24 घंटे सुन सकते हैं। हमारी वेबसाइट www.eawaz.com, आईफोन और एंड्रॉइड पे हमारी ऐप ई आवाज, ट्यून इन रेडियो साजो आवाज। टेलीफोन पे भी सुन सकते हैं, मॉन्ट्रियल 4386209000, अमेरिका 6415525037। 24 घंटे